ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਦਿਲ ਹੋ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋ ਸੇ ਖੰਡ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦਾਦ ਕੇ, ਵਿਸਰਿਆ ਜਿਨ ਨਾਮ ਸੇ ਪੋਏ ਪਾਦ ਥੀਏ। ਆਪ ਲੀਏ ਲੜ ਲਾਏ ਡਰ ਦਰਵੇਸ਼ ਸੇ, ਤਿੰਨ ਤਨ ਜਣੇਂਦੀ ਮਾਓ ਆਏ ਸਫਲ ਸੇ। ਤਿੰਨ ਤਨ ਜਣੇਂਦੀ ਮਾਓ ਆਏ ਸਫਲ ਸੇ, ਪਰਵਤਗਾਰ ਫਾਰ ਗਮ ਬੇਅੰਤ ਤੂੰ। ਜਿੰਨੀ ਪਛਾਤਾ ਸੱਚ ਚੁੰਮਾ ਫਿਰ ਮੂੰ, ਤੇਰੀ ਪਨ ਹੈ ਖੁਦਾਏ, ਤੇਰੀ ਪਨ ਹੈ ਖੁਦਾਏ, ਤੂੰ ਬਖਸ਼ੰਦਗੀ। ਸੇਖ ਹਰੀਦਤ ਹੈ ਦੀਜੈ ਬੰਦਗੀ। ਇੱਕ ਕਰੀ ਦੇਖ ਤੇਰੇ ਨਾਮ ਤੋਂ ਬਿਨਾਂ ਤੇਰੇ ਨਾਮ ਤੋਂ ਬਿਨਾਂ ਹੋਰ ਕੀ ਮੰਗ। ਨਾਮ ਤੋਂ ਬਿਨਾਂ ਹੋਰ ਕੀ ਮੰਗ, ਨਾਮ ਤੋਂ ਬਿਨਾਂ ਹੋਰ ਕੀ ਮੰਗ। फिर दुखांत दुख यह नाम संतोखिया उत्तर मन की भुख बोलो अखां बंद करके चौंकड़े ला के बैठो सारे बोलो जी कोई रसना बांधी ना रवे वाहे गुरु 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 वाहे गुरु
वाहेगुरु 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 सारे जपो वाहेगुरु 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 वाहेगुरु
कल के संगत में आए
ਜੇ ਚੱਲ ਕੇ ਸੰਗਤ ਵਿੱਚ ਆਈਏ ਰੰਗ ਚੜਦਾ ਚੜਦਾ ਚੜਿਆ ਰੰਗ ਚੜਦਾ ਚੜਦਾ ਚੜਿਆ ਸਤਿਗੁਰ ਨੂੰ ਸੀਸ ਨਿਵਾਈਏ ਸਤਿਗੁਰ ਨੂੰ ਸੀਸ ਨਿਵਾਈਏ ਚੜਦਾ ਚੜਦਾ ਰੰਗ ਚੜਦਾ ਚੜਦਾ ਚੜਿਆ ਚਰਨੀ ਚਿਤ ਲਾਈਏ ਜੇ ਗੁਰ ਚਰਨੀ ਚਿਤ ਲਾਈਏ ਰੰਗ ਚੜਦਾ ਚੜਦਾ ਚੜ ਜਾਂਦਾ ਚੜਦਾ ਚੜਦਾ ਚੜ ਜਾਂਦਾ ਗੁਰ ਚਰਨੀ ਚਿਤ ਲਾਈਏ ਰੰਗ ਚੜਦਾ ਚੜਦਾ ਰੰਗ ਚੜਦਾ ਚੜਦਾ ਸਭ ਬੁੱਧ ਸਮਾਜੀ ਜਿਸ ਨਾਹੀ
ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਫਤਿਹ
ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦਾ ਮਹਾਂਪੁਰਖਾਂ ਦੀ ਯਾਦ ਮਨਾਉਣ ਦਾ ਇਸ ਭਾਗਾ ਸਮਾਂ ਬਖਸ਼ਿਆ ਹੈ। ਸੰਤ ਬਾਬਾ ਗੁਰਜੀਤ ਸਿੰਘ ਜੀ ਇੱਥੋਂ ਦੀ ਸੰਗਤ ਇਲਾਕੇ ਦਾ ਸਹਿਯੋਗ ਹੈ ਜੋ ਨਵੀਂ ਬਣੀ ਇਮਾਰਤ ਦਰਬਾਰ ਸਾਹਿਬ ਜੀ ਦੀ ਗੁਰਦੁਆਰਾ ਭਜਨਸਰ ਸਾਹਿਬ ਉਹਦੀ ਖੁਸ਼ੀ ਵੀ ਨਾਲ ਨਾਲ ਸੰਗਤਾਂ ਖੁਸ਼ੀ ਦਾ ਪ੍ਰਗਟਾਵਾ ਵੀ ਇੱਕ ਦਿਨ ਉਹ ਸੀ ਇਸੇ ਜਗ੍ਹਾ ਪੰਡਾਲ ਸੀ ਜਦੋਂ ਦੀਵਾਨ ਵਿੱਚ ਬੇਨਤੀ ਕੀਤੀ ਸੀ ਕਿ ਨੀਂਹ ਰੱਖੀ ਜਾਣੀ ਹੈ ਸਾਰੇ ਉਦਮ ਕਰੀਏ ਥੋੜ੍ਹੇ ਸਮੇਂ ਵਿੱਚ ਥੋੜ੍ਹਿਆਂ ਸਾਲਾਂ ਵਿੱਚ ਇਹ ਇਮਾਰਤ ਬਣ ਜਾਏ ਛੇਤੀ ਤੋਂ ਛੇਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਦੇ ਵਿੱਚ ਪ੍ਰਕਾਸ਼ ਹੋ ਜਾਏ ਉਹ ਸਮਾਂ ਸੀ ਨੀਂਹ ਰੱਖਣ ਦਾ ਪੰਜ ਪਿਆਰਿਆਂ ਨੇ ਨੀਂਹ ਰੱਖੀ ਅਰਦਾਸਾਂ ਹੋਈਆਂ ਸੰਗਤਾਂ ਨੇ ਕਿਰਤ ਕਮਾਈਆਂ ਸਫਲ ਕੀਤੀਆਂ ਸੋ ਅੱਜ ਸਤਿਗੁਰੂ ਜੀ ਦੀ ਕਿਰਪਾ ਨਾਲ ਪਿਛਲੇ ਸਾਲ ਹੀ ਉਦਘਾਟਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਸਤਿਗੁਰਾਂ ਨੇ ਕਿਰਪਾ ਕੀਤੀ ਬਹੁਤ ਸੋਹਣਾ ਸਥਾਨ ਬਣਿਆ ਹੈ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਸ਼ਪਾਰਾ ਵਾਰਾ ਸਤਿਗੁਰੂ ਬੜੇ ਵੱਡੇ ਨੇ ਸਤਿਗੁਰੂ ਦਾ ਦਰਬਾਰ ਵੀ ਬੜਾ ਵੱਡਾ ਅਤੇ ਸੋਹਣਾ ਚਾਹੀਦਾ ਹੈ ਉੱਚਿਆਂ ਨਾਲ ਲਾ ਕੇ ਉੱਚੇ ਹੋ ਜਾਈਦਾ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਸਾਡੇ ਸਤਿਗੁਰੂ ਬੜੇ ਵੱਡੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਾਮ ਜਪ ਕੇ
ਨੀਚਾ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਿਹੜੇ ਉਹਦੇ ਬਣ ਗਏ ਉਹ ਫਿਰ ਸਾਰਿਆਂ ਨੂੰ ਆਪਣੇ ਜਿੱਡਾ ਕਰ ਲੈਂਦਾ। ਉਹ ਅਕਾਲ ਪੁਰਖ ਵਾਹਿਗੁਰੂ ਸਭ ਨਾਲੋਂ ਉੱਚਾ ਹੈ, ਉਹਦਾ ਸਿਮਰਨ ਸਾਰਿਆਂ ਨਾਲੋਂ ਉੱਚਾ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤੇ ਜਿਹੜੇ ਹਿਰਦੇ ਵਿੱਚ ਸਿਮਰਨ ਵਸਾ ਲੈਂਦੇ ਨੇ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਵਰਗੇ, ਉਹ ਵੀ ਫਿਰ ਸਾਰਿਆਂ ਤੋਂ ਉੱਚੇ ਹੋ ਜਾਂਦੇ। ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਹੈ ਤੇ ਨਾਮ ਹੀ ਉੱਚਾ ਹੈ ਸਾਰਿਆਂ ਨਾਲੋਂ। ਪਰ ਨਾਮ ਜਿਹਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਿੰਨਾ ਨਾਮ ਉੱਚਾ ਹੈ ਓਨਾ ਹੀ ਨਾਮ ਜਪਣ ਵਾਲੇ ਨਾਮੀ ਨੂੰ ਵੀ ਉੱਚਾ ਕਰ ਦਿੰਦਾ। ਪਰਮੇਸ਼ਰ ਦਾ ਨਾਮ ਜਿਹੜਾ ਹਿਰਦੇ ਚ ਵਸਾ ਲਏਗਾ ਓਨਾ ਹੀ ਉੱਚਾ ਹੋ ਜਾਏਗਾ। ਜਿਹਨਾਂ ਨਾਲ ਵਿਸਰਿਆ ਨਾਮ ਸੇਕ ਨੇਹੇ ਆ, ਕਿਹੋ ਜਿਹੇ ਆ ਜਿਹਨਾਂ ਨੂੰ ਨਾਮ ਵਿਸਰਦਾ ਨਹੀਂ, ਹਰ ਵੇਲੇ ਹਰ ਪਲ ਹਰ ਸਮੇਂ ਜਿਹੜੇ ਜਪਦੇ ਰਹਿੰਦੇ ਨੇ, ਉਹ ਕਿਹੋ ਜਿਹੇ ਨੇ ਜਿਹਨਾਂ ਨਾਲ ਵਿਸਰੈ ਨਾਮ ਸੇਕ ਨੇਹੇ ਆ। ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਕਹਿੰਦੇ ਫਰਕ ਹੀ ਨਾ ਸਮਝੋ, ਸਾਈਂ ਦੇ ਪਿਆਰੇ ਸਾਈਂ ਵਰਗੇ ਹੀ ਹੋ ਜਾਂਦੇ, ਰੱਬ ਰੱਬ ਕਰਨ ਵਾਲੇ ਰੱਬ ਵਿੱਚ ਅਭੇਦ ਹੋ ਜਾਂਦੇ, ਇੱਕ ਮਿਕ ਹੋ ਜਾਂਦੇ। ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੁੰਦਾ। ਇਸ ਕਰਕੇ ਪੂਰਨ ਪੁਰਖਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਤੇ ਲਾਭ ਤਾਂ ਆਈ ਹੈ, ਇਸ ਸਮੇਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕੀਤਾ ਜਾਏ, ਤਾਂ ਹੀ ਸਾਡਾ ਆਉਣਾ ਇੱਥੇ ਸਫਲ ਹੈ। ਮਹਾਂਪੁਰਖਾਂ ਤੋਂ ਸੁਣ ਰਹੇ ਸੋ ਅੰਤਰ ਗੁਰੇ ਅਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹ ਹੈ ਪਾਈਏ ਥਾਉ। ਦਰਗਾਹ ਵਿੱਚ ਥਾਂ ਮਿਲਦਾ ਹੈ ਜੇ ਕੰਨਾਂ ਨਾਲ ਸੁਣਿਆ ਜਾਏ, ਜੀਵ ਦੁਆਰਾ ਜਪਿਆ ਜਾਏ, ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਏ, ਇਹਦੇ ਨਾਲ ਸਾਡਾ ਜੀਵਨ ਸਫਲ ਹੋਏਗਾ। ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈਏ, ਸਫਲ ਸੁਰਤ ਗੁਰ ਸ਼ਬਦ ਸੁਨਤ ਨਿਤ, ਜਿਹਬਾ ਸਫਲ ਗੁਣ ਨਿਤ ਗੁਣ ਗੋਈਏ, ਸਫਲ ਹਸਤ ਗੁਰ ਚਰਨ ਪੂਜਾ ਪ੍ਰਣਾਮ, ਸਫਲ ਚਰਨ ਪ੍ਰਦਕਸ਼ਣਾ ਕੋ ਪੋਈਏ, ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤ ਕੈ ਸਮੋਈਏ। ਜੀਵਨ ਜਨਮ ਸਫਲ ਹੁੰਦਾ ਹੈ ਜਦੋਂ ਸਤਿਗੁਰੂ ਜੀ ਦੇ ਚਰਨਾਂ ਨਾਲ ਲਿਵ ਲਾਈ ਜਾਂਦੀ ਹੈ। ਤੇ ਇੱਦਾਂ ਹੀ ਨਹੀਂ ਹੁੰਦਾ ਕਿ ਮਹੀਨੇ ਬਾਅਦ ਮੱਥਾ ਟੇਕਾਂਗੇ ਤੇ ਸਾਡੀ ਲਿਵ ਲੱਗ ਜਾਏਗੀ, ਉਹ ਤੇ ਸਦਾ ਵਾਸਤੇ ਜਿਹੜੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਾ ਲੈਂਦੇ ਨੇ ਉਹਨਾਂ ਦਾ ਜਨਮ ਸਫਲਾ ਹੁੰਦਾ ਹੈ। ਕਦੇ ਕਦੇ ਆਉਣ ਵਾਲਿਆਂ ਦੇ ਚਿਹਰੇ ਵੀ ਕਦੇ ਕਦੇ ਖਿੜਦੇ ਨੇ, ਕਦੇ ਕਦੇ ਮੱਥਾ ਟੇਕਣ ਵਾਲਿਆਂ ਦੇ ਚਿਹਰੇ ਤੇ ਖੁਸ਼ੀ ਮੁਸਕਰਾਹਟ ਵੀ ਕਦੇ ਕਦੇ ਹੁੰਦੀ। ਹਰ ਵੇਲੇ ਭਟਕਦੇ ਰਹਿੰਦੇ ਨੇ, ਉਦਾਸੀ ਹੈ, ਚਿੰਤਾ ਵਿੱਚ ਡੁੱਬੇ ਰਹਿੰਦੇ ਨੇ। ਚਿੰਤਤ ਹੀ ਦਿਸੈ ਸਭ ਕੋਏ, ਜਿਹਨੂੰ ਵੇਖਦੇ ਆ ਚਿੰਤਾ ਦਾ ਰੋਗ ਲੱਗਾ ਹੈ। ਜਿੰਨਾ ਕੋਈ ਵੱਡਾ ਹੈ, ਵੱਡੇ ਵੱਡੇ ਜੋ ਦਿਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਚਿੰਤਾ ਮੁਕਤ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲਾ, ਜਿਹੜਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਵ ਲਾ ਲਈਏ ਜਿੰਨੇ, ਉਹ ਚਿੰਤਾ ਮੁਕਤ ਹੋ ਜਾਂਦਾ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਵੀ ਸੰਸਾਰ ਦਾ ਮਨੁੱਖ ਦਿਸ ਰਿਹਾ, ਉਹ ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਹਰ ਕੋਈ ਰੋਗੀ ਹੈ। ਰੋਗ ਤੋਂ ਰਹਿਤ ਇੱਕ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜੀ ਹਨ, ਤੇ ਜੇ ਉਹ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਵਸਿਆ ਹੋਏਗਾ ਫਿਰ ਹੀ ਰੋਗ ਮੁਕਤ ਹੋਇਆ ਜਾਏਗਾ। ਮੇਰਾ ਵੈਦ ਗੁਰੂ ਗੋਬਿੰਦਾ, ਉਹਨੂੰ ਵੈਦ ਬਣਾਉਣਾ ਪਏਗਾ, ਆਪਣਾ ਬਣਾਉਣਾ ਪਏਗਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਘੱਟ ਹੈ ਜਮ ਕੀ ਜਾਂਦਾ। ਨਾਮ ਦੀ ਦਵਾਈ ਦੇਣਗੇ ਫਿਰ ਆ ਤਨ ਮਨ ਦੇ ਰੋਗ ਕਿਹੜੇ, ਉਹ ਤੇ ਜਮਾਂ ਦੀਆਂ ਫਾਈਆਂ ਵੀ ਕੱਟ ਦਿੰਦੇ ਨੇ। ਤਨ ਤੇ ਮਨ ਦੇ ਰੋਗ ਨਹੀਂ, ਉਹ ਤੇ ਜਮਾਂ ਦੀਆਂ ਫਾਈਆਂ ਵੀ ਕੱਟਦੇ ਨੇ। ਪਰ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਜਾਈਏ, ਆਪਣਾ ਆਪ ਸਮਰਪਣ ਕਰ ਦਈਏ, ਗੁਰਮਤ ਹਿਰਦੇ ਵਿੱਚ ਵਸਾ ਲਈਏ, ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵ। ਜੋ ਮੰਗਾਂਗੇ ਮਿਲੇਗਾ, ਪਰ ਕਿਹਦੇ ਤੋਂ? ਠਾਕੁਰ ਤੋਂ। ਪਰ ਪਹਿਲਾਂ ਉਹਨੂੰ ਆਪਣਾ ਬਣਾਈਏ ਤੇ ਸੀ, ਠਾਕੁਰ ਆਪਣੇ ਤੇ, ਉਹਨੂੰ ਆਪਣਾ ਬਣਾਇਆ ਹੀ ਨਹੀਂ ਤੇ ਫਿਰ ਕਿਵੇਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ? ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸਮਝਦਾ ਹੈ, ਜਿਹਨੇ ਆਪਾਂ ਸਮਰਪਿਤ ਕਰ ਦਿੱਤਾ ਹੈ, ਫਿਰ ਜੋ ਮਰਜ਼ੀ ਮੰਗ ਲਵੇ। ਬਾਪੂ ਦੇ ਕਹਿਣੇ ਵਿੱਚ ਪੁੱਤ ਚੱਲੇ, ਫਿਰ ਬਾਪੂ ਦਾ ਸਾਰਾ ਕੁਝ ਪੁੱਤਰ ਦਾ ਹੀ ਹੁੰਦਾ ਹੈ। ਆਪ ਆਖੇ ਨਹੀਂ ਲੱਗਦਾ, ਇੱਛਾ ਰੱਖਦਾ ਸਾਰਾ ਕੁਝ ਹੀ ਮਿਲ ਜਾ, ਫਿਰ ਨਹੀਂ। ਪਿਤਾ ਦੀ ਬਾਪੂ ਦੀ ਖੁਸ਼ੀ ਇਸੇ ਗੱਲ ਵਿੱਚ ਹੀ ਹੁੰਦੀ ਹੈ ਕਿ ਬੱਚਾ ਕਹਿਣੇ ਵਿੱਚ ਚੱਲੇ, ਸਤ ਬਚਨ ਦਾ ਅਧਿਕਾਰੀ ਹੋਵੇ। ਇਸੇ ਤਰ੍ਹਾਂ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾਂਦੇ ਨੇ, ਕਲਗੀਧਰ ਜੀ ਦੇ ਬਚਨ ਕਮਾਉਂਦਿਆਂ ਹੋਇਆ ਸਤਿਗੁਰੂ ਜੀ ਦੇ ਦੱਸੇ ਸਿਧਾਂਤਾਂ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਨੇ, ਸਤਿਗੁਰੂ ਜੀ ਦੇ ਅਸੂਲ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦੇ ਨੇ, ਉਹਨਾਂ ਦਾ ਫਿਰ ਆਵਾਗਮਨ ਮੁੱਕ ਜਾਂਦਾ ਹੈ। ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ, ਖੁਸ਼ੀ ਵਿੱਚ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ, ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੈ, ਸੋ ਇਹੋ ਜਿਹੇ ਮਹਾਂਪੁਰਖਾਂ ਦੀ ਜਾਤ ਜੁੜੇ ਆ ਜਿਹੜਾ ਇੱਕ ਵੀ ਸਵਾਸ ਆਪਣਾ ਨਾਮ ਤੋਂ ਬਿਨਾਂ ਬਿਰਥਾ ਨਹੀਂ ਸਨ ਜਾਣ ਦਿੰਦੇ। ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਸਰੀਰ ਤੋਂ ਨਿਰਲੇਪ ਸਨ, ਉੱਚੇ ਸਨ, ਸਵਾਸ ਸਵਾਸ ਜਪਣ ਵਾਲੇ ਸਨ, ਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਅੱਜ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ। ਸਾਡੇ ਹਿਰਦੇ ਵਿੱਚ ਵੀ ਕਿਨਕਾ ਨਾਮ ਦਾ ਵਸ ਜਾਏ, ਕਿਨਕਾ ਏਕ ਜਿਸ ਜੀਵ ਸਾਵੇ, ਕੰਖੀ ਮਹਿਮਾ ਗੰਨੀ ਨਾ ਆਵੇ। ਕੰਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਕਿਨਕਾ ਜਿਹਦੇ ਹਿਰਦੇ ਵਿੱਚ ਵਸਿਆ ਹੋਇਆ ਉਹਦੀ ਮਹਿਮਾ ਗੰਨੀ ਨਹੀਂ ਜਾ ਸਕਦੀ, ਕਿਨਕਾ ਹੀ ਵਸਾ ਲੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਰ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਿਹੜਾ ਕਾਂਕਸ਼ਾ ਰੱਖਦਾ ਹੈ, ਇੱਛਾ ਰੱਖਦਾ ਹੈ ਤੇਰੇ ਦਰਸ਼ਨਾਂ ਦੀ, ਭਾਵੇਂ ਮਿਲਿਆ ਨਹੀਂ, ਮਿਲਾਪ ਨਹੀਂ ਹੋਇਆ, ਇੱਛੁਕ ਹੈ ਨਾ ਜਿਹੜਾ ਤੈਨੂੰ ਮਿਲਣ ਦਾ, ਚਾਹਵਾਨ ਹੈ ਜਿਹੜਾ ਤੇਰੀ ਧੂੰਡ ਵਿੱਚ ਤੁਰਿਆ ਹੋਇਆ ਹੈ, ਕਿਰਪਾ ਕਰਦੇ ਉਹਦਾ ਹੀ ਮਿਲਾਪ ਕਰਾ ਦੇ ਜਿਹਦੇ ਕਰਕੇ ਮੇਰਾ ਉਧਾਰ ਹੋ ਜਾਵੇ। ਜਿਹੜਾ ਅਪੜਿਆ ਨਹੀਂ ਤੁਰਿਆ ਹੈ ਨਾ ਜਿਹੜਾ, ਉਹ ਵੀ ਬੜੀ ਵੱਡੀ ਗੱਲ ਹੁੰਦੀ। ਕਈ ਮੈਂ ਵੇਖੇ ਨੇ ਕਹਿੰਦੇ ਨੇ ਨਾਮ ਜਪਨੇ ਆ ਜੀ ਮਨ ਨਹੀਂ ਲੱਗਦਾ, ਨਿਤਨੇਮ ਕਰਨੇ ਆ ਮਨ ਨਹੀਂ ਲੱਗਦਾ, ਤੂੰ ਕਰਨਾ ਹੈ ਇਹ ਵੀ ਤੇ ਉਹਦੀ ਕਿਰਪਾ ਹੀ ਹੈ, ਤੂੰ ਜਪਣਿਆ ਇਹ ਬਖਸ਼ਿਸ਼ ਨਹੀਂ। ਸਵੇਰੇ ਉੱਠ ਕੇ ਤੂੰ ਅੱਧਾ ਘੰਟਾ ਲਾਨਾ, ਕਿਰਪਾ ਤੋਂ ਬਿਨਾਂ ਬੜੀ ਦੁਨੀਆ ਹੈ ਜਿਹੜੇ ਇਸ ਪਾਸੇ ਤੁਰੇ ਹੀ ਨਹੀਂ। ਜੇ ਉਹਨੇ ਪਿਆਸ ਭੇਜੀ ਹੈ, ਜੇ ਖਿੱਚ ਭੇਜੀ ਹੈ, ਜੇ ਤੜਪ ਭੇਜੀ ਹੈ, ਤੇ ਕਦੇ ਆਪ ਵੀ ਆ ਜਾਏਗਾ। ਇੱਛਾ ਤੇ ਹੈ, ਮੰਗ ਤੇ ਹੈ, ਤੇ ਜੇ ਅੰਦਰ ਤੂੰ ਬਹਿੰਦਾ ਨਿਤਨੇਮ ਕਰਨਾ ਹੈ ਇਹ ਉਹਦੀ ਬਖਸ਼ਿਸ਼ ਹੈ, ਕਿਰਪਾ ਤੋਂ ਬਿਨਾਂ ਜਪਿਆ ਨਹੀਂ ਜਾ ਸਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਜਿਹੜੇ ਤੇਰੇ ਭਾਲ ਵਿੱਚ, ਤੇਰੀ ਭਾਲ ਵਿੱਚ ਤੁਰੇ ਨੇ ਨਾ, ਕਾਂਖੀ ਇੱਕ ਹੈ ਦਰਸ਼ ਤੁਹਾਡੋ, ਜਿਹੜੇ ਕਾਂਖਾ ਰੱਖਦੇ ਨੇ, ਇੱਛਾ ਰੱਖਣ ਵਾਲੇ ਕਾਂਖੀ ਨੇ, ਮੰਗ ਕਰਦੇ ਨੇ ਜਿਹੜੇ ਤੇਰੇ ਦਰਸ਼ਨਾਂ ਦੀ, ਕੇਵਲ ਤੇ ਕੇਵਲ ਜਿਨ੍ਹਾਂ ਦੀ ਜ਼ਿੰਦਗੀ ਇੱਛਾ, ਹੋਰ ਇੱਛਾ ਹੀ ਕੋਈ ਨਹੀਂ, ਹੋਰ ਮੰਗ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਮਿਹਰ ਕਰੋ ਨਾਨਕ, ਉਨ ਸੰਗ ਮੋਹੇ ਉਧਾਰੋ, ਉਹਨਾਂ ਦੀ ਸੰਗਤ ਮੈਨੂੰ ਮਿਲ ਜਾਏ ਜਿਨ੍ਹਾਂ ਦੀ ਸੰਗਤ ਕਰਕੇ ਮੇਰਾ ਵੀ ਉਧਾਰ ਹੋ ਜਾਏ। ਮਿਲਿਆ ਭਾਵੇਂ ਨਹੀਂ, ਪਰ ਜਿਹੜਾ ਤੁਰਿਆ ਹੈ ਉਹਨਾਂ ਦੀ ਵੀ ਸੰਗਤ ਮਿਲ ਜਾਏ, ਉਹਨਾਂ ਦੇ ਦਰਸ਼ਨ ਹੋਣ ਜਿਹਦੇ ਕਰਕੇ ਸਾਡਾ ਉਧਾਰ ਹੋ ਜਾਏ।
ਜਿਹਨੂੰ ਤੇਰੇ ਆਂਦਾਰਿਆਂ ਦੀ ਲੋੜ ਹੈ, ਲੋੜ ਹੈ ਨਾ ਜਿਹਨੂੰ ਤੇਰੇ ਦਰਸ਼ਨਾਂ ਦੀ, ਚਾਹਵਾਨ ਹੈ ਜਿਹੜਾ ਸੰਗ ਮੈਨੂੰ
ਕੇ ਉੱਚਾ ਲਾਇਆ ਕਰਮਾਈ
ਸੰਗ ਮੈਨੂੰ
ਸੰਗਤ ਕਰਕੇ ਸਾਡਾ ਵੀ ਭਲਾ ਹੋ ਜਾਵੇ। ਗੁਰਮੁਖੋ ਜਦੋਂ ਜਪਣ ਵਾਲਿਆਂ ਦੀ ਸੰਗਤ ਕਰੀਏ ਨਾ, ਫਿਰ ਆਪੇ ਹੀ ਜਪਣ ਦਾ ਸੁਭਾਅ ਪੈ ਜਾਂਦਾ। ਸਾਧ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਈਏ, ਜਪਣ ਵਾਲਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਈਏ, ਆਪਣੇ ਆਪ ਇਸ ਪਾਸੇ ਮਨ ਪ੍ਰੇਰਿਤ ਹੋ ਜਾਂਦਾ। ਮਨਮੁਖਾਂ ਦੀ ਸੰਗਤ ਕਰਕੇ ਇੱਕ ਨਾ ਇੱਕ ਦਿਨ ਨਾ ਚਾਹੁੰਦਿਆਂ ਹੋਇਆਂ ਵੀ ਮਨਮੁਖ ਬਣ ਜਾਂਦੇ। ਗੁਰਮੁਖਾਂ ਦੀ ਸੰਗਤ ਕਰਦਿਆਂ ਕਰਦਿਆਂ ਹੀ ਇੱਕ ਦਿਨ ਗੁਰਮੁਖ ਬਣਿਆ ਜਾਂਦਾ। ਜਿਹੋ ਜੀ ਮਨੁੱਖ ਨੂੰ ਸੰਗਤ ਮਿਲਦੀ, ਉਹੋ ਜੀ ਰੰਗਤ ਚੜ੍ਹ ਜਾਂਦੀ। ਚੰਗੇ ਗੁਣ ਮਨੁੱਖ ਜਿੰਨੇ ਵੀ ਸਿੱਖਦਾ ਸਾਧ ਸੰਗਤ ਵਿੱਚੋਂ ਸਿੱਖਦਾ, ਚੰਗਿਆਂ ਦੀ ਸੰਗਤ ਕਰਕੇ ਸਿੱਖਦਾ। ਜਿੰਨੀਆਂ ਮਾੜੀਆਂ ਆਦਤਾਂ ਪੈਂਦੀਆਂ ਨੇ, ਉਹ ਸਭ ਮਾੜੀਆਂ ਆਦਤਾਂ ਵੀ ਮਾੜੇ ਬੰਦਿਆਂ ਦੀ ਸੰਗਤ ਕਰਕੇ ਪੈਂਦੀਆਂ ਨੇ। ਜਿੰਨੇ ਸ਼ਰਾਬ ਪੀਣ ਵਾਲੇ ਨੇ, ਮਾੜੀ ਸੰਗਤ ਕਰਕੇ ਪੀਣ ਲੱਗੇ ਨੇ। ਭਾਵੇਂ ਪਿਓ ਪੀਂਦਾ ਹੋਏਗਾ ਉਹਦੇ ਤੋਂ ਸਿੱਖ ਲਿਆ ਹੋਣਾ, ਨਹੀਂ ਤੇ ਦਾਦਾ ਪੀਂਦਾ ਹੋਏਗਾ ਉਹਦੇ ਤੋਂ ਸਿੱਖ ਲਿਆ ਹੋਣਾ, ਨਹੀਂ ਤੇ ਕੋਈ ਰਿਸ਼ਤੇਦਾਰ ਪੀਂਦਾ ਉਹਦੇ ਤੋਂ ਵੇਖ ਕੇ, ਜਾਂ ਯਾਰ ਬੇਲੀਆਂ ਵੱਲ ਵੇਖ ਕੇ ਵੀ ਉਹ ਪੀਂਦਾ, ਮੈਂ ਵੀ ਲੱਗ ਗਿਆ ਪੀ। ਤੰਬਾਕੂ ਖਾਣ ਲੱਗਦਾ ਬੰਦਾ, ਤੰਬਾਕੂ ਖਾਣ ਵਾਲਿਆਂ ਦੀ ਸੰਗਤ ਕਰਕੇ। ਨਸ਼ਿਆਂ ਵਿੱਚ ਜਿਹੜੇ ਬੱਚੇ ਗੁਲਤਾਨ ਹੋ ਜਾਂਦੇ, ਨਸ਼ਿਆਂ ਖਾਣ ਵਾਲਿਆਂ ਦੀ ਸੰਗਤ ਕਰਕੇ। ਤੇ ਜਿੰਨੇ ਅੱਜ ਜਪਦੇ ਨੇ, ਉਹ ਸਭ ਜਪਣ ਵਾਲਿਆਂ ਦੀ ਸੰਗਤ ਕਰਕੇ। ਜਿੰਨੇ ਨਿਤਨੇਮੀ ਨੇ, ਜਿੰਨੇ ਜਪਣ ਵਾਲੇ ਹੋਣਗੇ, ਉਹ ਸਭ ਕਿਸੇ ਨਾ ਕਿਸੇ ਦੀ ਸੰਗਤ ਕਰਕੇ ਜੁੜੇ ਹੋਣਗੇ। ਜਿਹੋ ਜੀ ਮਨੁੱਖ ਸੰਗਤ ਕਰਦਾ, ਉਹੋ ਜੀ ਰੰਗਤ ਚੜ੍ਹਦੀ। ਤੇ ਸੋਚ ਕੇ ਭੁੱਲ ਕੇ ਵੀ ਮਾੜਿਆਂ ਦੀ ਸਭਾ ਚ ਨਾ ਬੈਠੀਏ ਗੁਰੂ। ਤੇ ਜਦੋਂ ਸੁਭਾਅ ਪੱਕ ਜਾਏਗਾ, ਆਦਤ ਬਣ ਜਾਏਗੀ, ਅੰਦਰ ਪ੍ਰੇਮ ਪੈਦਾ ਹੋ ਜਾਏਗਾ, ਜਪਦਿਆਂ 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 ਹੀ ਪ੍ਰੇਮ ਬਣਦਾ। ਨੇਮ ਤੋਂ ਬਾਅਦ ਪ੍ਰੇਮ ਹੈ। ਸਵੇਰੇ ਉੱਠ ਕੇ ਗੁਟਕਾ ਸਾਹਿਬ ਖੋਲ ਕੇ ਨਿਤਨੇਮ ਸ਼ੁਰੂ ਕਰ ਦਿਓ, ਰੋਜ਼ ਨੇਮ ਨਾ ਛੱਡੋ, ਇੱਕ ਦਿਨ ਪ੍ਰੇਮ ਬਣ ਜਾਏਗਾ। ਫਿਰ ਇੱਕ ਦਿਨ ਐਸਾ ਆਏਗਾ ਜਿਹਦਾ ਨਿਤਨੇਮ ਨਾ ਹੋਇਆ, ਇੱਦਾਂ ਲੱਗੇਗਾ ਵੀ ਜਾਨ ਨਿਕਲ ਰਹੀ ਹੈ, ਐਸਾ ਸੁਭਾਅ ਬਣ ਜਾਂਦਾ। ਹੌਲੀ ਹੌਲੀ ਏਦਾਂ ਦਾ ਸੁਭਾਅ ਬਣਦਾ, ਟਾਈਮ ਲੱਗਦਾ, ਸਮਾਂ ਲੱਗਦਾ। ਰੰਗ ਲਾਗਤ 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 ਹੈ ਭਉ ਭਾਗਤ ਭਾਗਤ ਭਾਗਤ। ਨਾਮ ਦਾ ਰੰਗ ਜੇ ਇੱਕ ਜੇ ਵਾਰੀ ਚੜ ਜਾਏ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈਵਟ ਭਾਗਾ, ਮਹਿਲਾ ਕਦੇ ਨਾ ਹੋਵੇ ਮਹਿ ਲੱਗਦਾ। ਇਹ ਮੁੜ ਕੇ ਫਿਰ ਮੇਲਾ ਨਹੀਂ ਹੁੰਦਾ। ਤੇ ਨਾਮ ਜਪਣ ਵਾਲੇ ਜਿਹੜੇ ਨੇ ਉਹ ਦਾਗੀ ਵੀ ਨਹੀਂ ਹੁੰਦੇ ਕਦੀ। ਜਿਹੜੇ ਗਲਤ ਪਾਸੇ ਪੈਂਦੇ ਨੇ ਪੈਂਦੇ ਹੀ ਉਹ ਨੇ ਜਿਨ੍ਹਾਂ ਦਾ ਮਨ ਵਿਹਲੜ ਹੈ, ਜਿਨ੍ਹਾਂ ਨੇ ਮਨ ਨਾਮ ਵਾਲੇ ਪਾਸੇ ਸਿਮਰਨ ਵਾਲੇ ਪਾਸੇ ਲਾਇਆ, ਜਿਹੜੇ ਵਿਹਲਾ ਛੱਡਦੇ ਹੀ ਨਹੀਂ ਉਹ ਮਾੜੇ ਪਾਸੇ ਜਾਏਗਾ ਕਿਵੇਂ? ਤੁਸੀਂ ਧਰਨੇ ਦਿੰਦੇ ਵਹਿੰਦੇ ਹੋ ਨਾ, ਕਦੇ ਤੇ ਕੋਈ ਧਰਨੇ ਦਿੰਦਾ, ਕਦੇ ਕੋਈ ਧਰਨੇ ਦਿੰਦਾ। ਹਰ ਮਹਿਕਮੇ ਵਿੱਚ ਸਟ੍ਰਾਈਕ ਹੋ ਜਾਂਦੀ, ਹਰ ਮਹਿਕਮੇ ਵਿੱਚ ਹੜਤਾਲ ਹੋ ਜਾਂਦੀ। ਪਰ ਕਦੇ ਤੁਸੀਂ ਆਰਮੀ 'ਚ ਵੇਖਿਆ ਫੌਜੀਆਂ ਨੇ ਕਦੇ ਹੜਤਾਲ ਕੀਤੀ ਹੋਵੇ? ਆਰਮੀ ਵਾਲੇ ਕਦੇ ਹੜਤਾਲ ਨਹੀਂ ਕਰਦੇ, ਕਿਉਂਕਿ ਉਹ ਵਿਹਲੇ ਹੀ ਨਹੀਂ ਰਹਿੰਦੇ। ਕਦੇ ਆਫਿਸਰ ਜਿਹੜੇ ਨੇ ਆਰਮੀ ਨੂੰ ਕਹਿਣਗੇ ਕੰਮੇ ਲਾਈ ਰੱਖਦੇ ਨੇ, ਕਦੇ ਵਿਹਲੇ ਨਹੀਂ ਛੱਡਦੇ। ਆਰਮੀ ਦੇ ਨੌਜਵਾਨ ਜੇ ਕਿਤੇ ਵਿਹਲੇ ਹੋਣਗੇ ਕਹਿਣਗੇ ਆ ਟੋਇਆ ਪੁੱਟੀ ਚੱਲੋ, ਉਹਨੂੰ ਪੁੱਟੀ ਜਾਣਗੇ, ਹੁਣ ਕੀ ਕਰੀਏ ਕਹਿਣਗੇ, ਹੁਣ ਇਹਨੂੰ ਭਰੀ ਚੱਲੋ, ਉਹ ਭਰ ਦੇਣਗੇ ਕਹਿਣਗੇ ਫੇਰ ਪੁੱਟ ਦਿਓ। ਵਿਹਲੇ ਨਹੀਂ ਛੱਡਦੇ ਕਦੇ, ਦੋ ਬੰਦਿਆਂ ਨੂੰ ਇਕੱਠੇ ਨਹੀਂ ਹੋਣ ਦਿੰਦੇ। ਜੇ ਹੁਣ ਬੰਦਾ ਇਕੱਠੇ ਹੀ ਨਹੀਂ ਹੋਏਗਾ, ਦਸ ਬੰਦੇ ਬਹਿਣਗੇ ਵਿਚਾਰ ਕਰਨਗੇ, ਫੇਰ ਹੀ ਕੰਮ ਵਿਗੜਦਾ ਸਾਰਾ। ਤੇ ਮਨ ਜਿਨ੍ਹਾਂ ਦਾ ਵਿਹਲਾ ਹੈ ਨਾ, ਬੁਰਾਈਆਂ ਲੋਚਦੇ ਹੀ ਉਹ ਨੇ, ਮਾੜੇ ਪਾਸੇ ਪੈਂਦੇ ਹੀ ਉਹ ਨੇ, ਜਿਹੜੇ ਹਰ ਵੇਲੇ ਚੌਪੀਸਾ ਪੜੀ ਜਾਣ, ਨਾ ਮਾੜੀ ਸੁਣ ਨਾ ਮਾੜਾ ਬੋਲਣ। ਜਪਜੀ ਸਾਹਿਬ ਦਾ ਜਿਹੜੇ ਪਾਠ ਕਰੀ ਜਾਂਦੇ ਨੇ ਹਰ ਵੇਲੇ, ਦਿਨ ਚ ਸੌ ਸੌ ਪਾਠ ਕਰ ਦਿੰਦੇ ਨੇ, ਜਿਹੜੇ ਸੁਖਮਨੀ ਸਾਹਿਬ ਦੇ ਪਾਠ ਹੀ ਕਰੀ ਜਾਂਦੇ ਨੇ, ਚੌਪੀ ਸਾਹਿਬ ਦੇ ਪਾਠ ਹੀ ਕਰੀ ਜਾਂਦੇ ਨੇ, ਫਿਰ ਕਿਵੇਂ ਮਾੜਾ ਹੋਏਗਾ? ਸਤਸੰਗਤ ਇਸ ਕਰਕੇ ਮਨ ਵਿਹਲਾ ਹੈ ਨਾ ਜਿਹੜਾ, ਇਹ ਗਲਤ ਪਾਸੇ ਪੈਂਦਾ, ਇਹਨੂੰ ਕਦੇ ਵਿਹਲਾ ਛੱਡਣਾ ਨਹੀਂ ਚਾਹੀਦਾ। ਭਾਵੇਂ ਜਪਜੀ ਸਾਹਿਬ ਸ਼ੁਰੂ ਕਰੀ ਰੱਖੋ, ਭਾਵੇਂ ਚੌਪੀ ਸਾਹਿਬ ਜਪਦੇ ਰਹੋ, ਇਹਦੇ ਵਿੱਚ ਇੰਨੀ ਤਾਕਤ ਹੈ, ਫਿਰ ਦਰ ਦਰ ਤੇ ਫਿਰਨ ਦੀ ਲੋੜ ਨਹੀਂ। ਗੁਰਮੁਖੋ, ਜਪਜੀ ਸਾਹਿਬ ਜਿਹਦੇ ਹਿਰਦੇ ਵਿੱਚ ਵਸਿਆ ਨਾ, ਉਹਦੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੋ ਜਾਂਦਾ। ਚੌਪੀ ਸਾਹਿਬ ਜਿਹੜਾ ਪਾਠ ਕਰਦਾ ਰਹਿੰਦਾ ਕਲਗੀ ਧਰ ਦੀ ਬਾਣੀ, ਜਿਹੜਾ ਹਰ ਵੇਲੇ ਜਪਦਾ ਰਹਿੰਦਾ ਕਲਗੀ ਧਰ, ਉਹਦੀ ਰਸਨਾ ਤੋਂ ਬੋਲਣ ਲੱਗ ਪੈਂਦੇ। ਸੁਖਮਨੀ ਸਾਹਿਬ ਦੇ ਪਾਠ ਪੰਜ ਪੰਜ ਸੱਤ ਸੱਤ ਜਿਹੜਾ ਰੋਜ਼ ਕਰ ਦਿੰਦਾ ਨਾ ਗੁਰੂ ਅਰਜਨ ਦੇਵ ਮਹਾਰਾਜ, ਉਹ ਸਿੱਖ ਦੀ ਰਸਨਾ ਤੇ ਵਸਦੇ। ਇਸ ਕਰਕੇ ਬਹੁਤ ਭਾਗਾਂ ਵਾਲੇ ਨੇ ਜਿਹੜੇ ਨਿਤਨੇਮ ਨਾਲ ਬਾਣੀ ਨਾਲ ਜੁੜੇ ਹੋਏ ਨੇ। ਜੁੜਨਾ ਔਖਾ ਹੈ, ਜੁੜਨ ਵਾਸਤੇ ਨੇਮ ਬਣਾਉਣਾ ਪੈਂਦਾ, ਨੇਮ ਤੋਂ ਬਾਅਦ ਪ੍ਰੇਮ ਬਣੇਗਾ, ਤੇ ਜੇ ਇੱਕ ਵਾਰੀ ਜੁੜ ਗਏ ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੋੜ ਸਕੇ। ਮੈਂ ਅਰਜ਼ ਬੜੀ ਵਾਰੀ ਕਰਦਾ ਰਹਿੰਦਾ ਕਿ ਪਾਣੀ ਧਰਤੀ ਥੱਲੇ ਪਿਆਰ ਹੋਵੇ, ਭਾਵੇਂ ਸਦੀਆਂ ਤੱਕ ਪਿਆਰ ਹੋਵੇ, ਪਹਾੜਾਂ ਦੇ ਥੱਲੇ ਪਾਣੀ ਹੈ, ਇੱਕ ਵਾਰੀ ਪੱਥਰਾਂ ਦਾ ਸੀਨਾ ਚੀਰ ਕੇ ਜੇ ਪਾਣੀ ਬਾਹਰ ਆ ਗਿਆ ਨਾ, ਮੁੜ ਕੇ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਸ ਪਾਣੀ ਨੂੰ ਰੋਕ ਸਕੇ। ਚਸ਼ਮਾ ਜੇ ਇੱਕ ਵਾਰੀ ਬਣ ਕੇ ਬਾਹਰ ਆ ਜਾ, ਮੁੜ ਕੇ ਨਹੀਂ ਕੋਈ ਰੋਕ ਸਕਦਾ। ਪ੍ਰੀਤ ਦਾ ਚਸ਼ਮਾ ਨਾ ਅੰਦਰ ਫੁੱਟੇ ਤੇ ਭਾਵੇਂ ਨਾ ਹੀ ਫੁੱਟੇ, ਸਾਰੀ ਉਮਰ ਏਦਾਂ ਹੀ ਲੰਘ ਜਾਏ, ਪਰ ਜੇ ਕਿਤੇ ਅੰਦਰ ਪ੍ਰੀਤ ਦਾ ਚਸ਼ਮਾ ਫੁੱਟ ਪਵੇ, ਪਿਆਰ ਦਾ ਚਸ਼ਮਾ ਗੁਰੂ ਨਾਲ ਫੁੱਟ ਪਵੇ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਰੋਕ ਸਕੇ। ਆਪਾਂ ਇਤਿਹਾਸ ਪੜ੍ਹਨੇ ਆ, ਗੁਰੂ ਕੇ ਸਿੱਖਾਂ ਨੂੰ ਕਿੰਨੇ ਕਿੰਨੇ ਤਸੀਹੇ ਦਿੱਤੇ ਗਏ, ਕਿੰਨੇ ਕਿੰਨੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ, ਪਰ ਗੁਰੂ ਕੇ ਸਿੱਖਾਂ ਨੇ ਬਾਣੀ ਪੜ੍ਹਨੀ, ਨਿਤਨੇਮ ਛੱਡ ਕਰਨਾ, ਸਿਮਰਨ ਕਰਨਾ ਛੱਡਿਆ ਨਹੀਂ, ਸਿੱਖੀ ਨੂੰ ਦਾਗ ਨਹੀਂ ਲਾਇਆ, ਭਾਵੇਂ ਪੁਰਜਾ ਪੁਰਜਾ ਕਰਕੇ ਕੱਟ ਦਿੱਤੇ ਗਏ। ਭਾਈ ਮਨੀ ਸਿੰਘ ਸਾਹਿਬ ਜੀ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਨਾ ਗੁਰਮੁਖੋ, ਭਾਈ ਮਨੀ ਸਿੰਘ ਸਾਹਿਬ ਜੀ ਦੀ 90 ਸਾਲ ਦੀ ਉਮਰ ਸੀ ਉਸ ਵੇਲੇ, ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ 'ਚ ਆਏ, ਸੱਤਵੇਂ ਪਾਤਸ਼ਾਹ ਦੇ ਵੇਲੇ ਆਏ, ਤੇ ਮਨੀ ਮਨੀਆਂ ਕਹਿੰਦੇ ਸੀ ਪਰਿਵਾਰ ਵਾਲੇ, ਛੋਟਾ ਨਾਂ ਮਨੀਆਂ ਕਹਿੰਦੇ ਸੀ, ਮਨੀ ਰਾਮ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਹਰਿ ਜੀ ਦੇ ਚਰਨਾਂ 'ਚ ਸੇਵਾ ਆਰੰਭ ਕੀਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਵੀ ਸੇਵਾ ਕਰਦੇ ਰਹੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਸੇਵਾ ਕੀਤੀ, ਤੇ ਫਿਰ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ ਸੇਵਾ ਕੀਤੀ। ਉਸ ਤੋਂ ਬਾਅਦ 1708 ਵਿੱਚ ਈਸਵੀ ਕਲਗੀਧਰ ਸੱਚਖੰਡ ਚਲੇ ਗਏ। ਕਲਗੀਧਰ ਤੋਂ ਬਾਅਦ ਵੀ ਗੁਰਮੁਖੋ 28 ਸਾਲ ਬਾਅਦ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਬਹੁਤ ਗੁਰੂ ਘਰ ਦੀ ਚਾਕਰੀ ਕੀਤੀ, ਸੇਵਾ ਤੇ ਸਿਮਰਨ ਦਾ ਸੁਮੇਲ ਸਨ ਭਾਈ ਮਨੀ ਸਿੰਘ ਜੀ, ਐਸਾ ਜੀਵਨ ਸੀ ਉਹਨਾਂ ਦਾ, ਸੇਵਾ ਵੀ ਤੇ ਸਿਮਰਨ ਵੀ। ਮੈਂ ਹਮੇਸ਼ਾ ਅਰਜ਼ ਕੀਤੀ ਹੈ, ਜਿੱਥੇ ਗੁਰੂ ਘਰ ਵਿੱਚੋਂ ਅਸੀਂ ਸਿਮਰਨ ਦੀ ਦਾਤ ਮੰਗਣੀ ਹੈ, ਉੱਥੇ ਸਿਮਰਨ ਨੂੰ ਸੰਭਾਲਣ ਵਾਸਤੇ ਸੇਵਾ ਵੀ ਮੰਗਣੀ ਚਾਹੀਦੀ ਹੈ। ਜਿਹੜਾ ਬੰਦਾ
ਸੇਵਾ ਨਹੀਂ ਕਰਦਾ, ਨਿਤਨੇਮ ਕਰਦਾ ਹੈ, ਭਜਨ ਕਰਦਾ ਹੈ, ਉਹ ਸੰਭਾਲ ਨਹੀਂ ਸਕਦਾ। ਨਾਮ ਜਿਹੜਾ ਜਪਦਾ ਹੈ ਉਹਨੂੰ ਨਾਮ ਦੇ ਨਾਲ ਨਾਲ ਸੇਵਾ ਕਰਨੀ ਵੀ ਲਾਜ਼ਮੀ ਹੁੰਦੀ, ਜ਼ਰੂਰੀ ਹੁੰਦੀ। ਪੁਰਾਣੇ ਸਮਿਆਂ ਵਿੱਚ ਮਹਾਂਪੁਰਖਾਂ ਨੇ ਬੜੀ ਬੜੀ ਕਰੜੀ ਘਾਲਣਾ ਕਰਾਉਣੀ, ਜਿੱਥੇ ਸੇਵਾ ਕਰਾਉਣੀ ਫਿਰ ਨਾਮ ਜਪਣ ਵਾਲੇ ਨੂੰ ਹਦਾਇਤ ਕਰਨੀ ਕਿ ਭਾਈ ਗੁਰੂ ਘਰ ਦੇ ਭਾਂਡੇ ਮਾਂਜਿਆ ਕਰ, ਜੋੜੇ ਝਾੜਿਆ ਕਰ, ਇਹਦੇ ਨਾਲ ਹੀ ਸਾਂਭ ਸਕਣਾ ਹੈ। ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਡਿੱਗਦਾ, ਜੇ ਕਿਸੇ ਹੋਰ ਭਾਂਡੇ 'ਚ ਪਾ ਦਿਓ ਕਹਿੰਦੇ ਤ੍ਰੇੜਾਂ ਆ ਜਾਂਦੀਆਂ ਨੇ। ਵਾਹਿਗੁਰੂ ਦਾ ਨਾਮ ਵੀ ਕਿਸੇ ਸ਼ੁੱਧ ਹਿਰਦੇ 'ਚ ਡਿੱਗਦਾ ਹੈ, ਜੇ ਕਿਸੇ ਹੋਰ ਨੂੰ ਨਾਮ ਦੀ ਦਾਤ ਮਿਲ ਜਾਏ ਹੰਕਾਰ ਦੀਆਂ ਤ੍ਰੇੜਾਂ ਆ ਜਾਂਦੀਆਂ। ਕਈ ਤਾਂ ਇੱਦਾਂ ਦੇ ਬੰਦੇ ਆ ਸਵੇਰੇ ਨਿਤਨੇਮ ਕਰਕੇ ਦਿਨ 'ਚ ਕਈਆਂ ਨੂੰ ਦੱਸਦੇ ਨੇ ਮੈਂ ਇੰਨਾ ਨਿਤਨੇਮ ਕਰਨਾ, ਮੈਂ ਇੰਨਾ ਪਾਠ ਕਰਨਾ, ਮੈਂ ਇੰਨਾ ਭਜਨ ਕਰਨਾ। ਉਹ ਸੰਭਾਲ ਨਹੀਂ ਸਕਦੇ, ਸੰਭਾਲਦਾ ਕੋਈ ਵਿਰਲਾ ਵਿਰਲਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕਲਗੀਧਰ ਜੀ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। 1699 ਤੋਂ ਬਾਅਦ ਮਨੀ ਰਾਮ ਅੰਮ੍ਰਿਤ ਛਕਾਉਣ ਵੇਲੇ, ਖਾਲਸੇ ਦੀ ਸਿਰਜਣਾ ਵੇਲੇ ਮਨੀ ਸਿੰਘ ਬਣੇ। ਗੁਰੂ ਘਰ ਦੀ ਬੜੀ ਚੱਕਰੀ ਕੀਤੀ ਸਾਧ ਸੰਗਤ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਲਿਖੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਵਾਈ। ਹੈੱਡ ਲਿਖਾਰੀ ਭਾਈ ਮਨੀ ਸਿੰਘ ਸਾਹਿਬ ਸਨ, ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਜੀ ਸਨ। ਕਲਗੀਧਰ ਜੀ 1708 ਵਿੱਚ ਸੱਚਖੰਡ ਚਲੇ ਗਏ ਤੇ ਭਾਈ ਮਨੀ ਸਿੰਘ ਜੀ ਦਿੱਲੀ ਰਹੇ। ਦਿੱਲੀ ਰਹਿੰਦਿਆਂ ਹੋਇਆਂ ਬਾਅਦ ਵਿੱਚ ਪੰਥ ਵਿੱਚ ਫੁੱਟ ਪੈ ਗਏ, ਇੱਕ ਤੱਤ ਖਾਲਸਾ ਇੱਕ ਬੰਦਈ ਖਾਲਸਾ। ਜਰਾ ਇੱਥੇ ਇਕਾਗਰਤਾ ਨਾਲ ਸਮਝਣਾ, ਬੰਦਈ ਖਾਲਸਾ ਕੌਣ ਹੈ? ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਲੱਗ ਪਏ ਸੀ। ਬਾਬਾ ਬੰਦਾ ਸਿੰਘ ਬਹਾਦਰ ਆਪ ਗੁਰੂ ਨਹੀਂ ਬਣੇ, ਆਪਣੀ ਸਾਰੀ ਜ਼ਿੰਦਗੀ ਵਿੱਚ ਗੁਰੂ ਘਰ ਦੇ ਸੇਵਾਦਾਰ ਬਣ ਕੇ ਰਹੇ, ਪਰ ਉਹਨਾਂ ਦੀ ਅਜ਼ਮਤ ਨੂੰ ਵੇਖ ਕੇ, ਉਹਨਾਂ ਦੀ ਸ਼ਕਤੀ ਨੂੰ ਵੇਖ ਕੇ ਉਹਨਾਂ ਨੇ ਸਿੱਖ ਰਾਜ ਦੀ ਨੀਂਹ ਰੱਖੀ, ਸਿੱਖ ਰਾਜ ਕਾਇਮ ਕੀਤਾ। ਇਸ ਕਰਕੇ ਲੋਕਾਂ ਨੇ ਉਹਨਾਂ ਦੀ ਚੜ੍ਹਤ ਨੂੰ ਵੇਖ ਕੇ ਭਾਵੇਂ ਕਈਆਂ ਨੇ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀ, ਪਰ ਭਾਈ ਬਾਬਾ ਬੰਦਾ ਸਿੰਘ ਬਹਾਦਰ ਆਪ ਗੁਰੂ ਨਹੀਂ ਬਣੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ, ਇੱਕ ਬੰਦਈ ਇਕੱਠੇ ਹੋ ਗਏ, ਬੰਦਈ ਖਾਲਸਾ ਤੇ ਤੱਤ ਖਾਲਸਾ। ਬੰਦਈ ਖਾਲਸਾ ਕਹਿੰਦਾ ਸੀ ਹਰਿਮੰਦਰ ਸਾਹਿਬ ਸਾਡਾ ਹੈ, ਤੱਤ ਖਾਲਸਾ ਕਹਿੰਦਾ ਸੀ ਹਰਿਮੰਦਰ ਸਾਹਿਬ ਸਾਡਾ, ਗੁਰਦੁਆਰਿਆਂ ਤੇ ਸਾਡਾ ਕਬਜ਼ਾ ਰਹੇਗਾ। ਆਪਸੀ ਝਗੜਾ ਸ਼ੁਰੂ ਹੋ ਗਿਆ, ਲੜਾਈ ਵੱਧ ਗਈ, ਕੌਮ ਵਿੱਚ ਫੁੱਟ ਪੈ ਗਈ। ਉਸ ਵੇਲੇ ਮਾਤਾ ਸਾਹਿਬ ਕੌਰ ਜੀ ਨੂੰ ਸੁਨੇਹਾ ਮਿਲਿਆ ਕਿ ਇਸ ਤਰ੍ਹਾਂ ਕੌਮ ਵਿੱਚ ਫੁੱਟ ਪੈ ਗਈ ਹੈ, ਮਾਤਾ ਜੀ ਤੁਸੀਂ ਹੱਲ ਕਰੋ। ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਾਈ, ਕਹਿੰਦੇ ਤੁਸੀਂ ਸਿਆਣੇ ਸੂਝਵਾਨ ਵਿਦਵਾਨ ਹੋ, ਤੁਸੀਂ ਜਾਓ ਹਰਿਮੰਦਰ ਸਾਹਿਬ ਤੁਹਾਡੀ ਡਿਊਟੀ ਲਾਉਂਦੇ ਆ, ਉੱਥੇ ਜਾ ਕੇ ਕੌਮ ਵਿੱਚ ਜਿਹੜਾ ਝਗੜਾ ਪੈਦਾ ਹੋ ਗਿਆ ਇਹ ਨਿਬੇੜ ਦਿਓ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਆਏ, ਉਹਨਾਂ ਨੇ ਵੇਖਿਆ ਦੋ ਪਾਲਟੀਆਂ ਬਣੀਆਂ ਨੇ ਬੜੀਆਂ ਤਕੜੀਆਂ, ਆਪਸ ਵਿੱਚ ਝਗੜਾ ਕਰਦੇ ਨੇ। ਉਹ ਕਹਿੰਦੇ ਨੇ ਸਾਡਾ ਕਬਜ਼ਾ ਰਹੇਗਾ, ਦੂਜੇ ਕਹਿੰਦੇ ਨੇ ਸਾਡਾ ਕਬਜ਼ਾ ਰਹੇਗਾ। ਵੇਖੋ ਗੁਰਮੁਖੋ, ਭਾਈ ਮਨੀ ਸਿੰਘ ਜੀ ਜਦੋਂ ਆਏ ਉਹਨਾਂ ਨੇ ਸਮਾਂ ਵੇਖਿਆ ਤੇ ਕਹਿੰਦੇ ਇਹ ਤੇ ਸਮਝਣ ਵਾਲਾ ਕੋਈ ਵੀ ਨਹੀਂ ਇਹਨਾਂ 'ਚ। ਉਹ ਕਹਿੰਦੇ ਨੇ ਅਸੀਂ ਕਬਜ਼ਾ ਕਰਨਾ, ਦੂਜੇ ਕਹਿੰਦੇ ਨੇ ਅਸੀਂ ਕਬਜ਼ਾ ਕਰਨਾ, ਇੱਦਾਂ ਤੇ ਹੋ ਨਹੀਂ ਸਕਦਾ, ਇਹਨਾਂ ਦਾ ਝਗੜਾ ਨਿਬੜਨਾ ਨਹੀਂ। ਭਾਈ ਮਨੀ ਸਿੰਘ ਸਾਹਿਬ ਜੀ ਆਖਣ ਲੱਗੇ ਭਾਈ ਇੱਕੋ ਹੱਲ ਹੈ, ਫੈਸਲਾ ਹੋ ਸਕਦਾ ਹੈ। ਕਿਵੇਂ? ਅਰਦਾਸ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਪਰਚੀਆਂ ਪਾਈਆਂ ਜਾਣਗੀਆਂ, ਸਰੋਵਰ ਅੰਮ੍ਰਿਤ ਸਰੋਵਰ। ਜਿਹੜੀ ਪਰਚੀ ਉੱਪਰ ਆ ਜਾਏਗੀ ਉਹ ਗੁਰੂ ਦਾ ਫੈਸਲਾ ਤੁਹਾਨੂੰ ਮੰਨਣਾ ਪਏਗਾ। ਸਾਰਿਆਂ ਨੇ ਸੀਸ ਝੁਕਾ ਤੇ ਕਹਿੰਦੇ ਅਸੀਂ ਮੰਨਣਾ। ਭਾਈ ਮਨੀ ਸਿੰਘ ਜੀ ਦਾ ਇਹ ਫੈਸਲਾ ਸੀ ਤੇ ਵੇਖੋ ਕੌਮ ਵੀ ਮੰਨ ਲੈਂਦੀ ਸੀ। ਅੱਜ ਕੱਲ ਏਦਾਂ ਦਾ ਫੈਸਲਾ ਕਿੱਥੇ ਹੈ? ਅੱਜ ਕੱਲ ਤੇ ਜਿਹੜਾ ਵੇਖੀਦਾ ਉਹ ਡਾਂਗ ਚੁੱਕ ਲੈਂਦਾ, ਜਿਹੜਾ ਹੁੰਦਾ ਹੱਥ ਵਿੱਚ ਹਥਿਆਰ ਚੁੱਕ ਲੈਂਦਾ, ਉਹ ਜਿਹਦੇ ਕੋਲ ਹਥਿਆਰ ਹੈ ਉਹ ਕਬਜ਼ਾ ਕਰ ਲੈਂਦਾ, ਇੱਦਾਂ ਦਾ ਕੁਛ ਹੈ। ਪੁਰਾਣੇ ਸਮਿਆਂ 'ਚ ਇੱਦਾਂ ਦੇ ਫੈਸਲੇ ਹੁੰਦੇ ਸੀ ਕਿ ਸਤਿਗੁਰਾਂ ਤੇ ਛੱਡੋ, ਸਤਿਗੁਰਾਂ ਦਾ ਕੀ ਹੁਕਮ ਹੈ, ਸਾਨੂੰ ਗੁਰੂ ਸਾਹਿਬ ਕੀ ਕਹਿੰਦੇ, ਮਹਾਰਾਜ ਦਾ ਕੀ ਹੁਕਮ ਆਏਗਾ। ਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਉਸ ਵੇਲੇ ਦੋ ਪਰਚੀਆਂ ਲਿਖੀਆਂ, ਇੱਕ ਤੇ ਲਿਖਿਆ ਤੱਤ ਖਾਲਸਾ ਦਾ ਨਾਰਾ। ਤੱਤ ਖਾਲਸਾ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ। ਤੇ ਬੰਦਈ ਖਾਲਸਾ ਕੌਣ ਹੈ? ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲਾ। ਤਤ ਖਾਲਸਾ ਦਾ ਨਾਰਾ ਹੈ ਜਿਹੜਾ ਆਪਾਂ ਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਬੰਦਈ ਨੇ ਉਹਨਾਂ ਦਾ ਨਾਰਾ ਸੀ ਫਤਿਹ ਦਰਸ਼ਨ ਇਹ ਉਹਨਾਂ ਦਾ ਨਾਰਾ ਭਾਈ ਮਨੀ ਸਿੰਘ ਨੇ ਦੋਵਾਂ ਦੇ ਨਾਰੇ ਲਿਖ ਕੇ ਨਾ ਕਾਗਜ਼ ਉੱਤੇ ਇੱਕ ਤੇ ਲਿਖ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੇ ਕਾਗਜ਼ ਤੇ ਲਿਖ ਦਿੱਤਾ ਫਤਿਹ ਦਰਸ਼ਨ ਇਹ ਦੋਵੇਂ ਕਾਗਜ਼ ਲਏ ਸਾਰੀ ਸੰਗਤ ਇਕੱਠੀ ਕੀਤੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਆਖਣ ਲੱਗੇ ਲਓ ਖਾਲਸਾ ਜੀ ਮੈਂ ਅਰਦਾਸ ਕਰਕੇ ਪਰਚੀਆਂ ਸਰੋਵਰ ਵਿੱਚ ਪਾ ਦੇਣਾ ਜਿਹੜੀ ਪਰਚੀ ਉੱਪਰ ਡੁੱਬ ਜਾਏਗੀ ਉਹ ਇੱਥੋਂ ਚਲੇ ਜਾਣਗੇ ਜਿਹੜੀ ਪਰਚੀ ਉੱਪਰ ਆ ਜਾਏਗੀ ਉਹਨਾਂ ਦਾ ਕਬਜ਼ਾ ਹੋ ਜਾਏਗਾ ਇਹ ਫੈਸਲਾ ਹੋਇਆ ਸਾਰਿਆਂ ਨੇ ਸੀਸ ਝੁਕਾ ਤੇ ਅਰਦਾਸ ਕੀਤੀ ਗਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਹੇ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਖਾਲਸੇ ਵਿੱਚ ਫੁੱਟ ਪੈ ਗਈ ਹੈ ਪੰਥ ਵਿੱਚ ਫੁੱਟ ਪੈ ਗਈ ਤੇ ਆਪ ਜੀ ਕਿਰਪਾ ਕਰੋ ਤੁਸੀਂ ਫੈਸਲਾ ਕਰੋ ਤੁਹਾਨੂੰ ਕੀ ਮਨਜ਼ੂਰ ਹੈ ਅਰਦਾਸ ਕਰਕੇ ਦੋ ਪਰਚੀਆਂ ਸਰੋਵਰ ਦੇ ਵਿੱਚ ਪਾ ਦਿੱਤੀਆਂ ਗਈਆਂ ਪਹਿਲਾਂ ਤੇ ਦੋਵੇਂ ਪਰਚੀਆਂ ਡੁੱਬ ਗਈਆਂ ਦੋਵੇਂ ਪਰਚੀਆਂ ਡੁੱਬ ਗਈਆਂ ਥੋੜੇ ਚਿਰ ਬਾਅਦ ਫਿਰ ਇੱਕ ਪਰਚੀ ਉੱਪਰ ਆ ਗਈ ਤੈਰ ਇੱਕ ਪਰਚੀ ਆਪਣੇ ਆਪ ਉੱਪਰ ਆ ਗਈ ਭਾਈ ਸਾਹਿਬ ਕਹਿੰਦੇ ਉਹ ਇੱਕ ਪਰਚੀ ਉੱਪਰ ਆ ਗਈ ਇੱਕ ਡੁੱਬ ਗਈ ਇਹ ਜਿਹੜੀ ਉੱਪਰ ਆ ਗਈ ਤੈਰ ਕੇ ਪਰਚੀ ਇਹ ਪੜ੍ਹ ਲਈਏ ਸਾਰੇ ਕਹਿੰਦੇ ਜੀ ਪੜ੍ਹ ਲਈ ਭਾਈ ਸਾਹਿਬ ਜੀ ਨੇ ਉਹ ਪਰਚੀ ਖੋਲ੍ਹੀ ਖੋਲ ਕੇ ਪੜ੍ਹੀ ਤੇ ਵਿੱਚ ਲਿਖਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਾਰਾ ਫਤਿਹ ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਵੇਲੇ ਵੀ ਏਦਾਂ ਹੋਇਆ ਸੀ ਜਦੋਂ ਲਹਿਰਾਂ ਚੱਲੀਆਂ ਸਿੰਘ ਸਭਾਵਾਂ ਨੀਲੀਆਂ ਪੱਗਾਂ ਬੰਨੋ ਸਾਰੇ ਇਹ ਹੁਕਮ ਹੋਇਆ ਅਕਾਲੀ ਦਲ ਜਾਂ ਜਦੋਂ ਇਹ ਸ਼ੁਰੂ ਹੋਇਆ ਬਾਬਾ ਆਨੰਦ ਸਿੰਘ ਜੀ ਆਖਣ ਲੱਗੇ ਕਹਿੰਦੇ ਜੀ ਤੁਸੀਂ ਵੀ ਪੱਗ ਬੰਨੋ ਨੀਲੀ ਬਾਬਾ ਆਨੰਦ ਸਿੰਘ ਜੀ ਨੂੰ ਸੁਨੇਹਾ ਆਇਆ ਬਾਬਾ ਜੀ ਕਹਿੰਦੇ ਇਸ ਤੇ ਚਿੱਟੀ ਬੰਨਣੀ ਕਹਿੰਦੇ ਜੀ ਸਾਰਿਆਂ ਨੇ ਆਖਿਆ ਹੈ ਵੀ ਨੀਲੀਆਂ ਪੱਗਾਂ ਬੰਨ ਰਹੇ ਨੇ ਸਾਰੇ ਤੁਸੀਂ ਕਿਉਂ ਨੀ ਬੰਨਦੇ ਨੀਲੀ ਦਸਤਾਰ ਸਜਾਓ ਬਾਬਾ ਆਨੰਦ ਸਿੰਘ ਜੀ ਨੇ ਉਸ ਵੇਲੇ ਆਖਿਆ ਕਹਿੰਦੇ ਬੰਨ ਲਾਂਗੇ ਨੀਲੀ ਆਪਾਂ ਪਰਚੀਆਂ ਪਾ ਲੈਂਦੇ ਹਾਂ ਜੇ ਨੀਲੀ ਦੀ ਪਰਚੀ ਆ ਗਈ ਮੈਂ ਨੀਲੀ ਬੰਨ ਲਾਂਗਾ ਤੇ ਜੇ ਚਿੱਟੀ ਦੀ ਪਰਚੀ ਆ ਗਈ ਤੁਹਾਨੂੰ ਚਿੱਟੀਆਂ ਬੰਨਣੀਆਂ ਪੈਣਗੀਆਂ ਕਹਿੰਦੇ ਬਾਬਾ ਜੀ ਰਹਿ ਨਹੀਂ ਦਿਓ ਨਾ ਹੀ ਬੰਨੋ ਤੁਸੀਂ ਚਿੱਟੀ ਕੋਈ ਰੱਖ ਲਓ ਤੁਸੀਂ ਚਿੱਟੀ ਕੋਈ ਰੱਖ ਲਓ ਕਿਉਂਕਿ ਸਾਰਿਆਂ ਨੂੰ ਡਰ ਸੀ ਵੀ ਬਾਬਾ ਆਨੰਦ ਸਿੰਘ ਵਾਲਾ ਕੰਮ ਹੋ ਜਾਣਾ ਪਰਚੀ ਚਿੱਟੀ ਉੱਤੇ ਆ ਜਾਣੀ ਸਾਨੂੰ ਚਿੱਟੀਆਂ ਬੰਨਣੀਆਂ ਪੈ ਜਾਣਗੀਆਂ ਬਾਬਾ ਜੀ ਦੀ ਕਮਾਈ ਹੈ ਇਹ ਕਰਨੀ ਵਾਲੇ ਨੇ ਬਾਬਾ ਜੀ ਨੇ ਆਖਿਆ ਸੀ ਭਾਈ ਮਨੀ ਸਿੰਘ ਵਾਲਾ ਫੈਸਲਾ ਆਪਾਂ ਕਰਨੇ ਆ ਅੰਮ੍ਰਿਤ ਸਰੋਵਰ ਵਿੱਚ ਦੋ ਪਰਚੀਆਂ ਪਾ ਦੇਣੇ ਵੇਖ ਲਿਆ ਕਿਹੜੀ ਉੱਪਰ ਆਉਂਦੀ ਉਸ ਵੇਲੇ ਸਭ ਨੇ ਨੀਵੀਆਂ ਪਾਤੀਆਂ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਚਿੱਟੀ ਬੰਨ ਦੇ ਤੁਸੀਂ ਚਿੱਟੀ ਕੋਈ ਰੱਖ ਲਓ ਇਸ ਕਰਕੇ ਇਹ ਭਾਈ ਮਨੀ ਸਿੰਘ ਜੀ ਵੇਲੇ ਇੱਕ ਫੈਸਲਾ ਪੰਥ ਵਿੱਚ ਐਸਾ ਹੋਇਆ ਜਦੋਂ ਆਇਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਲਈ ਦੌੜ ਗਏ ਝਗੜਾ ਵੀ ਹੋਇਆ ਰੌਲਾ ਰੱਪਾ ਪਾਉਣ ਵਾਲੇ ਕਈ ਹੁੰਦੇ ਨੇ ਵਿੱਚ ਨਿਬੜ ਗਿਆ ਕੰਮ ਤਤ ਖਾਲਸੇ ਦਾ ਕਬਜ਼ਾ ਹੋ ਗਿਆ ਭਾਈ ਮਨੀ ਸਿੰਘ ਨੇ ਦੋ ਡਿਊਟੀਆਂ ਇਕੱਠੀਆਂ ਕੀਤੀਆਂ ਅਕਾਲ ਤਖ਼ਤ ਦੇ ਜਥੇਦਾਰ ਤੇ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਇਕੱਠੀਆਂ ਦੋ ਡਿਊਟੀਆਂ ਜਿਵੇਂ ਹੁਣ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਦਾ ਬੜਾ ਸਤਿਕਾਰ ਹੈ ਕੌਮ ਵਿੱਚ ਸਾਡੇ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਵੀ ਜਥੇਦਾਰ ਹੋਵੇ ਉਹਦਾ ਕੌਮ ਵਿੱਚ ਬੜਾ ਸਤਿਕਾਰ ਹੈ ਇਹ ਦੋ ਅਹੁਦੇ ਇਹ ਦੋ ਐਸੇ ਸਤਿਕਾਰ ਥਾਂ ਨੇ ਜਿੱਥੇ ਕੋਈ ਵੀ ਬੈਠਦਾ ਹੈ ਉਹਦਾ ਸਤਿਕਾਰ ਹੁੰਦਾ ਹੈ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਇਹ ਕੋਈ ਛੋਟੀ ਸੇਵਾ ਨਹੀਂ ਭਾਗਾਂ ਨਾਲ ਮਿਲਦੀ ਤੇ ਇਹ ਦੋਵੇਂ ਸੇਵਾਵਾਂ ਇਕੱਠੀਆਂ ਭਾਈ ਮਨੀ ਸਿੰਘ ਜੀ ਨਿਭਾਉਂਦੇ ਤੇ ਜਦੋਂ ਭਾਈ ਮਨੀ ਸਿੰਘ ਹਰਿਮੰਦਰ ਸਾਹਿਬ ਆਏ ਇਹਨਾਂ ਨੇ ਇਹਨਾਂ ਇਲਾਕੇ ਵਿੱਚ ਪ੍ਰਚਾਰ ਕੀਤਾ ਬੜੀ ਬੜੀ ਦੂਰੋਂ ਸੰਗਤਾਂ ਇਹਨਾਂ ਦੇ ਕਥਾ ਸੁਣਨ ਵਾਸਤੇ ਆਉਂਦੀਆਂ ਸੀ ਇਹਨਾਂ ਦੇ ਬਚਨ ਸੁਣਨ ਵਾਸਤੇ ਆਉਂਦੀਆਂ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਬਾਅਦ ਜੇ ਸਿੱਖ ਕੌਮ ਵਿੱਚ ਕੋਈ ਵੱਡਾ ਵਿਦਵਾਨ ਹੋਇਆ ਤੇ ਉਹ ਭਾਈ ਮਨੀ ਸਿੰਘ ਜੀ ਸਨ ਜਿਨ੍ਹਾਂ ਨੂੰ ਇਤਿਹਾਸ ਵਿੱਚ ਕਈ ਥਾਵਾਂ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਲਿਖਿਆ ਕਈ ਇਤਿਹਾਸਕਾਰਾਂ ਨੇ ਸੰਤ ਬਾਬਾ ਮਨੀ ਸਿੰਘ ਜੀ ਵੀ ਲਿਖਿਆ ਬਾਬਾ ਮਨੀ ਸਿੰਘ ਸੰਤ ਮਨੀ ਸਿੰਘ ਵੀ ਕਈ ਥਾਵਾਂ ਤੇ ਲਿਖਿਆ ਮਿਲਦਾ ਭਾਈ ਸਾਹਿਬ ਜੀ ਦੀ ਬੜੀ ਵੱਡੀ ਸੇਵਾ ਸੀ ਸੰਗਤ ਵੱਧ ਗਈ ਦੂਰੋਂ ਦੂਰੋਂ ਸੰਗਤਾਂ ਆਉਣ ਲੱਗ ਪਈਆਂ ਹਰਿਮੰਦਰ ਸਾਹਿਬ ਕਈ ਮੁਸਲਮਾਨ ਵੀ ਸਨ ਕਿਉਂਕਿ ਸਾਰੇ ਮਾੜੇ ਨਹੀਂ ਹੁੰਦੇ, ਕਈ ਹਰਿਮੰਦਰ ਸਾਹਿਬ ਆਉਣ ਲੱਗ ਪਏ, ਮੱਥਾ ਟੇਕਣ ਲੱਗ ਪਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਕਥਾ ਸੁਣਨ ਵਾਸਤੇ ਬੜੇ ਆਉਂਦੇ ਨੇ, ਉਹਨਾਂ ਦੀਆਂ ਬੋਲਾਂ ਵਿੱਚ ਖਿੱਚ ਸੀ। ਮੈਂ ਹਮੇਸ਼ਾ ਅਰਜ ਕਰਦਾ ਰਹਿਣਾ, ਜਿੰਨੀ ਕੁ ਕਿਸੇ ਦੇ ਅੰਦਰ ਰੂਹਾਨੀਅਤ ਦੀ ਚੁੰਬਕ ਹੋਵੇ, ਉਹਨਾਂ ਕੋਲ ਕਿਸੇ ਦੂਸਰੇ ਦੇ ਮਨ ਨੂੰ ਪ੍ਰਭਾਵਿਤ ਕਰ ਸਕਦਾ। ਜਿਹੜਾ ਬੰਦਾ ਕੇਵਲ ਜੀਭ ਤੋਂ ਬੋਲਦਾ ਹੈ, ਉਹਦਾ ਅਸਰ ਕੇਵਲ ਕੰਨਾਂ ਤੱਕ ਹੁੰਦਾ, ਤੇ ਜਿਹੜਾ ਮਨੋਂ ਗੱਲ ਕਰਦਾ ਹੈ, ਦਿਲੋਂ ਬੋਲਦਾ ਹੈ, ਉਹਦੀ ਗੱਲ ਦਿਲ ਤੱਕ ਅੱਪੜਦੀ, ਹਿਰਦੇ ਤੱਕ ਅੱਪੜਦੀ, ਅਸਰ ਕਰਦੀ। ਗੋਲੀ ਵਗ ਜਿੱਦਾਂ ਵਗਾ ਕੇ ਕਿਸੇ ਦੇ ਗੋਲੀ ਮਾਰੋਗੇ ਹੱਥ 'ਚ ਫੜ ਕੇ, ਉਹਨੇ ਕੀ ਅਸਰ ਕਰਨਾ? ਜਿਹੋ ਜਿਹਾ ਨਿੱਕਾ ਜਿਹਾ ਵੱਟਾ ਮਾਰਿਆ, ਜਿਹੋ ਜਿਹੀ ਗੋਲੀ ਮਾਰ ਦਿੱਤੀ। ਪਰ ਉਸੇ ਗੋਲੀ ਨੂੰ ਜੇ ਰਿਵਾਲਵਰ 'ਚ ਪਾ ਕੇ ਮਾਰੀਏ, ਫਿਰ ਥੋੜਾ ਛੱਡਦੀ ਹੈ। ਬਚਨ ਉਹੀ ਨੇ, ਬਾਣੀ ਉਹੀ ਹੈ, ਪਰ ਜਦੋਂ ਕਿਸੇ ਕਮਾਈ ਵਾਲੇ ਦੇ ਹਿਰਦੇ 'ਚੋਂ ਹੋ ਕੇ ਆਉਂਦੀ ਹੈ ਨਾ ਗੋਲੀ, ਜਦੋਂ ਰਿਵਾਲਵਰ ਦੇ ਵਿੱਚੋਂ ਹੋ ਕੇ ਆਉਂਦੀ ਹੈ, ਫਿਰ ਉਹ ਅਸਰ ਕਰਦੀ ਹੈ। ਕਮਾਈ ਵਾਲੇ ਹਿਰਦੇ ਵਿੱਚੋਂ ਜਦੋਂ ਹੋ ਕੇ ਬਾਣੀ ਆਉਂਦੀ ਹੈ ਨਾ ਗੁਰਮਖੋ, ਉਹਦਾ ਫਿਰ ਅਸਰ ਹੀ ਕੁਝ ਹੋਰ ਹੁੰਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਦੇ ਬਚਨ ਸੁਣਨ ਵਾਸਤੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ। ਹਰ ਵੇਲੇ ਗੁਰੂ ਗੁਰੂ ਜਪਦੇ ਸਨ, ਬਹੁਤ ਸੰਗਤਾਂ ਨੂੰ ਸਵੇਰ ਵੇਲੇ ਭਜਨ ਕਰਾਉਣਾ, ਕਿਉਂਕਿ ਅਸਲੀ ਲਾਹਾ ਤੇ ਵਿਰਲੇ ਲੈਣ ਵਾਸਤੇ ਜਾਂਦੇ ਨੇ। ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਹੋਣ ਵੀ ਬੜੀ ਹੈ, ਬਹੁਤ ਸੰਗਤਾਂ ਨਮਸਕਾਰਾਂ ਕਰਨ ਵਾਸਤੇ ਜਾਂਦੀਆਂ ਨੇ, ਪਰ ਅਸਲੀ ਲਾਹਾ ਤੇ ਕੋਈ ਵਿਰਲਾ ਵਿਰਲਾ ਲੈਂਦਾ। ਹਰਿਮੰਦਰ ਸਾਹਿਬ ਗਏ, ਇਸ਼ਨਾਨ ਕੀਤਾ, ਦੇਗ ਪ੍ਰਾਪਤ ਕਰ ਲਈ, ਦੇਗਾਂ ਕਰਾਈਆਂ, ਰੁਮਾਲੇ ਚੜਾ ਲਏ, ਬਸ ਦਰਸ਼ਨ ਹੋ ਗਏ। ਕਈ ਸੱਜਣ ਅੱਜ ਵੀ ਉੱਥੇ ਇੱਦਾਂ ਦੇ ਨੇ ਜਿਹੜੇ 3 ਵਜੇ ਜਾਂ 2 ਵਜੇ ਜਾ ਕੇ 3-3 ਘੰਟੇ 2-2 ਘੰਟੇ ਸਿਮਰਨ ਕਰਦੇ। ਅਸਲੀ ਲਾਹਾ ਤੇ ਕੋਈ ਵਿਰਲਾ ਵਿਰਲਾ ਲੈਂਦਾ ਗੁਰਮੁਖੋ। ਜਿੱਥੇ ਤਨ ਦਾ ਇਸ਼ਨਾਨ ਪਾਣੀ ਨਾਲ ਕਰਾਉਣਾ ਹੈ, ਉੱਥੇ ਮਨ ਦਾ ਇਸ਼ਨਾਨ ਬਾਣੀ ਨਾਲ ਹੋਣਾ ਚਾਹੀਦਾ, ਤੇ ਫਾਇਦਾ ਹੀ ਤਾਂ ਨਹੀਂ ਤੇ ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਓਏ ਨਰ ਫਿਰ ਫਿਰ ਜੋ ਨਹੀਂ ਆਵੇ। ਜੇ ਕੱਲਾ ਇਸ਼ਨਾਨ ਕਰਨ ਨਾਲ ਗੱਲ ਬਣਦੀ ਹੋਵੇ, ਫਿਰ ਤੇ ਡੱਡੂ ਤੇ ਰਹਿੰਦਾ ਹੀ ਪਾਣੀ ਵਿੱਚ ਹਰ ਸਮੇਂ, ਫਿਰ ਤੇ ਉਹਨੂੰ ਮੁਕਤੀ ਮਿਲ ਜਾਣੀ ਚਾਹੀਦੀ। ਕੱਲਾ ਇਸ਼ਨਾਨ ਕਰਨ ਨਾਲ ਗੱਲ ਨਹੀਂ ਬਣਦੀ, ਤਨ ਦਾ ਇਸ਼ਨਾਨ ਪਾਣੀ ਨਾਲ ਕਰਾਓ, ਮਨ ਦਾ ਇਸ਼ਨਾਨ ਬਾਣੀ ਨਾਲ ਹੋਣਾ ਚਾਹੀਦਾ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕੱਲਾ ਤੀਰਥਾਂ ਤੇ ਜੇ ਇੱਦਾਂ ਹੀ ਜਾ ਰਹੇ ਹੋ, ਇਸ਼ਨਾਨ ਕੀਤਾ ਤੇ ਵਾਪਸ ਆ ਗਏ ਘਰ, ਆ ਕਿਉਂ ਹੀ ਮਾੜੇ ਕੰਮ ਕਰਨੇ ਨੇ, ਫਿਰ ਕੋਈ ਫਾਇਦਾ ਨਹੀਂ। ਕਬੀਰ, ਗੰਗਾ ਤੀਰ ਜੋ ਘਰ ਕਰੇ ਪੀਵਹਿ ਨਿਰਮਲ ਨੀਰ, ਗੰਗਾ ਤੇ ਜਾਣਾ ਹੀ ਛੱਡੋ, ਗੰਗਾ ਕਿਨਾਰੇ ਪੱਕਾ ਹੀ ਘਰ ਬਣਾ ਲਓ ਜਾ ਕੇ, ਸਦਾ ਗੰਗਾ ਜਲ ਛਕਿਆ ਕਰੋ, ਜਦੋਂ ਪਿਆਸ ਲੱਗੇ ਗੰਗਾ ਜਲ ਛਕੋ, ਪਰ ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਵੇ ਕਬੀਰ, ਭਗਤੀ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਮੁਕਤੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਪ੍ਰਾਪਤ ਹੁੰਦੀ, ਕੱਲਾ ਇਸ਼ਨਾਨ ਕਰਨ ਨਾਲ ਗੱਲ ਨਹੀਂ ਬਣਦੀ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਭਾਵੇਂ ਗੰਗਾ ਦੇ ਕਿਨਾਰੇ ਕਾਲੀ ਪਾਲ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾਂ, ਗੰਗਾ ਦੇ ਕਿਨਾਰੇ ਕਾਲੀ ਪਾਲ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾਂ। Oh, my God. ਸਾਹਿਬ ਕਹਿੰਦੇ ਨੇ ਗੰਗਾ ਦੇ ਕਿਨਾਰੇ ਪੱਕਾ ਹੀ ਬਹਿ ਜਾ ਜਾ ਕੇ, ਪਰ ਜੇ ਨਾਮ ਹਿਰਦੇ ਚ ਨਹੀਂ ਵਸਿਆ ਫਿਰ ਮੁਕਤੀ ਨਹੀਂ ਹੁੰਦੀ। ਹੁਣ ਹੇਮਕੁੰਡ ਸਾਹਿਬ ਕਿੰਨੇ ਜਾਂਦੇ ਨੇ ਸਾਡੇ ਨੌਜਵਾਨ, ਮੋਟਰਸਾਈਕਲਾਂ ਤੇ ਗੱਡੀਆਂ ਤੇ ਬਹੁਤ ਸੰਗਤ ਜਾਂਦੀ। ਕਈ ਸਾਲ ਅਸੀਂ ਵੀ ਜਾਂਦੇ ਰਹੇ, ਮੇਰਾ ਖਿਆਲ ਹੈ 7-8 ਵਾਰੀ ਗਏ। ਆਏ ਸਾਲ ਹੀ ਦਰਸ਼ਨ ਕਰਨ ਜਾਈਦਾ ਸੀ। 3 ਸਾਲ ਪਹਿਲਾਂ ਜਦੋਂ ਗਏ ਸ਼ਾਮ ਵੇਲੇ ਆਖਿਆ ਥੋੜਾ ਜਿਹਾ ਵੇਖੀਏ, ਸੈਰ ਕਰ ਆਈਏ ਗੋਬਿੰਦ ਘਾਟ। ਗੋਬਿੰਦ ਘਾਟ ਜਦੋਂ ਬਾਹਰ ਨਿਕਲੇ ਤੇ 5-7 ਮੁੰਡੇ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਵਿਚਾਲੇ ਮੁਰਗਾ ਰੱਖਿਆ ਹੋਇਆ ਸੀ, ਸ਼ਰਾਬ ਦੀ ਬੋਤਲ ਵੀ ਰੱਖੀ ਹੋਈ ਸੀ ਹੋਟਲ ਤੇ, ਉੱਥੇ ਜਾ ਕੇ ਵੀ ਇਹ ਕੁਝ ਖਾ ਪੀ ਰਹੇ। ਕਈ ਹੇਮਕੁੰਡ ਸਾਹਿਬ ਤੋਂ ਗੱਡੀ ਚੋਂ ਆਉਂਦੇ ਹੀ ਠੇਕੇ ਤੇ ਉੱਤਰ ਜਾਂਦੇ, ਇੱਥੇ ਹੀ ਤਾਰ ਦਿਓ ਅੱਡੇ ਤੇ ਹੀ ਮੈਨੂੰ ਤਾਰ ਦਿਓ, ਆਪੇ ਚੱਲ ਜੂ ਖੜ। ਉਹ ਬੋਤਲ ਲੈ ਕੇ ਹੀ ਘਰ ਪਹੁੰਚਦੇ ਨੇ। ਉਹਨਾਂ ਦਾ ਕੀ ਫਾਇਦਾ ਤੀਰਥਾਂ ਤੇ ਜਾਣ? ਤੀਰਥਾਂ ਤੇ ਜਾਈਏ ਕੁਝ ਪੱਲੇ ਬੰਨ ਕੇ ਲਿਆਈਦਾ, ਉੱਥੇ ਕੁਝ ਛੱਡੀਦਾ ਵੀ। ਗੰਗਾ ਦੇ ਕਿਨਾਰੇ ਕਹਿੰਦੇ ਘਰ ਬਣਾ ਲਾ, ਗੰਗਾ ਜਲ ਹੀ ਛਕਿਆ ਕਰ, ਪਰ ਜੇ ਨਾਮ ਨਹੀਂ ਨਾ ਜਪਦਾ ਫਿਰ ਮੁਕਤੀ ਨਹੀਂ ਹੋ ਸਕਦੀ। ਭਾਵੇਂ ਜਿੱਥੇ ਮਰਜ਼ੀ ਜਾਈਏ ਕੁਝ ਜ਼ਰੂਰ ਪੱਲੇ ਬੰਨਣਾ ਚਾਹੀਦਾ। ਹੇਮਕੁੰਡ ਸਾਹਿਬ ਆਏ ਸਾਲ ਜਾਇਆ ਕਰੋ, ਆਈ ਵਾਰੀ ਕੁਝ ਨਾ ਕੁਝ ਛੱਡਿਆ ਵੀ ਲਓ ਹੁਣ ਮੈਂ ਤੰਬਾਕੂ ਨਹੀਂ ਖਾਣਾ, ਅਗਲੀ ਵਾਰੀ ਜਾਓ ਮੈਂ ਅੱਜ ਤੋਂ ਮੁੜ ਕੇ ਕੰਨਾਂ ਨਾਲ ਨਿੰਦਿਆ ਨਹੀਂ ਸਕਦੀ, ਅਗਲੀ ਵਾਰੀ ਜਾਓ ਮੈਂ ਜੀਭ ਤੋਂ ਮਾੜਾ ਨਹੀਂ ਬੋਲਣਾ, ਅਗਲੀ ਵਾਰੀ ਜਾਓ ਮੈਂ ਗਾਲ ਨਹੀਂ ਕੱਢਣੀ, ਮੈਂ ਭੈੜਾ ਸ਼ਬਦ ਨਹੀਂ ਮੂੰਹ ਤੋਂ ਬੋਲਣਾ ਕਦੀ, ਅਗਲੀ ਵਾਰੀ ਜਾਓ ਮੈਂ ਸ਼ਰਾਬ ਨਹੀਂ ਪੀਣੀ, ਜਾਓ ਹੇਮਕੁੰਡ ਸਾਹਿਬ ਮੈਂ ਅੱਜ ਤੋਂ ਬਾਅਦ ਕੇਸ ਨਹੀਂ ਕਤਲ ਕਰਾਵਾਂਗਾ। ਇੱਦਾਂ ਦੀ ਇੱਛਾ ਰੱਖਣੀ ਚਾਹੀਦੀ, ਕੁਝ ਨਾ ਕੁਝ ਛੱਡ ਕੇ ਆਉਣਾ ਚਾਹੀਦਾ ਸਾਨੂੰ। ਪਰ ਜੇ ਕੋਈ ਸਮਝਾਉਣ ਵਾਲਾ ਹੋਵੇ ਅਸੀਂ ਉਸੇ ਦੇ ਖੇੜਾ ਛੱਡ ਦਿੰਦੇ ਹਾਂ ਵੀ ਛੱਡ, ਪਰ ਇਹਦੇ ਕੋਲ ਕੀ ਜਾਣਾ ਬਾਰ ਬਾਰ ਕਹਿੰਦਾ। ਸੰਗਤ ਵਿੱਚ ਜਿਵੇਂ ਕਈ ਆਉਂਦੇ ਨੇ ਜਦੋਂ ਕਹੋ ਵੀ ਦਾੜੀਆਂ ਰੱਖੋ ਕੇਸ ਰੱਖੋ, ਕਈ ਤੇ ਸਮਝਦਾਰ ਨੇ ਕਹਿੰਦੇ ਹਾਂ ਇਹ ਸਾਡੀ ਗਲਤੀ ਹੈ ਸਾਨੂੰ ਨਹੀਂ ਏਦਾਂ ਕਰਨਾ ਚਾਹੀਦਾ, ਇਹ ਠੀਕ ਹੈ ਗੱਲ। ਪਰ ਕਈ ਹੁੰਦੇ ਨੇ ਜਿਹੜੇ ਆਪਾਂ ਸੰਗਤ ਵਿੱਚ ਜਾਣਾ ਹੀ ਛੱਡ ਦਿੰਦੇ। ਤੀਰਥਾਂ ਤੇ ਗਏ ਕਈ ਜਣੇ ਇਕੱਠੇ ਹੋ ਕੇ ਚਲੇ ਗਏ ਗੰਗਾ ਕਿਨਾਰੇ, ਕੋਈ ਕਹਿੰਦਾ ਮੈਂ ਮਾਸ ਛੱਡਿਆ, ਕੋਈ ਕਹਿੰਦਾ ਮੈਂ ਸ਼ਰਾਬ ਛੱਡਿਆ ਸ਼ਰਾਬ ਛੱਡ ਦਿੱਤੀ, ਕੋਈ ਕਹਿੰਦਾ ਮੈਂ ਤੰਬਾਕੂ ਛੱਡਿਆ, ਕੋਈ ਕਹਿੰਦਾ ਮੈਂ ਝੂਠ ਛੱਡਿਆ। ਇੱਕ ਵਿੱਚ ਗਿਆ ਸੀ ਨਵਾਂ, ਕਹਿੰਦੇ ਤੂੰ ਦੱਸ ਤੂੰ ਕੀ ਛੱਡਿਆ, ਕਹਿੰਦੇ ਛੱਡਣਾ ਹੀ ਪੈਣਾ, ਕਹਿੰਦੇ ਇੱਕ ਚੀਜ਼ ਤੇ ਛੱਡਣੀ ਛੱਡਣੀ। ਸਾਰਿਆਂ ਨੇ ਜਦੋਂ ਕੁਝ ਨਾ ਕੁਝ ਛੱਡਿਆ, ਤੂੰ ਕਹਿੰਦਾ ਆਪਾਂ ਇਸ ਤੋਂ ਮੁੜ ਕੇ ਆਉਣਾ ਹੀ ਛੱਡਿਆ, ਆਵਾਂਗੇ ਹੀ ਨਹੀਂ ਮੁੜ ਕੇ, ਜੇ ਛੱਡਣਾ ਹੀ ਹੈ ਖੇੜਾ ਹੀ ਛੱਡੋ ਆਪਾਂ ਨਹੀਂ ਆਉਂਦੇ ਮੁੜ ਕੇ। ਕਈ ਇੱਦਾਂ ਦੇ ਬੰਦੇ ਹੁੰਦੇ। ਪਰ ਗੁਰਮੁਖੋ ਤੀਰਥਾਂ ਤੇ ਜਾਈਏ ਉੱਥੇ ਕੁਝ ਪੱਲੇ ਬੰਨ ਕੇ ਲਿਆਈਦਾ। ਭਾਈ ਮਨੀ ਸਿੰਘ ਜੀ ਵੇਲੇ ਬਹੁਤ ਸੰਗਤ ਨੇ ਆਉਣਾ, ਭਾਈ ਸਾਹਿਬ ਜੀ ਦੇ ਬਚਨ ਸੁਣਨ ਵਾਸਤੇ ਸੰਗਤ ਬਹੁਤ ਜੁੜ ਗਈ। ਹਰਿਮੰਦਰ ਸਾਹਿਬ ਰੋਜ਼ ਭਾਈ ਮਨੀ ਸਿੰਘ ਜੀ ਖੁੱਲੇ ਵਿਹੜੇ ਵਿੱਚ ਬੈਠ ਕੇ ਕਥਾ ਕਰਦੇ ਨੇ, ਸੰਗਤ ਜੁੜਦੀ ਲਾਹਾ ਲੈਂਦੀ। ਦੀਵਾਲੀ ਆ ਗਈ ਨੇੜੇ, ਜਿਵੇਂ ਹੁਣ ਦੀਵਾਲੀ ਲੰਘ ਕੇ ਹਟੀ ਹੈ ਨਾ ਗੁਰਮੁਖੋ, ਉਦੋਂ ਦੀਵਾਲੀ ਆਈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਦੀਵਾਲੀ ਦੇ ਨਾਲ ਬੜਾ ਗਹਿਰਾ ਸੰਬੰਧ ਹੈ। ਜਿਹੜਾ ਦੀਵਾਲੀ ਤਿਉਹਾਰ ਲੰਘ ਕੇ ਹਟਿਆ ਹੈ, ਪਟਾਕੇ ਚਲਾਏ, ਬੜਿਆਂ ਨੇ ਸ਼ਰਾਬਾਂ ਪੀਤੀਆਂ, ਬੜਾ ਕੁਝ ਹੁੰਦਾ ਹੈ, ਪਰ ਵਿਰਲੇ ਨੇ ਜਿਹੜੇ ਭਾਈ ਮਨੀ ਸਿੰਘ ਜੀ ਨੂੰ ਯਾਦ ਕਰਦੇ। ਭਾਈ ਸਾਹਿਬ ਜੀ ਦੀ ਸ਼ਹੀਦੀ ਦੀਵਾਲੀ ਦੇ ਜੋੜ ਮੇਲੇ ਕਰਕੇ ਹੋਈ ਸੀ। ਦੀਵਾਲੀ ਅੰਮ੍ਰਿਤਸਰ ਦੀ ਬੜੀ ਮਸ਼ਹੂਰ ਹੈ, ਹੁਣ ਵੀ ਸੰਗਤਾਂ ਅੰਮ੍ਰਿਤਸਰ ਬਹੁਤ ਦਰਸ਼ਨ ਕਰਨ ਜਾਂਦੀਆਂ ਨੇ। ਪਹਿਲਾ ਸਮਾਂ ਇਹ ਸੀ ਕਿ ਇਹ ਲਕਸ਼ਮੀ ਦਾ ਜਨਮ ਦਿਨ ਮੰਨਿਆ, ਇਸ ਦਿਨ ਹਿੰਦੂ ਧਰਮ ਵਿੱਚ ਪੁਰਾਣੇ ਸਮਿਆਂ ਵਿੱਚ ਕਹਿੰਦੇ ਸਮੁੰਦਰ ਰਿੜਕਿਆ ਗਿਆ, ਦੇਵਤਿਆਂ ਨੇ ਤੇ ਰਾਕਸ਼ਸਾਂ ਨੇ ਰਲ ਕੇ ਸਮੁੰਦਰ ਰਿੜਕਿਆ, ਸਮੁੰਦਰ ਵਿੱਚੋਂ 14 ਰਤਨ ਨਿਕਲੇ, 14 ਰਤਨਾਂ ਦੇ ਵਿੱਚੋਂ ਲਕਸ਼ਮੀ ਵੀ ਇੱਕ ਰਤਨ ਨਿਕਲੀ, ਉਹਦੇ ਵਿੱਚੋਂ ਕਾਮਧੇਨ ਗਊ, ਉਹਦੇ ਵਿੱਚੋਂ ਸਾਧ ਸੰਗਤ ਜੀ, ਬੜਾ ਕੁਝ ਅੰਮ੍ਰਿਤ ਵੀ 14 ਰਤਨਾਂ ਵਿੱਚੋਂ ਨਿਕਲਿਆ, ਸ਼ਰਾਬ ਵੀ ਕਹਿੰਦੇ ਉਹਦੇ ਵਿੱਚੋਂ ਹੀ ਨਿਕਲੀ। ਇਸੇ ਕਰਕੇ ਕਈ ਬੰਦੇ ਜਿਹੜੇ ਪੀਣ ਵਾਲੇ ਨੇ ਨਾ ਇਤਿਹਾਸ ਤੋਂ ਜਾਣੂ ਨੇ, ਤੇ ਉਹਨਾਂ ਨੂੰ ਜੇ ਤੁਸੀਂ ਕਹੋ ਵੀ ਸ਼ਰਾਬ ਨਾ ਪੀਓ, ਉਹ ਕਹਿਣਗੇ ਇਹ ਕਿਹੜਾ ਮਾੜੀ ਹੈ ਤੇ 5 ਰਤਨੀ ਹੈ। 5 ਰਤਨੀ ਇਸ ਕਰਕੇ ਕਹਿੰਦੇ ਨੇ ਕਿਉਂਕਿ 14 ਰਤਨ ਨਿਕਲੇ ਸੀ, 14 ਵਿੱਚੋਂ 5ਵੇਂ ਨੰਬਰ ਤੇ ਸ਼ਰਾਬ ਵੀ ਨਿਕਲੀ ਸੀ, ਇਹਨੂੰ ਤਾਂ 5 ਰਤਨੀ ਕਹਿੰਦੇ। ਪਰ ਜਿਹੜੇ 5 ਰਤਨੀ ਕਹਿੰਦੇ ਨੇ ਉਹਨਾਂ ਨੂੰ ਇਹ ਵੀ ਵੇਖਣਾ ਚਾਹੀਦਾ ਹੈ, ਜਦੋਂ 14 ਰਤਨ ਨਿਕਲੇ 14 ਦੀ ਵੰਡ ਕੀਤੀ, ਸਾਰੇ ਵੰਡੇ ਗਏ, ਰੰਭਾ ਇਸਤਰੀ ਵੀ ਉਹਦੇ ਵਿੱਚੋਂ ਨਿਕਲੀ, ਕਲਪ ਬ੍ਰਿਸ਼ ਕਾਮਧੇਨ ਗਊ, ਇੱਕ ਸੰਖ ਨਿਕਲਿਆ, ਅੰਮ੍ਰਿਤ ਨਿਕਲਿਆ, ਜ਼ਹਿਰ ਨਿਕਲੀ, ਸਾਰਾ ਕੁਝ 14 ਰਤਨ, ਲਕਸ਼ਮੀ ਵੀ ਉਹਦੇ ਚੋਂ ਨਿਕਲੀ ਸੀ। ਇਹ ਲਕਸ਼ਮੀ ਸਮੁੰਦਰ ਦੀ ਧੀ ਹੈ, ਵਿਸ਼ਨੂੰ ਦੇ ਕਹਿੰਦੇ ਘਰ ਵਾਲੀ ਹੈ, ਵਿਸ਼ਨੂੰ ਨੂੰ ਦੇ ਦਿੱਤੀ ਗਈ। 14 ਰਤਨ ਜਦੋਂ ਵੰਡਣ ਲੱਗੇ, ਸਾਰੇ ਰਤਨਾਂ ਦੀ ਵੰਡ ਹੋਈ, ਜ਼ਹਿਰ ਵੀ ਉਹਦੇ ਵਿੱਚੋਂ ਨਿਕਲੀ। ਕਹਿੰਦੇ ਜ਼ਹਿਰ ਦਾ ਕੀ ਕੀਤਾ ਜਾਏ, ਜੇ ਧਰਤੀ ਤੇ ਰੋੜਾਂਗੇ ਤੇ ਜੀਵ ਜੰਤੂ ਮਰ ਜਾਣਗੇ, ਸਮੁੰਦਰ ਚ ਰੋੜਾਂਗੇ ਸਮੁੰਦਰ ਦੇ ਜੀਵ ਜੰਤੂ ਮਰ ਜਾਣਗੇ। ਫਿਰ ਉਹ ਜ਼ਹਿਰ ਸੀ ਜਿਹੜੀ, ਸ਼ਿਵਜੀ ਕਹਿਣ ਲੱਗੇ ਲਿਓ ਮੈਨੂੰ ਦੇ ਦਿਓ। ਸ਼ਿਵਜੀ ਨੇ ਜ਼ਹਿਰ ਪੀਤੀ, ਨੀਲ ਕੰਠ ਹੋ ਗਿਆ, ਕੰਠ ਨੀਲਾ ਹੋ ਗਿਆ। ਇਸੇ ਕਰਕੇ ਉਹਨਾਂ ਨੂੰ ਨੀਲ ਕੰਠ ਕਹਿੰਦੇ ਨੇ, ਉਹਨਾਂ ਦੇ ਪਿਆਰ ਵਾਲੇ ਨੇ ਜਿਹੜੇ ਨੀਲ ਕੰਠ। ਤੇ ਸਾਧ ਸੰਗਤ ਸਾਰੇ ਜਦੋਂ ਵੰਡੇ ਗਏ, ਜਦੋਂ ਵੰਡ ਆਈ ਅੰਮ੍ਰਿਤ ਦੀ, ਅੰਮ੍ਰਿਤ ਦੇਵਤੇ ਲੈ ਗਏ। ਤੇ ਸ਼ਰਾਬ ਕਹਿੰਦੇ ਕਿਹਨੇ ਪੀਣੀ ਹੈ, ਸ਼ਰਾਬ ਕਿਹਨੂੰ ਦਿੱਤੀ ਜਾਏ। ਰਾਕਸ਼ਸ ਆਖਣ ਲੱਗੇ ਅਸੀਂ ਮਾੜੇ ਕੰਮ ਕਰਨੇ ਹੁੰਦੇ ਨੇ, ਸਾਡੀ ਮਦਦ ਕਰਿਆ ਕਰੇਗੀ, ਸਾਨੂੰ ਦੇ ਦਿਓ। ਨਿਕਲੀ ਪੰਜਵੇਂ ਨੰਬਰ ਤੇ ਹੀ ਹੈ, ਪਰ ਹੈ ਰਾਕਸ਼ਸਾਂ ਦੇ ਹਿੱਸੇ ਆਈ, ਰਾਕਸ਼ਸਾਂ ਦੇ ਹਿੱਸੇ ਆਈ ਸੀ ਸ਼ਰਾਬ। ਜੇ ਪੰਜਵੇਂ ਨੰਬਰ ਤੇ ਨਿਕਲੀ ਸੀ, ਬੰਦਿਆਂ ਵਾਸਤੇ ਨਹੀਂ ਰਾਕਸ਼ਸਾਂ ਵਾਸਤੇ, ਉਹਨਾਂ ਨੇ ਇਹਦੇ ਤੇ ਕਬਜ਼ਾ ਕਰ ਲਿਆ ਸੀ। ਇਸੇ ਕਰਕੇ ਜਿਹੜਾ ਬੰਦਾ ਪੀਣ ਵਾਲਾ ਹੈ, ਉਹਦੀ ਰਾਕਸ਼ਸ਼ ਬੁੱਧੀ ਹੋ ਜਾਂਦੀ ਹੈ, ਬੰਦਾ ਬੰਦਾ ਨਹੀਂ ਰਹਿੰਦਾ, ਇਹਨੂੰ ਬਦਲ ਜਾਂਦਾ। ਵੇਖਿਆ ਰਾਤ ਨੂੰ ਪੀਣ ਵੇਲੇ ਗਾਲਾਂ ਕੱਢੀ ਜਾਣਗੇ, ਪਤਾ ਨਹੀਂ ਲੱਗਦਾ ਕਿਹੜਾ ਆਪਣਾ ਕਿਹੜਾ ਬਗਾਨਾ। ਰਾਤੀ ਪੀਣਗੇ, ਸਵੇਰੇ ਉੱਠ ਕੇ ਮਾਫੀਆਂ ਮੰਗਦੇ ਫਿਰਨਗੇ ਪੰਚਾਇਤਾਂ ਵਿੱਚੋਂ, ਜਾਂ ਅਗਲੇ ਦੇ ਘਰ ਜਾਣਗੇ, ਨਹੀਂ ਜੀ ਪੀਤੀ ਖਾਧੀ ਚ ਪਤਾ ਹੀ ਨਹੀਂ ਲੱਗਿਆ, ਪਤਾ ਨਹੀਂ ਲੱਗਣ ਦਿੰਦੀ। ਜਦੋਂ ਸ਼ਰਾਬ ਅੰਦਰ ਚਲੇ ਜਾਂਦੀ ਹੈ, ਮੱਤ ਬਾਹਰ ਚਲੇ ਜਾਂਦੀ ਹੈ। ਇੱਕ ਚੀਜ਼ ਦਾ ਹੀ ਵਾਸਤਾ ਹੁੰਦਾ ਹੈ, ਸ਼ਰਾਬ ਜਦੋਂ ਅੰਦਰ ਜਾਏਗੀ ਮੱਤ ਬਾਹਰ ਚਲੀ ਜਾਏਗੀ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੇ ਮੱਤ ਦੂਰ ਹੋਏ ਵਰਲ ਪਵੈ ਵਿੱਚ ਆਏ। ਸ਼ਰਾਬ ਜਦੋਂ ਅੰਦਰ ਚਲੇ ਜਾਏਗੀ, ਮੱਤ ਫਿਰ ਅੰਦਰ ਨਹੀਂ ਰਹਿੰਦੀ। ਮਲੂਕੇ ਚੌਧਰੀ ਨੇ ਸ਼ਰਾਬ ਪੀਤੀ ਸੀ ਗੁਰੂ ਅੰਗਦ ਦੇਵ ਮਹਾਰਾਜ ਵੇਲੇ, ਕਹਿੰਦਾ ਮਹਾਰਾਜ ਮੇਰੀ ਮਿਰਗੀ ਨਹੀਂ ਹਟਦੀ। ਸੱਚੇ ਪਾਤਸ਼ਾਹ ਕਹਿੰਦੇ ਸ਼ਰਾਬ ਛੱਡ ਦੇ, ਤੇਰੀ ਮਿਰਗੀ ਹਟ ਗਈ। ਉਹਨੇ ਸ਼ਰਾਬ ਛੱਡ ਦਿੱਤੀ, ਉਹਨੂੰ ਮੁੜ ਕੇ ਮਿਰਗੀ ਦਾ ਦੌਰਾ ਨਹੀਂ ਪਿਆ। ਬੜਾ ਸਮਾਂ ਲੰਘ ਗਿਆ, 8 ਸਾਲ ਲੰਘ ਗਏ, ਨਾ ਉਹਨੇ ਸ਼ਰਾਬ ਪੀਤੀ ਨਾ ਮਿਰਗੀ ਦਾ ਦੌਰਾ ਪਿਆ। 8 ਸਾਲਾਂ ਬਾਅਦ ਸ਼ਾਮ ਦਾ ਵੇਲਾ ਸੀ, ਬੱਦਲ ਬਣ ਗਏ ਤੇ ਯਾਰ ਬੇਲੀ ਆ ਗਏ, ਮਾੜੇ ਬੰਦੇ ਇੱਦਾਂ ਦੇ ਸੰਗਤ ਮਿਲ ਗਈ। ਉਹ ਆਖਣ ਲੱਗੇ ਮਲੂਕਿਆ ਅੱਜ ਠੰਡ ਹੈ ਤੇ ਪਿਲਾਈਏ ਘੁੱਟ। ਉਹ ਆਖਣ ਲੱਗਾ ਮੈਨੂੰ ਮਹਾਰਾਜ ਨੇ ਰੋਕਿਆ ਵੀ ਇਹ ਪੀਣੀ ਨੀ, ਮਿਰਗੀ ਦਾ ਦੌਰਾ ਪੈਂਦਾ ਮੈਨੂੰ। ਤੇ ਮਹਾਰਾਜ ਨੂੰ ਮੈਂ ਆਖਿਆ ਸੀ, ਬੇਨਤੀ ਕੀਤੀ ਸੀ, ਉਦੋਂ ਬਾਅਦ ਮਿਰਗੀ ਦਾ ਦੌਰਾ ਨਹੀਂ ਪਿਆ। ਕਹਿੰਦੇ ਚੌਧਰੀਆ ਇੱਥੇ ਕਿਹੜਾ ਵੇਖਦੇ ਨੇ, ਆਪਾਂ ਅੰਦਰ ਵੜ ਕੇ ਪੀ ਲੈਂਦੇ ਹਾਂ, ਪਤਾ ਹੀ ਨਹੀਂ ਲੱਗਣਾ ਬਾਹਰ ਵੀ ਪੀਤੀ ਵੀ ਹੈ ਕਿ ਨਹੀਂ। ਉਹਨਾਂ ਨੂੰ ਕਿਹੜਾ ਦੱਸੇਗਾ ਜਾ, ਆਪਾਂ ਅੰਦਰ ਵੜ ਕੇ ਪੀ ਲਈ। ਉਹ ਵੀ ਬਹਾਨਾ ਹੀ ਭਾਲਦਾ ਸੀ, ਕਈ ਕਹਿਣਗੇ ਨਾ ਧੱਕੇ ਨਾਲ ਪਿਆਸ ਸੀ, ਧੱਕੇ ਨਾਲ ਨਹੀਂ ਕੋਈ ਪਿਆ ਸਕਦਾ। ਅਸਲ ਵਿੱਚ ਜਿਹੜਾ ਬੰਦਾ ਆਪ ਹੀ ਥੋੜਾ ਜਿਹਾ ਹੋਵੇ ਚਾਹਵਾਨ, ਧੱਕਾ ਵੀ ਉਹਦੇ ਤੇ ਹੀ ਚੱਲਦਾ, ਇਹ ਬਹਾਨਾ ਹੀ ਹੁੰਦਾ ਵੀ ਹਾਂ ਜੀ ਮੈਨੂੰ ਧੱਕੇ ਨਾਲ ਪਿਆਸ ਸੀ। ਧੱਕੇ ਨਾਲ ਜ਼ਹਿਰ ਨਹੀਂ ਪਿਆ ਦਿੰਦਾ ਕੋਈ, ਇਹ ਐਵੇਂ ਬਹਾਨੇ ਨੇ ਜਿਨ੍ਹਾਂ ਦਾ ਆਪਣਾ ਮਨ ਡੋਲਦਾ ਹੁੰਦਾ ਨਾ, ਉਹ ਫਿਰ ਇੱਦਾਂ ਦੇ ਬਹਾਨੇ ਬਣਾ ਲੈਂਦੇ ਨੇ ਵੀ ਸਾਨੂੰ ਧੱਕੇ ਨਾਲ ਨਾ ਕੋਈ ਪਿਆ ਦੇਵੇ। ਅੰਮ੍ਰਿਤ ਛਕਣ ਵੇਲੇ ਕਹੀ ਜਾਣਗੇ, ਅੰਮ੍ਰਿਤ ਤੇ ਛਕ ਲਈਏ ਪਰ ਡਰ ਲੱਗਦਾ ਰਿਸ਼ਤੇਦਾਰੀ 'ਚ ਜਾਣਾ, ਧੱਕੇ ਨਾਲ ਯਾਰ ਬੇਲੀ ਨਾ ਪਿਆ ਦੇਣ। ਨਾ ਭਾਈ, ਜਿਹੜੇ ਯਾਰ ਬੇਲੀ ਇੱਦਾਂ ਦੇ ਨੇ, ਯਾਦ ਰੱਖੋ ਗੁਰਮੁਖੋ ਸੰਸਕਾਰ ਹੋਣਾ ਹੈ, ਉਹ ਖਲੋਤੇ ਹੋਣਗੇ, ਕੋਈ ਨੀ ਤੇਰੇ ਪਿੱਛੇ ਛਾਲ ਮਾਰਨ ਵਾਲਾ। ਜਿਨ੍ਹਾਂ ਪਿੱਛੇ ਅਸੀਂ ਛੱਡੀ ਫਿਰਦੇ ਫਿਰਨੇ ਆ ਧਰਮ, ਜਿਨ੍ਹਾਂ ਪਿੱਛੇ ਛਿੱਕੇ ਤੇ ਟੰਗੀ ਫਿਰਨੇ ਆ। ਅੰਮ੍ਰਿਤ ਛਕ ਲਓ, ਸਿੰਘ ਸਜ ਲਓ, ਕੀ ਕਰੀਏ ਜੀ, ਬਹਿਣੀ ਉੱਠਣੀ ਇੱਦਾਂ ਦੇ ਬੰਦਿਆਂ ਚ, ਸ਼ਰਾਬ ਪੀਣ ਵਾਲੀ ਸੁਸਾਇਟੀ ਹੈ ਉਹਨਾਂ ਚ ਬਹਿਣਾ ਪੈਂਦਾ ਹੈ। ਪਰ ਸੁਸਾਇਟੀ ਵਾਲੇ ਜਾਂ ਯਾਰ ਬੇਲੀ ਕੋਈ ਉਸ ਵੇਲੇ ਕੋਲ ਨਹੀਂ ਹੋਏਗਾ, ਜਾਣਾ ਤੇ ਇੱਕ ਦਿਨ ਕੱਲਿਆਂ ਨੂੰ ਪੈਣਾ ਹੈ, ਹਿਸਾਬ ਕਿਤਾਬ ਤੇ ਸਾਡੇ ਕੱਲਿਆਂ ਨਾਲ ਹੋਣਾ ਹੈ, ਕੋਈ ਰਿਸ਼ਤੇਦਾਰ ਸਾਖ ਸੰਬੰਧੀ ਨਹੀਂ। ਉੱਥੇ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਯਾਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਰ। ਕੋਈ ਹੈ ਨਾਲ ਜਾਣ ਵਾਲਾ, ਕੋਈ ਰਿਸ਼ਤੇਦਾਰੀ ਸਾਖ ਸੰਬੰਧੀ ਨਹੀਂ, ਕੱਲਿਆਂ ਨੂੰ ਇੱਕ ਦਿਨ ਜਾਣਾ ਪਏਗਾ।
ਤੇਰੇ ਸਕਿਆ ਭੈਣ ਭਰਾਵਾਂ ਦੇ, ਸਕਿਆ ਭੈਣ ਭਰਾਵਾਂ ਦੇ, ਭੈਣ ਭਰਾਵਾਂ ਦੇ, ਭੈਣ ਭਰਾਵਾਂ ਦੇ, ਤੇਰੇ ਸਕਿਆ ਭੈਣ ਭਰਾਵਾਂ ਦੇ, ਸਕਿਆ ਭੈਣ ਭਰਾਵਾਂ ਦੇ, ਭੈਣ ਭਰਾ।
ਹੱਥਾਂ ਨਾਲ ਆਪ ਹੀ ਕੁਹਾੜਾ ਮਾਰ ਲਿਆ। ਜਿਹੜਿਆਂ ਯਾਰਾਂ ਬੇਲੀਆਂ ਪਿੱਛੇ ਸੀ ਗੁਰੂ ਵਾਲੇ ਮਨ ਨੂੰ ਤਿਆਰ ਨਹੀਂ ਹੁੰਦੇ, ਯਾਰ ਬੇਲੀ ਸਭ ਉੱਥੇ ਖਲੋਤੇ ਹੀ ਰਹਿ ਜਾਂਦੇ ਨੇ। ਪੰਜ ਇਸ਼ਨਾਨਾਂ ਕਰਦੇ ਨੇ, ਹੱਥ ਲਾਇਆ ਹੁੰਦਾ ਨਾ ਗੁਰਮੁਖੋ, ਕਈ ਤੇ ਇਸ਼ਨਾਨ ਕਰਕੇ ਘਰ ਵੜਦੇ ਨੇ, ਇੰਨਾ ਬੁਰਾ ਮੰਨਣਗੇ। ਆਹੀ ਹੈ ਬੰਦਾ, ਗਲਵੱਕੜੀਆਂ ਪਾ ਪਾ ਕੇ ਮਿਲਦੇ ਨੇ ਸਾਰੇ, ਇਸ਼ਨਾਨ ਕਰਕੇ ਆਉਣਗੇ ਟੋਬਿਆਂ ਛੱਪੜਾਂ ਚ ਵੀ ਨਹਾ ਕੇ ਘਰ ਜਾਓ, ਕਿਤੇ ਨਾਲ ਹੀ ਨਾ ਚੱਲਿਆ ਜੇ ਚਿੰਬੜ ਚ। ਇੱਕੋ ਸਮਾਂ ਇਹੋ ਕਿਹੋ ਜਿਹਾ ਸਮਾਂ ਆ ਜਾਂਦਾ, ਮਰੇ ਬੰਦੇ ਦਾ ਪਿੰਡ ਵਾਲੇ ਪਾਸੇ ਧੂੰਆਂ ਵੀ ਆ ਜਾਏ ਤੇ ਲੋਕ ਮਾੜਾ ਮੰਨਦੇ ਨੇ। ਮਰੇ ਬੰਦੇ ਦਾ ਧੂੰਆਂ ਵੀ ਜੇ ਆ ਜਾਏ ਨਾ ਪਿੰਡ ਵਾਲੇ ਪਾਸੇ ਨੂੰ ਹਵਾ ਹੋਵੇ, ਕਈ ਸਿਆਣੇ ਬੰਦੇ ਕਹਿਣਗੇ ਇਹ ਠੀਕ ਨਹੀਂ ਹੋਇਆ ਕੰਮ, ਇੱਕ ਅੱਧੇ ਨੂੰ ਹੋਰ ਵੀ ਮਰੇਗਾ ਨਾਲ, ਇਹ ਹੋਰ ਵੀ ਲਿਜਾਏਗਾ ਕਿਸੇ ਨੂੰ। ਅਸੀਂ ਚੌੜੇ ਹੋਏ ਫਿਰਦੇ ਹਾਂ ਵੀ ਪਤਾ ਨੀ ਪਿੰਡ ਮੇਰੇ ਕਰਕੇ ਬਸ, ਕਈ ਬੜੇ ਚੌੜੇ ਹੋਏ ਫਿਰਦੇ ਨੇ ਵੀ ਮੈਂ ਹੀ ਹਾਂ ਬਸ ਇਸ ਪਿੰਡ ਚ ਚੰਗਾ ਬੰਦਾ, ਬਾਕੀ ਤੇ ਐਵੇਂ ਤੁਰੇ ਫਿਰਦੇ ਨੇ, ਆਪਣੇ ਆਪ ਨੂੰ ਬੜੇ ਰੋਹਬ ਨਾਲ ਰਹਿੰਦੇ ਨੇ। ਪਰ ਤੂੰ ਕਾਹਦੀ ਆਕੜ ਕਰਨਾ, ਤੇਰੇ ਤਾਂ ਧੂੰਆਂ ਵੀ ਨੀ ਝੱਲਣਾ ਪਿੰਡ ਵਾਲਿਆਂ ਨੇ, ਸਾਡੇ ਪਿੰਡ ਵਾਲੇ ਪਾਸੇ ਤਾਂ ਧੂੰਆਂ ਵੀ ਨਾ ਆਵੇ। ਇਸ ਕਰਕੇ ਗੁਰਮੁਖੋ ਐਵੇਂ ਮਾਣ ਨਾ ਕਰੀਏ, ਯਾਰਾਂ ਬੇਲੀਆਂ ਪਿੱਛੇ, ਦੋਸਤਾਂ ਪਿੱਛੇ, ਲਓ ਜੀ ਮੇਰੇ ਨਾਲ ਵਾਲੇ ਕੀ ਕਹਿਣਗੇ, ਮੇਰੇ ਯਾਰ ਬੇਲੀ ਉਹ ਇਕੱਠੇ ਖਾਂਦੇ ਰਹੇ ਆ, ਇਕੱਠੇ ਪੀਂਦੇ ਰਹੇ ਆ, ਉਹ ਕਹਿਣਗੇ ਇਹ ਵੱਡਾ ਹੁਣ ਬਾਬਾ ਬਣਿਆ ਫਿਰਦਾ ਸਾਨੂੰ ਮੱਤਾਂ ਦਿੰਦਾ ਹੈ। ਕਿਸੇ ਦੀ ਪਰਵਾਹ ਨਾ ਕਰੋ, ਇੱਥੇ ਕੋਈ ਕਿਸੇ ਦਾ ਸਾਥੀ ਨਹੀਂ, ਇੱਥੇ ਆਪਣੇ ਜੰਮੇ ਨਹੀਂ ਨਾਲ ਜਾਣੇ, ਕਿੱਥੋਂ ਚਲੇ ਜਾਣਗੇ ਨਾਲ, ਸਭ ਖਲੋਤੇ ਰਹਿ ਜਾਣਗੇ ਇੱਥੇ ਹੀ, ਹਿਸਾਬ ਕਿਤਾਬ ਸਾਡਾ ਹੋਣਾ ਹੈ। ਇਸ ਕਰਕੇ ਆਪਣੇ ਪੈਰਾਂ ਤੇ ਆਪੇ ਕੁਹਾੜਾ ਨਹੀਂ ਮਾਰੀਦਾ ਗੁਰਮੁਖੋ। ਉਹ ਨਾਲ ਵਾਲੇ ਯਾਰ ਬੇਲੀ ਕਹਿੰਦੇ ਚੌਧਰੀ ਆ ਕਿਹੜਾ ਮਰਜ ਵੇਖਦੇ ਆ, ਤੂੰ ਅੰਦਰ ਵੜ ਕੇ ਪੀ ਲੈ। ਉਹਦਾ ਆਪਣਾ ਵੀ ਮਨ ਕਰਦਾ ਸੀ ਪੀ ਲਈ, ਫਿਰ ਜਿਹੜੀ ਅੰਦਰ ਜਾਂਦੀ ਕਿਤੇ ਟਿੱਕ ਕੇ ਬਹਿਣ ਦਿੰਦੀ, ਜਿੰਨੀਆਂ ਮਰਜ਼ੀ ਕੋਈ ਲਾਚੀਆਂ ਜਿਹੀਆਂ ਚੱਬੀ ਜਾਏ ਵੀ ਨਾ ਪਤਾ ਲੱਗੇ, ਪੀਣ ਵਾਲੇ ਦਾ ਤੇ ਪਤਾ ਲੱਗ ਹੀ ਜਾਂਦਾ, ਉਹਦੀ ਤੋਰ ਹੀ ਬਦਲ ਜਾਂਦੀ ਪੀਣ ਵਾਲੇ ਦੀ, ਸਿੱਧਾ ਨਹੀਂ ਤੁਰ ਸਕਦਾ। ਅਸੀਂ ਆਸਟ੍ਰੇਲੀਆ ਗਏ, ਉੱਥੇ ਸਿਡਨੀ ਤੋਂ ਮੈਲਬੋਰਨ ਦਾ ਕਾਫੀ ਸਫ਼ਰ ਪੈ ਜਾਂਦਾ, ਗੱਡੀਆਂ ਵਿੱਚ ਗਏ ਤੇ ਉੱਥੇ ਗੱਡੀਆਂ ਤੇਜ਼ ਭਜਾਉਣੀਆਂ ਪੈ ਗਈਆਂ, ਮਜਬੂਰੀ ਬਣ ਗਈ, ਲੇਟ ਹੋ ਗਏ ਸਨ। ਜਦੋਂ ਲੇਟ ਹੋਏ ਤੇ ਮੈਂ ਆਖਿਆ ਵੀ ਭਜਾ ਲਓ ਫਿਰ, ਉੱਥੇ ਹੁਣ ਸਪੀਡ ਲਿਮਿਟ ਸੀ ਵੀ ਇੰਨੇ ਤੋਂ ਵੱਧ ਨਹੀਂ ਤੁਸੀਂ ਜਾ ਸਕਦੇ, ਸਪੀਡ ਉੱਥੇ ਕੋਈ 100 ਦੀ ਹੋਣੀ ਹੈ, ਅਸੀਂ 140 ਤੇ ਜਾਈਏ ਵੀ ਛੇਤੀ ਲੇਟ ਹੋ ਗਏ ਦੀਵਾਨ ਤੋਂ, ਲੇਟ ਹੋ ਗਏ ਤੇ ਉਹੀ ਕੰਮ ਆਪਣਾ ਪੰਜਾਬੀਆਂ ਵਾਲਾ ਕਰ ਲਿਆ ਵੀ ਵੇਖੀ ਜਾਏਗੀ ਦੱਬੀ ਚੱਲੋ, ਭਜਾ ਲਈ। ਅੱਗੇ ਜਾ ਕੇ ਕਿਸੇ ਨੇ ਪੁਲਿਸ ਵਾਲਿਆਂ ਨੂੰ ਦੱਸਤਾ ਵੀ 5-6 ਗੱਡੀਆਂ ਨੇ ਇਕੱਠੀਆਂ ਨੇ ਤੇ ਭਜਾਈ ਹੀ ਲਜਾਂਦੇ, ਕਿਸੇ ਨੇ ਫੋਨ ਕਰ ਦਿੱਤਾ ਉਹਨਾਂ ਨੇ ਘੇਰ ਲਿਆ ਅੱਗੇ, ਉਹ ਕਹਿੰਦੇ ਜੀ ਤੁਸੀਂ ਤੇਜ਼ ਬਹੁਤ ਆ ਰਹੇ ਹੋ, ਦੱਸਿਆ ਵੀ ਇੱਦਾਂ ਕਰਕੇ ਸਮਾਗਮ ਹੈ ਉੱਥੇ ਜਾਣਾ, ਸੱਚਾਈ ਮੈਂ ਕਿਹਾ ਸੱਚ ਦੱਸ ਦਿਓ ਵੇਖੀ ਜਾਏਗੀ ਜੋ ਹੋਏਗਾ। ਉਹਨਾਂ ਨੇ ਦੱਸ ਦਿੱਤਾ ਜਿਹੜੇ ਚਲਾਣ ਵਾਲੇ ਸਨ, ਉਹਨੇ ਨਾ ਇੱਕ ਪੁਲਿਸ ਵਾਲੇ ਨੇ ਇੱਕ ਲਕੀਰ ਖਿੱਚ ਦਿੱਤੀ ਡਰਾਈਵਰ ਨੂੰ, ਕਹਿੰਦੇ ਦੇ ਤੁਰ ਕੇ ਵਿਖਾ, ਸਾਨੂੰ ਲੱਗਦਾ ਤੂੰ ਪੀਤੀ ਹੋਈ। ਮੈਨੂੰ ਉਹ ਤੁਰ ਕੇ ਜਦੋਂ ਉਹਨੇ ਵਿਖਾਇਆ ਇੱਦਾਂ ਪੂਰਾ ਪੈਰ ਉਹਦੇ ਉੱਤੇ ਰੱਖਿਆ, ਲਕੀਰ ਖਿੱਚੀ 12-15 ਫੁੱਟ, ਜਦੋਂ ਉਹ ਮੁੜ ਕੇ ਗੱਡੀ 'ਚ ਬੈਠਾ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਤੂੰ ਲਕੀਰ 'ਤੇ ਕਿਉਂ ਤੁਰਿਆ? ਕਹਿੰਦਾ ਇਸ ਕਰਕੇ ਤੁਰਿਆ ਵੀ ਇਹਨਾਂ ਦੇ ਕੋਲ ਅੱਗੇ 'ਤੇ ਮਸ਼ੀਨ ਜੀ ਹੁੰਦੀ ਹੈ, ਉਹਦੇ ਵਿੱਚ ਕਹਿਣਗੇ ਜੀ ਤੁਸੀਂ 10 ਤੱਕ ਗਿਣੋ, 1-2-3, ਉਹ ਸਾਹ ਤੋਂ ਪਤਾ ਲੱਗ ਜਾਂਦਾ ਹੈ ਵੀ ਕਿੰਨੀ ਸ਼ਰਾਬ ਪੀ, ਸਾਹ ਨਾਲ ਵੇਖ ਲੈਂਦੇ। ਤੇ ਮੈਂ ਕਿਹਾ ਫਿਰ ਕਹਿੰਦੇ ਮਸ਼ੀਨ ਇਹਨਾਂ ਕੋਲ ਹੈ ਨਹੀਂ ਸੀ, ਲਕੀਰ ਖਿੱਚ ਦਿੱਤੀ ਵੀ ਜਿਹੜੇ ਪੀਤੀ ਹੋਏਗੀ ਸਿੱਧਾ ਨਹੀਂ ਤੁਰ ਸਕਦੇ, ਲਕੀਰ ਖਿੱਚੀ ਹੈ। ਕਹਿੰਦੇ ਤਾਂ ਉਹ ਤੇ ਆਪਣੀ ਗੱਲ ਕਰੇ। ਮੈਂ ਕਿਹਾ ਜੇ ਸਾਡੇ ਵਾਲੇ ਹੁੰਦੇ ਉਹਨਾਂ ਨੇ ਲਕੀਰ ਹੀ ਡਿੰਗੀ ਖਿੱਚ ਦੇਣੀ ਸੀ ਪੁਲਿਸ ਵਾਲੇ। ਕਹਿੰਦੇ ਜੀ ਉਹ ਕਿਵੇਂ? ਮੈਂ ਕਿਹਾ ਉਹ ਆਪ ਹੀ ਪੀ ਵੀ ਫਿਰਦੇ ਹੁੰਦੇ, ਲਕੀਰ ਤੇ ਤੁਰਨ ਵਾਲੇ ਨੇ ਤੇ ਕੀ ਤੁਰਨਾ, ਉਹ ਜਿਹੜੇ ਆਪ ਹੀ ਰੱਜ ਕੇ ਠੇਕੇ ਦੇ ਉੱਥੇ ਖਲੋਤੇ ਆ ਨਾਕੇ ਤੇ, ਉਹ ਲਕੀਰ ਹੀ ਡਿੰਗੀ ਖਿੱਚਦੇ ਰੱਜੇ ਹੋਏ। ਅਸੀਂ ਨਾ ਹੁਣ ਦੀਵਾਲੀ ਵਾਲੇ ਦਿਨ ਸਮਾਣੇ ਕੇ ਦੇ ਘਰ ਪ੍ਰਸ਼ਾਦਾ ਛਕਣ ਆਏ, ਦੀਵਾਲੀ ਵੇਲੇ ਸਾਰੇ ਦੀਵੇ ਲਾ ਲਏ। ਜਦੋਂ ਅਸੀਂ ਪਟਿਆਲੇ ਗਏ ਨਾ ਚੌਂਕੀ ਦੇ ਚੌਥੇ ਮੋੜ ਪੈਂਦਾ ਸਮਾਣੇ ਨੂੰ ਤੇ ਪਟਿਆਲੇ ਨੂੰ, ਉੱਥੇ ਬੈਰੀਅਰ ਪਏ ਪੁਲਿਸ ਵਾਲਿਆਂ, ਕੋਈ ਰੂੜੀ ਤੇ ਦੀਵਾ ਲਾਵੇ, ਕੋਈ ਬਨੇਰੇ ਤੇ ਲਾਵੇ, ਕੋਈ ਖੇਤ ਚ ਲਾਵੇ, ਕੋਈ ਗੱਡੀ ਤੇ ਦੀਵਾ ਧਰਦਾ ਵੀ ਇਹਦੇ ਚ ਬਰਕਤ ਪਵੇ। ਮੈਂ ਮਰਦ ਚਰਨਾਂ ਚ ਬੈਠਾ, ਮੈਂ ਪੁਲਿਸ ਵਾਲੇ ਨੂੰ ਵੇਖਿਓ ਬੈਰੀਅਰ ਤੇ ਦੀਵਾ ਧਰੇ, ਨਾਕਾ ਲਾਉਣ ਵਾਲਾ ਜਿਹੜਾ ਬੈਰੀਅਰ। ਮੈਂ ਕਿਹਾ ਇਹਨੂੰ ਇਹ ਹੈ ਵੀ ਚੰਗੇ ਰੁਕਣੇ ਚਾਹੀਦੇ ਨੇ, ਚਲਾਣ ਚੰਗੇ ਘਟੀ। ਆਪਣਾ ਆਪਣਾ ਬਿਜ਼ਨਸ ਹੈ, ਜਿਹੜਾ ਮੋਟਰ ਗੱਡੀ ਚਲਾਉਂਦਾ ਉਹ ਗੱਡੀ ਤੇ ਰੱਖਦਾ, ਜਿਹੜਾ ਕੰਬਾਈਨ ਵਾਲਾ ਉਹਦੇ ਤੇ ਰੱਖਦਾ, ਉਹਦੀ ਤੇ ਰੋਜੀ ਰੋਟੀ। ਉਹ ਨਾਕੇ ਵਾਲੇ ਉਹਦੇ ਉੱਤੇ ਦੀਵਾ ਜਗਾ ਰਹੇ ਸੀ ਵੀ ਇਹਦੇ ਚ ਲਕਸ਼ਮੀ ਏ ਬਰਕਤ ਪਾ ਦੇ, ਵੀ ਬੈਰੀਅਰ ਤੇ ਚੰਗੇ ਰੋਕਦੇ ਰਹਿਣ। ਮੈਂ ਉਹ ਵੇਖਿਆ, ਮੈਂ ਕਿਹਾ ਲੈ ਆਹ ਵੇਖ ਲਓ ਇਹ ਆਪਣਾ ਇਹਦੀ ਆਪਣੀ ਰੋਜੀ ਰੋਟੀ। ਸੋ ਇਸ ਕਰਕੇ ਗੁਰਮੁਖੋ ਉਹ ਜਦੋਂ ਪੀਤੀ ਹੋਵੇ ਜਿਹੜੇ ਬੰਦੇ ਨੇ ਉਹ ਭਾਵੇਂ ਲੱਖ ਛਪਾ ਲੈ ਪਰ ਉਹਦੀ ਚਾਲ ਦੱਸ ਦਿੰਦੀ ਹੈ ਵੀ ਇਹਨੇ ਪੀਤੀ। ਪੀਣ ਵਾਲੇ ਦੀ ਚਾਲ ਬਦਲ ਜਾਂਦੀ, ਪੀਣ ਵਾਲੇ ਦੀਆਂ ਅੱਖਾਂ ਹੀ ਬਦਲ ਜਾਂਦੀਆਂ। ਇੱਕ ਗੱਲ ਹੋਰ ਪੱਕੀ ਹੈ, ਜਿਹਨੇ ਨਾਮ ਦਾ ਨਸ਼ਾ ਕੀਤਾ ਹੈ, ਜੇ ਜਿਹਨੇ ਸ਼ਰਾਬ ਦਾ ਨਸ਼ਾ ਕੀਤਾ ਹੈ ਜਾਂ ਕੋਈ ਹੋਰ ਨਸ਼ਾ ਕੀਤਾ ਹੈ ਛੁਪਦਾ ਨਹੀਂ, ਜਿਹਨੇ ਨਾਮ ਜਪਦਾ ਨਾ ਜਿਹੜਾ ਲੱਖ ਛਪਾ ਲਏ ਉਹ ਵੀ ਨਹੀਂ ਛੁਪਦਾ। ਨਾਮ ਦਾ ਨਸ਼ਾ ਜਿਹਨਾਂ ਨੇ ਕੀਤਾ ਹੋਇਆ ਇਹ ਐਸਾ ਨਸ਼ਾ ਹੈ। ਸਤਸੰਗ ਜਿਹਨਾਂ ਤੇ ਸੱਚੇ ਪਾਤਸ਼ਾਹ ਮਿਹਰ ਕਰ ਦਿੰਦੇ ਨੇ ਨਾ, ਬਖਸ਼ਿਸ਼ ਕਰਦੇ ਨੇ, ਪੜੋ ਜਰਾ ਗੱਜ ਕੇ।
ਜਿੰਨਾ ਨੇ ਹੋ ਗੁਣਾ ਨਲ ਲਾਏ, ਜਿੰਨਾ ਨੇ ਹੋ ਗੁਣਾ ਨਲ ਲਾਇਆ, ਬਿਨ ਪੀਤੀ ਤਾਂ ਪੀਵੇ, ਜਿੰਨਾ ਨੇ ਹੋ ਗੁਣਾ ਨਾਲ ਲਾਇਆ, ਜਿੰਨਾ ਨੇ ਹੋ ਗੁਣਾ ਨਾਲ ਲਾਇਆ, ਪੀਤੀ ਤਾਂ ਪੀਵੇ, ਜਿੰਨਾ ਨੇ ਹੋ ਗੁਣਾ ਨਾਲ ਲਾਇਆ, ਜਿੰਨਾ ਨੇ ਹੋ ਗੁਣਾ ਨਾਲ ਲਾਇਆ, ਹੋ ਬਿਨ ਪੀਤੀ ਤਾਂ ਪੀਵੇ, ਜਿੰਨਾ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ, ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ, ਹੋ
ਸੁਖੀ ਵੇ ਜਿਨ੍ਹਾਂ ਨੇਹੋ ਗੁਰਾਂ ਨਾਲ ਲਾਇਆ, ਜਿਨ੍ਹਾਂ ਦਾ ਸਤਿਗੁਰੂ ਨਾਲ ਨਿਹੋ ਹੋਵੇ, ਜਿਨ੍ਹਾਂ ਦਾ ਮਹਾਰਾਜ ਨਾਲ ਪਿਆਰ ਹੈ ਨਾ ਗੁਰਮੁਖੋ, ਉਹ ਵੀ ਇੱਕ ਮਸਤੀ ਵਿੱਚ ਰਹਿੰਦੇ। ਇਹ ਤੇ ਨਸ਼ਾ ਥੋੜੇ ਚਿਰ ਦਾ ਹੈ, ਪੀਏ ਤੇ ਲੈ ਜਾਂਦਾ 8-10 ਘੰਟੇ, ਉਹ ਐਸਾ ਨਸ਼ਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਲੈਂਦਾ, ਨਸ਼ਾ ਹੀ ਹੈ। 50 ਸਾਲ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ, 50 ਸਾਲ ਨਸ਼ਾ ਹੀ ਸੀ। 70 ਸਾਲ ਦੀ ਉਮਰ ਹੋ ਗਈ, ਸਵੇਰੇ ਸਰੀਰ ਛੱਡਦੇ ਨੇ, ਰਾਤ ਨੂੰ ਵੀ ਕੀਰਤਨ ਕਰਕੇ ਆਏ। ਬਹੁਤ ਰੋਕਦੇ ਸੀ, ਡਾਕਟਰ ਵੀ ਕਹਿੰਦੇ ਸੀ, ਸੰਗਤ ਵੀ ਬੇਨਤੀ ਕਰਦੀ ਸੀ, ਮਹਾਰਾਜ ਨਾ ਆਪ ਜੀ ਹੁਣ ਬੈਠ ਕੇ ਹੀ ਦਰਸ਼ਨ ਦੇ ਦਿਆ ਕਰੋ, ਇੰਨਾ ਹੀ ਵਧੇਰਾ। ਪਰ ਨਸ਼ਾ ਹੀ ਐਸਾ ਕੀਰਤਨ ਦਾ, ਜਦੋਂ ਇਹ ਸੁਭਾਅ ਬਣ ਜਾਏ ਨਾ ਗੁਰਮੁਖੋ, ਆਦਤ ਬਣ ਜਾਏ, ਜਿਹਨੂੰ ਸਵੇਰੇ ਨਿਤਨੇਮ ਕਰਨ ਦਾ ਸੁਭਾਅ ਬਣ ਜਾਏ, ਫਿਰ ਉਹ ਬਚ ਨਹੀਂ ਸਕਦਾ। ਜਿਹੜਾ ਹੁਣ ਤੰਬਾਕੂ ਪੀਣ ਦਾ ਆਦੀ ਹੋ ਜਾਏ, ਸਵੇਰੇ ਸਿਗਰਟਾਂ ਪੀਂਦੇ ਨੇ, ਜਿਹੜੇ ਸੁਭਾਅ ਬਣ ਜਾਏ ਉਹਨਾਂ ਨੂੰ, ਫਿਰ ਤੋਟ ਲੱਗਦੀ ਹੈ, ਉਹਨਾਂ ਦੀ ਜਾਨ ਨਿਕਲਦੀ ਹੈ, ਨਸ਼ਾ ਨਾ ਮਿਲੇ। ਜਦੋਂ ਨਿਤਨੇਮ ਕਰਨ ਦਾ ਸੁਭਾਅ ਬਣ ਜਾਂਦਾ ਨਾ ਪੱਕਾ, ਇਸੇ ਤਰ੍ਹਾਂ ਉਸ ਵੇਲੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਪੁਰੰਗ ਕਹਿ ਵੇਦਿਆ ਸਨਮੁਖ ਉਠਤਾਵੈ, ਪਵਰ ਲੋਭੀ ਕੁਸੰਭਾਸ ਕਾ ਮਿਲ ਆਪ ਬੰਧਾਵੈ, ਤੋਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਨ। ਉਹ ਤੇ ਜਿੰਦ ਤੜਫਣ ਲੱਗ ਪੈਂਦੀ, ਜਿੰਦ ਬਚਦੀ ਨਹੀਂ ਗੁਰਦਰਸ਼ ਬਿਨਾ, ਜਿੰਦ ਬਚਦੀ ਨਹੀਂ ਗੁਰਦਰਸ਼ ਬਿਨਾ,
ਮਾਰੇ 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 ਮਾਰ
ਜੀ ਨਾਲ ਸਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਨਾਲ ਸਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪੁੱਤ ਸੰਭਾਲੇ
ਬਚ ਸਕਦੀ ਜਿਹੜੇ ਪੱਕੇ ਗੁਰਸਿੱਖ ਨੇ ਗੁਰਮੁਖੋ ਸਵੇਰੇ ਬਾਣੀ ਨਾ ਪੜ੍ਹਨ ਏਦਾਂ ਤੜਫਣ ਲੱਗ ਪੈਂਦੇ ਸਾਧ ਸੰਗਤ ਵਿੱਚ ਜਿਨ੍ਹਾਂ ਨੂੰ ਜਾਣ ਦਾ ਸੁਭਾਅ ਪੈ ਜਾਏ ਜਿਹੜੇ ਪੱਕੇ ਸਰੋਤੇ ਹੋਣ ਜਿਨ੍ਹਾਂ ਨੂੰ ਲਗਨ ਲੱਗ ਜਾਏ ਜਿੰਦ ਨਹੀਂ ਬਚ ਸਕਦੀ ਉਹਨਾਂ ਦੀ ਸੰਗਤ ਕੀਤੇ ਬਿਨਾਂ ਸੁਭਾਅ ਬਣ ਜਾਏ ਜਦੋਂ ਪਰ ਵਿਰਲੇ ਹੁੰਦੇ ਨੇ ਅੰਦਰੋਂ ਪ੍ਰੀਤ ਕਰਨ ਵਾਲੇ ਦਿਲੋਂ ਮੁਹੱਬਤ ਜਿੰਨ ਥੋੜੇ ਆ ਏਦਾਂ ਦੇ ਉੱਤੋਂ ਉੱਤੋਂ ਵਾਲੇ ਬਥੇਰੇ ਆ ਅੰਦਰੋਂ ਪ੍ਰੇਮ ਕਰਨ ਵਾਲਾ ਕੋਈ ਕੋਈ ਹੁੰਦਾ ਤੇ ਸਾਧ ਸੰਗਤ ਉਹ ਰੱਜ ਕੇ ਸ਼ਰਾਬ ਪੀ ਲਈ ਜਿਹਨੇ ਜਿਹੜੀ ਪੀਤੀ ਸੀ ਉਹ ਕਿੱਥੇ ਲੁਕਣ ਦਿੰਦੀ ਕੋਠੇ ਤੇ ਚੜ ਗਿਆ ਅੰਦਰ ਨਹੀਂ ਵੜਿਆ ਫਿਰ ਮਲੂਕਾ ਪੀ ਕੇ ਸ਼ਰਾਬ ਚੌਧਰੀ ਕੋਠੇ ਤੇ ਚੜ ਕੇ ਨਾ ਗੁਰੂ ਅੰਗਦ ਦੇਵ ਮਹਾਰਾਜ ਵੱਲ ਮੂੰਹ ਕਰਕੇ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ ਮਹਾਰਾਜ ਵੱਲ ਮੂੰਹ ਕਰਕੇ ਟੇਕ ਕੇ ਨਹੀਂ ਬੈਠਾ ਉੱਚੀ ਉੱਚੀ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ ਸਿੱਖ ਕਹਿੰਦੇ ਮਹਾਰਾਜ ਵੇਖੋ ਚੌਧਰੀ ਦੀ ਮੱਤ ਮਾਰੀ ਮਹਾਰਾਜ ਕਹਿੰਦੇ ਕਹਿ ਲੈਣ ਫਿਰ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ ਅੱਜ ਤੋਂ ਫਿਰ ਆਖਿਆ ਗੁਰੂਆ ਮੈਂ ਤੇਰੀ ਸਿੱਖੀ ਛੱਡੀ ਮਹਾਰਾਜ ਕਹਿੰਦੇ ਜਾ ਚੌਧਰੀ ਆ ਜੇ ਤੂੰ ਸਾਡੀ ਸਿੱਖੀ ਛੱਡੀ ਅਸੀਂ ਤੇਰੀ ਮਿਰਗੀ ਛੱਡੀ ਇੰਨਾ ਕਹਿਣ ਦੀ ਦੇਰ ਸੀ ਕੋਠੇ ਤੇ ਖਲੋਤੇ ਨੂੰ ਮਿਰਗੀ ਦਾ ਦੌਰਾ ਪੈ ਗਿਆ ਥੱਲੇ ਡਿੱਗਿਆ ਧਰਤੀ ਤੇ ਕੋਠੇ ਤੋਂ ਡਿੱਗਿਆ ਡਿੱਗਦੇ ਦੀ ਧੌਣ ਟੁੱਟ ਗਈ ਜਾਨ ਪੀਤੀ ਮੱਤ ਮਾਰੀ ਗਈ ਪਤਾ ਹੀ ਨਹੀਂ ਲੱਗਿਆ ਪੀਣ ਵਾਲੇ ਨੂੰ ਹੋਸ਼ ਨਹੀਂ ਰਹਿੰਦੀ ਇਸ ਕਰਕੇ ਗੁਰਮੁਖੋ ਸਤਿਗੁਰਾਂ ਦੇ ਚਰਨਾਂ ਵਿੱਚ ਜਾਈਏ ਤੇ ਕੁਝ ਨਾ ਕੁਝ ਪੱਲੇ ਬੰਨਣਾ ਚਾਹੀਦਾ ਹੈ ਉਹ ਹੁਣ ਦੀਵਾਲੀ ਦਾ ਤਿਉਹਾਰ ਲੰਘਿਆ ਬੜੇ ਦੀਵਾਲੀ ਤੇ ਥੋੜੀ ਵੇਖਦੇ ਨੇ ਦੀਵਾਲਾ ਹੀ ਬਹੁਤਾ ਕੱਢਦੇ ਨੇ ਦੀਵਾਲੀ ਵਾਲੇ ਦਿਨ ਦੀਵਾਲਾ ਹੀ ਬਹੁਤਾ ਨਿਕਲਦਾ ਕਈਆਂ ਦਾ ਤੇ ਲੜਾਈਆਂ ਝਗੜੇ ਪਿੰਡਾਂ ਦੇ ਵਿੱਚ ਵੇਖਨੇ ਉਹਨੇ ਵੀ ਪੀ ਲਈ ਉਧਰ ਪੱਠੇ ਪੱਥਰ ਚੱਲਦੇ ਨੇ ਰੋੜੇ ਚੱਲਦੇ ਨੇ ਕਾਹਦੇ ਇਹ ਦਿਨ ਤਿਉਹਾਰ ਦਿਨ ਤਿਉਹਾਰ ਕਾਹਦੇ ਮਨਾਉਂਦੇ ਹਾਂ ਅਸੀਂ ਲਕਸ਼ਮੀ ਦਾ ਇਹ ਜਨਮ ਦਿਨ ਮਨਾਇਆ ਜਾਂਦਾ ਹੈ ਇਸ ਦਿਨ ਸਮੁੰਦਰ ਰਿੜਕਿਆ ਸੀ ਤਾਂ ਕਰਕੇ ਲਕਸ਼ਮੀ ਦਾ ਬਰਥਡੇ ਇਹ ਸੈਲੀਬ੍ਰੇਟ ਕਰਦੇ ਨੇ ਲੋਕ ਜਨਮ ਦਿਨ ਮਨਾਉਂਦੇ ਤੇ ਸਾਡੇ ਸਿੱਖਾਂ ਚ ਇਹ ਜਿਹੜਾ ਤਿਉਹਾਰ ਹੈ ਫਿਰ ਇਹ 14 ਸਾਲਾਂ ਦਾ ਬਨਵਾਸ ਕੱਟ ਕੇ ਰਾਮ ਜੀ ਆਏ ਉਦੋਂ ਫਿਰ ਉਦੋਂ ਵੀ ਦੀਵਾਲੀ ਵਾਲਾ ਦਿਨ ਸੀ ਤਾਂ ਕਰਕੇ ਹਿੰਦੂ ਜਗਤ ਚ ਮਨਾਈ ਜਾਂਦੀ ਸਿੱਖਾਂ ਵਿੱਚ ਇਹ ਪ੍ਰਚਲਿਤ ਹੋਈ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚੋਂ ਆਏ ਨੇ 52 ਰਾਜਿਆਂ ਨੂੰ ਮੁਕਤ ਕਰਕੇ ਬੰਦੀ ਛੋੜ ਸਤਿਗੁਰੂ ਜਦੋਂ ਵਾਪਸ ਆਏ ਹਰਿਮੰਦਰ ਸਾਹਿਬ ਉਸ ਦਿਨ ਦੀਵਾਲੀ ਸੀ ਹਰਿਮੰਦਰ ਸਾਹਿਬ ਦੀਪਮਾਲਾ ਕੀਤੀ ਗਈ ਸਤਿਗੁਰਾਂ ਦੀ ਆਉਣ ਦੀ ਖੁਸ਼ੀ ਵਿੱਚ ਹਰਿਮੰਦਰ ਸਾਹਿਬ ਉਦੋਂ ਦੀਵਾਲੀ ਮਨਾਈ ਗਈ ਸੀ ਜਿਹੜੀ ਅੱਜ ਤੱਕ ਮਨਾਈ ਜਾਂਦੀ ਭਾਈ ਮਨੀ ਸਿੰਘ ਦੇ ਵੇਲੇ ਬੰਦ ਹੋ ਗਈ ਸੀ ਦੀਵਾਲੀ ਦੀਵਾਲੀ ਦਾ ਜਿਹੜਾ ਜੋੜ ਮੇਲਾ ਸੀ ਬੰਦ ਹੋ ਗਿਆ ਜਦੋਂ ਭਾਈ ਮਨੀ ਸਿੰਘ ਜੀ ਸੇਵਾਦਾਰ ਨਿਯੁਕਤ ਕੀਤੇ ਗਏ ਤੇ ਭਾਈ ਮਨੀ ਸਿੰਘ ਜੀ ਨੇ ਆਖਿਆ ਜੋੜ ਮੇਲਾ ਦੁਬਾਰਾ ਸ਼ੁਰੂ ਕਰੀਏ ਲਓ ਗੁਰਮੁਖੋ ਦੀਵਾਲੀ ਕਰਕੇ ਭਾਈ ਮਨੀ ਸਿੰਘ ਦੀ ਸ਼ਹੀਦੀ ਹੋਈ ਮੈਂ ਬਸ ਇਹ ਗੱਲ ਥੋੜੀ ਜਿਹੀ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਜਰਾ ਇੱਥੇ ਹੁਣ ਤੁਸੀਂ ਇਕਾਗਰਤਾ ਬਖਸ਼ਿਓ ਗੁਰਮੁਖੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸੋਚਿਆ ਕੌਮ ਇਕੱਠੀ ਕਰੀਏ, ਜਿੰਨਾ ਚਿਰ ਸਾਰੇ ਸਿੱਖ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕੋਈ ਨਿੱਘਰ ਫੈਸਲੇ ਕੌਮ ਦੀ ਬਿਹਤਰੀ ਵਾਸਤੇ ਕੋਈ ਚੰਗੇ ਫੈਸਲੇ ਕਰਨੇ ਨੇ ਤੇ ਕਰੀਏ ਤਾਂ ਜੇ ਇਕੱਠੇ ਹੋਈਏ। ਭਾਈ ਸਾਹਿਬ ਭਾਈ ਮਨੀ ਸਿੰਘ ਨੇ ਸਾਰਿਆਂ ਨੂੰ ਚਿੱਠੀਆਂ ਭੇਜੀਆਂ, ਪਹਿਲਾਂ ਤੇ ਸਰਕਾਰ ਨਾਲ ਗੱਲ ਕੀਤੀ। ਗਵਰਨਰ ਲਾਹੌਰ ਦਾ ਬਣਿਆ ਜ਼ਕਰੀਆ ਖਾਨ, ਇੱਕ ਕਾਜੀ ਨੂੰ ਆਖਿਆ ਕਹਿੰਦੇ ਸਰਕਾਰ ਨਾਲ ਗੱਲ ਕਰ, ਅਸੀਂ ਦੀਵਾਲੀ ਮਨਾਉਣੀ ਹੈ, ਸਾਨੂੰ ਇਜਾਜ਼ਤ ਦੇ ਦਿੱਤੀ ਜਾਵੇ। ਜ਼ਕਰੀਆ ਖਾਨ ਕਹਿਣ ਲੱਗਾ ਜੇ ਦੀਵਾਲੀ ਮਨਾਉਣੀ ਹੈ ਤੇ 5000 ਰੁਪਈਆ ਟੈਕਸ ਭਰਨਾ ਪਏਗਾ। ਉਹਨਾਂ ਵੇਲਿਆਂ ਦਾ 5000 ਅੱਜ ਦਾ ਤੇ ਕਈ ਲੱਖ ਬਣ ਜਾਂਦਾ। 5000 ਭਰੋ, ਦੀਵਾਲੀ ਮਨਾ ਲਓ। ਕਾਜੀ 2000 ਰੁਪਏ ਚ ਮੰਨਿਆ ਸੀ, ਕਹਿੰਦਾ ਮੈਂ ਗੱਲ ਤਾਂ ਕਰਾਂਗਾ, 2000 ਮੈਨੂੰ ਚਾਹੀਦਾ ਤੇ ਸਰਕਾਰ ਨੇ 5000 ਸਰਕਾਰੀ ਖਜ਼ਾਨੇ ਚ ਜਮ੍ਹਾਂ ਕਰਾਉਣਾ, ਟੋਟਲ 7000। ਭਾਈ ਮਨੀ ਸਿੰਘ ਜੀ ਨੂੰ ਜਦੋਂ ਦੱਸਿਆ, ਭਾਈ ਸਾਹਿਬ ਕਹਿੰਦੇ ਸੰਗਤਾਂ ਆਉਣਗੀਆਂ, ਚੜਾਵਾ ਚੜੇਗਾ, 7000 ਤੁਹਾਨੂੰ ਦੇ ਦਿਆਂਗੇ, ਭਾਵੇਂ ਕੋਈ ਚੜਾਵਾ ਨਾਮ ਹੀ ਬਚੇ, ਸਾਰਾ ਹੀ ਸਰਕਾਰ ਨੂੰ ਦੇਣਾ ਪੈ ਜਾਏ, ਪਰ ਅਸੀਂ ਇਕੱਠੇ ਹੋ ਕੇ ਕੋਈ ਫੈਸਲਾ ਤੇ ਕਰਾਂਗੇ ਚੰਗਾ। ਸਾਰੇ ਸਿੱਖ ਇਕੱਠੇ ਹੋਣਗੇ, ਖੁਸ਼ ਹੋਣਗੇ, ਇੰਨਿਆਂ ਸਾਲਾਂ ਬਾਅਦ ਜਦੋਂ ਦੀਵਾਲੀ ਮਨਾਈ ਜਾਏਗੀ, ਜੋੜ ਮੇਲਾ ਮਨਾਇਆ ਜਾਏਗਾ, ਖੁਸ਼ੀ ਦਾ ਮੌਕਾ ਆਏਗਾ। ਭਾਈ ਸਾਹਿਬ ਨੇ ਹਾਂ ਕਰ ਦਿੱਤੀ, ਅਸੀਂ 7000 ਦੇ ਦਿਆਂਗੇ। ਕਹਿੰਦੇ ਦੀਵਾਲੀ ਮਨਾ ਲਓ, ਕੋਈ ਰੋਕ ਨਹੀਂ, ਤੁਹਾਨੂੰ ਕੋਈ ਨਹੀਂ ਰੋਕੇਗਾ, ਜਿੱਥੋਂ ਮਰਜ਼ੀ ਸਿੱਖ ਆਉਣ, ਕੋਈ ਨਾਕਾ ਨਹੀਂ ਲੱਗੇਗਾ, ਕਿਤੇ ਰੋਕੇ ਨਹੀਂ ਜਾਓਗੇ, ਦੀਵਾਲੀ ਮਨਾਓ, ਸਾਰੇ ਸਿੱਖ ਹੋ ਜਾਓ ਇਕੱਠੇ। ਲਓ ਗੁਰਮੁਖੋ, ਦੀਵਾਲੀ ਤੋਂ ਥੋੜੇ ਦਿਨ ਪਹਿਲਾਂ ਭਾਈ ਸਾਹਿਬ ਨੇ ਫਿਰ ਚਿੱਠੀਆਂ ਘੱਲੀਆਂ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜਿੱਥੇ ਜਿੱਥੇ ਮਸੰਦ ਬੈਠੇ ਸੰਗਤਾਂ ਬੈਠੀਆਂ ਸੀ ਕਿ ਆਓ ਇਸ ਵਾਰੀ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਹਰਿਮੰਦਰ ਸਾਹਿਬ ਮਨਾਵਾਂਗੇ, ਇਕੱਠੇ ਹੋਈਏ ਆਵੋ ਭੈਣੇ, ਗੱਲ ਮਿਲ ਹੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ, ਵੱਡੇ ਦੀ ਵਡਿਆਈ ਕਰੀਏ, ਇਕੱਠੇ ਹੋਈਏ ਆਓ ਸਾਰੇ। ਜਦੋਂ ਇੱਦਾਂ ਚਿੱਠੀਆਂ ਭੇਜੀਆਂ ਗਈਆਂ ਤੇ ਸੰਗਤਾਂ ਨੂੰ ਚਾਅ ਚੜ ਗਿਆ, ਇੰਨੇ ਸਾਲਾਂ ਬਾਅਦ ਅਸੀਂ ਜਾਵਾਂਗੇ, ਬੜਾ ਚਾਅ ਹੁੰਦਾ ਸੀ ਸਿੱਖਾਂ ਨੂੰ ਮਿਲਾਂਗੇ, ਪਿਆਰ ਹੁੰਦਾ ਸੀ ਆਪਸ ਵਿੱਚ, ਇਕੱਠੇ ਬਵਾਂਗੇ, ਇਕੱਠੇ ਬਹਿ ਕੇ ਗੁਰੂ ਦੀ ਗੱਲ ਕਰਾਂਗੇ, ਕੋਈ ਬਾਬਾਣੀਆਂ ਕਹਾਣੀਆਂ ਹੋਣਗੀਆਂ, ਇਹ ਪਿਆਰ ਵਿੱਚ ਸੰਗਤਾਂ ਇਕੱਠੀਆਂ ਹੁੰਦੀਆਂ ਸੀ। ਅੱਜ ਕੱਲ੍ਹ ਤੇ ਆਪਾਂ ਵੇਖਦੇ ਹਾਂ ਫਤਿਹ ਦੀ ਸਾਜ ਵੀ ਨਹੀਂ ਰਹੀ ਸਾਡੇ ਵਿੱਚ, ਇੱਕ ਦੂਜੇ ਨੂੰ ਫਤਿਹ ਬੁਲਾਉਣ ਤੋਂ ਕੰਨੀ ਕੁਤਰਾਈ ਜਾ, ਫਤਿਹ ਤੇ ਗੁਰੂ ਦੀ ਹੈ, ਕਈ ਫਤਿਹ ਬੁਲਾਉਂਦੇ ਨਹੀਂ, ਕਈ ਫਤਿਹ ਮੰਨਦੇ ਵੀ ਨਹੀਂ, ਅੱਗੋਂ ਫਤਿਹ ਬੁਲਾ ਦਿਓ ਤੁਸੀਂ, ਅੱਗੋਂ ਫਤਿਹ ਦਾ ਜਵਾਬ ਹੀ ਨਹੀਂ ਦੇਣਗੇ, ਵੀ ਤੇਰਾ ਰੋਸਾ ਉਸ ਬੰਦੇ ਨਾਲ ਹੋ ਸਕਦਾ, ਤੇਰੀ ਗੁਰੂ ਦੀ ਫਤਿਹ ਨਾਲ ਕਾਹਦੀ ਨਾਰਾਜ਼ਗੀ ਹੈ, ਫਤਿਹ ਦਾ ਤੇ ਫਤਿਹ ਦੀ ਸਾਂਝ ਤੇ ਹੋਣੀ ਚਾਹੀਦੀ, ਤੇ ਅੱਜ ਕੱਲ੍ਹ ਤੇ ਫਤਿਹ ਦੀ ਸਾਂਝ ਵੀ ਨਹੀਂ ਰਹੀ ਸਾਡੇ ਵਿੱਚ, ਫਰਕ ਪੈਂਦਾ ਜਾ ਰਿਹਾ, ਕੋਈ ਕੋਈ ਹੈ ਪਿਆਰ ਵਾਲਾ, ਆਹ ਹੁਣ ਵੇਖੀ ਦਾ ਪ੍ਰੋਗਰਾਮਾਂ ਤੇ ਜਾਈਦਾ, ਆ ਬਾਬਾ ਜੀ ਹੋਣੀ ਨੇ, ਬਾਬਾ ਗੁਰਜੀਤ ਸਿੰਘ ਹੋਣੀ ਸਾਡੇ ਕੋਲ ਜਾਂਦੇ ਨੇ, ਮੈਂ ਇਲਾਕੇ ਵਿੱਚ ਜਿੱਥੇ ਕਿਤੇ ਵੀ ਆਵਾਂ ਇਹ ਆਪਣੇ ਪ੍ਰੋਗਰਾਮ ਛੱਡ ਕੇ ਵੀ ਦੀਵਾਨ 'ਚ ਜਾਣਗੇ, ਪੂਰੇ ਦੀਵਾਨ ਵਿੱਚ ਬੈਠਣਗੇ, ਸੁਣਾਉਣਾ ਸੌਖਾ ਸੁਣਨਾ ਹੀ ਔਖਾ ਹੈ, ਕਿਸੇ ਬੈਠਣਾ ਬੈਠ ਕੇ ਸੁਣਨਾ, ਇਹ ਤਾਂ ਹੁਣ ਆਪਾਂ ਵੇਖਣਾ ਹੀ ਹੈ, ਇੱਥੇ ਸਮਾਪਤੀ ਮਗਰੋਂ ਕਰਦੇ ਨੇ, ਤੁਰਨ ਦੀ ਪਹਿਲਾਂ ਕਰਦੇ ਨੇ ਵੀ ਚੱਲੀਏ, ਛੇਤੀ 2 ਮਿੰਟ ਵੀ ਨਹੀਂ ਬੈਠ ਸਕਦੇ, ਇੱਦਾਂ ਦਾ ਸੁਭਾਅ ਹੈ, ਆਦਤ ਪੱਕੀ ਹੋਈ ਹੈ। ਇਸ ਕਰਕੇ ਜਿਹੜਾ ਪ੍ਰੇਮ ਸੀ ਨਾ ਪਹਿਲੇ ਸਮਿਆਂ ਵਿੱਚ ਸਿੱਖਾਂ ਦਾ ਇੱਕ ਦੂਜੇ ਨਾਲ, ਉਡੀਕਦੇ ਰਹਿੰਦੇ ਸੀ ਕਦੋਂ ਇਕੱਠੇ ਹੋਵਾਂਗੇ, ਰਲ ਮਿਲ ਕੇ ਕੋਈ ਗੁਰੂ ਦੀ ਗੱਲ ਕਰਾਂਗੇ, ਇਕੱਠੇ ਹੋ ਕੇ ਕੌਮ ਦੀ ਬਿਹਤਰੀ ਦੀ ਗੱਲ ਕਰਾਂਗੇ, ਕਿੱਥੇ ਅੱਜ ਕੱਲ੍ਹ ਉਹ ਸਮਾਂ, ਅੱਜ ਸਮਾਂ ਬੜਾ ਬਦਲ ਗਿਆ, ਚੇਂਜ ਹੋ ਗਿਆ। ਤੇ ਗੁਰਮੁਖੋ, ਭਾਈ ਮਨੀ ਸਿੰਘ ਜੀ ਦੀਆਂ ਚਿੱਠੀਆਂ ਮਿਲੀਆਂ ਤੇ ਚਾਅ ਚੜ ਗਿਆ, ਬੜੀ ਖੁਸ਼ੀ ਹੋਈ, ਕਹਿੰਦੇ ਚਲੋ ਚੱਲਾਂਗੇ ਆਪਾਂ, ਸਾਰੀਆਂ ਸੰਗਤਾਂ ਨੂੰ ਖੁਸ਼ੀ ਹੈ। ਜਦੋਂ ਦੀਵਾਲੀ ਦੇ ਦਿਨ ਰਹਿ ਗਏ 4 ਤੇ ਕਿਸੇ ਨੇ ਜ਼ਕਰੀਏ ਨੂੰ ਆਖਿਆ 5000 ਕੀ ਕਰੇਗਾ ਤੂੰ, ਸਾਰੇ ਸਿੱਖ ਇਕੱਠੇ ਹੋਣੇ ਨੇ, ਕੱਲਾ ਕੱਲਾ ਜੰਗਲਾਂ 'ਚ ਲੱਭਦੇ ਫਿਰਨੇ ਹੱਥ ਨਹੀਂ ਆਉਂਦੇ, ਇੰਨੇ ਇਕੱਠੇ ਹੋਏ ਹੋਣਗੇ, ਇਕੱਠਿਆਂ ਨੂੰ ਖਤਮ ਕਰ ਦਿਓ, ਤੂੰ ਛੱਡ 5000 ਰੱਖੇ। ਕਿਸੇ ਨੇ ਸਲਾਹ ਦੇ ਦਿੱਤੀ, ਬਸ ਉਸ ਵੇਲੇ ਜ਼ਕਰੀਆ ਖਾਨ ਨੇ ਹੁਕਮ ਸੁਣਾ ਦਿੱਤਾ, ਕਹਿੰਦਾ ਆਲੇ ਦੁਆਲੇ ਤੋਪਾਂ ਬੀੜ ਦਿਓ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ਘੇਰ ਲਓ। ਗੁਪਤ ਸਿਪਾਹੀ ਭੇਜੇ ਗਏ, ਭੇਸ ਬਦਲਾ ਕੇ ਭੇਜੇ ਗਏ, ਜਦੋਂ ਹੌਲੀ ਹੌਲੀ ਹਥਿਆਰ ਆਉਣੇ ਸ਼ੁਰੂ ਹੋ ਗਏ, ਸਿਪਾਹੀ ਆਉਣੇ ਸ਼ੁਰੂ ਹੋ ਗਏ, ਜਦੋਂ ਵੇਖਿਆ ਭਾਈ ਮਨੀ ਸਿੰਘ ਜੀ ਤਾੜ ਗਏ, ਉਹ ਕਹਿੰਦੇ ਨੇ ਜਾ ਕੇ ਹਾਕਮ ਜਿਹੜੇ ਉਸ ਵੇਲੇ ਦੇ ਮੌਕੇ ਦੇ ਆਫਿਸਰ ਇੰਚਾਰਜ ਜਿਹੜਾ ਅੰਮ੍ਰਿਤਸਰ ਦਾ, ਉਹਨੂੰ ਪੁੱਛਿਆ ਉਹ ਕਹਿੰਦੇ ਇੰਨੇ ਇੰਨੀ ਫੌਜ ਕਾਹਦੇ ਲਈ ਲਾਈ ਜਾਂਦੇ ਹੋ, ਇੰਨੇ ਹਥਿਆਰ ਲੈ ਜਾਂਦੇ ਨੇ ਫੌਜਾਂ ਆ ਗਈ, ਇਹ ਕੀ ਗੱਲ? ਉਸ ਵੇਲੇ ਆਖਿਆ ਕਹਿੰਦੇ ਇਹ ਜੀ ਮੇਲੇ ਦਾ ਪ੍ਰਬੰਧ ਕਰ ਰਹੇ ਹਾਂ, ਜੋੜ ਮੇਲਾ ਏਡਾ ਵੱਡਾ, ਇੰਨੀ ਸੰਗਤ ਆਉਣੀ ਹੈ, ਇੰਤਜ਼ਾਮ ਵੀ ਤੇ ਚਾਹੀਦਾ। ਭਾਈ ਮਨੀ ਸਿੰਘ ਜੀ ਆਖਣ ਲੱਗੇ ਸਿੱਖ ਲੜਦੇ ਨਹੀਂ, ਸਾਨੂੰ ਨਹੀਂ ਲੋੜ ਤੁਹਾਡੇ ਇੰਤਜ਼ਾਮ ਦੀ, ਵੀ ਤੁਹਾਡੀਆਂ ਤੋਪਾਂ ਕਰਕੇ ਹਥਿਆਰਾਂ ਕਰਕੇ ਸਿੱਖ ਲੜਨੋਂ ਹਟ ਜਾਣਗੇ, ਉਹ ਅਸੀਂ ਭਰਾਵਾਂ ਵਾਂਗੂ ਰਹਿੰਦੇ ਹਾਂ, ਸਾਰੀ ਕੌਮ ਨੇ ਪੰਥ ਨੇ ਇਕੱਠਿਆਂ ਹੋਣਾ ਹੈ, ਸਾਡੇ ਚ ਲੜਾਈ ਕਾਹਦੀ ਹੋਏਗੀ, ਸਾਨੂੰ ਤੁਹਾਡੇ ਪਹਿਰੇਦਾਰਾਂ ਦੀ ਕੋਈ ਲੋੜ ਨਹੀਂ, ਆਪਣੀ ਫੌਜ ਹਟਾਓ। ਉਹਨਾਂ ਨੇ ਨਾ ਮੰਨੀ, ਕਹਿੰਦੇ ਨਹੀਂ ਜੀ, ਜੋੜ ਮੇਲਾ ਏਡਾ ਵੱਡਾ ਹੋਣਾ ਹੈ, ਰੌਲਾ ਰੱਪਾ ਕਈ ਵਾਰੀ ਕੋਈ ਪੈ ਜਾਂਦਾ, ਪ੍ਰਬੰਧ ਕਰ ਰਹੇ ਹਾਂ। ਭਾਈ ਮਨੀ ਸਿੰਘ ਸਮਝ ਗਏ ਵੀ ਇਹਨਾਂ ਦੀ ਜਿਹੜੀ ਹੈ ਨਾ ਨੀਤ ਵਿਗੜ ਗਈ ਹੈ, ਇਹਨਾਂ ਦੀ ਨੀਤ, ਇਹਨਾਂ ਦੇ ਮਨ ਵਿੱਚ ਕੁਝ ਹੋਰ ਚੱਲ ਰਿਹਾ ਹੈ। ਕਹਿੰਦੇ ਉਹ ਮਨੀਸ਼ੀਆਂ ਮਨ ਚ ਸੋਚਦੇ ਨੇ ਏਡਾ ਦਾਗ ਲੱਗ ਜਾਏਗਾ, ਮੱਥੇ ਮੁੜ ਕੇ ਧੋਤਾ ਨਹੀਂ ਜਾਣਾ, ਜੇ ਕੌਮ ਦਾ ਨੁਕਸਾਨ ਹੋ ਗਿਆ, ਕੌਮ ਦਾ ਨੁਕਸਾਨ ਹੋ ਗਿਆ ਜੀ। ਕਈ ਬੰਦੇ ਇੱਦਾਂ ਦੇ ਆ ਗੁਰਮੁਖੋ, ਉਹ ਆਪਣਾ ਨੁਕਸਾਨ ਨਹੀਂ ਹੋਣ ਦਿੰਦੇ, ਕੌਮ ਜਿੱਥੇ ਜਾਂਦੀ ਹੈ ਇੱਦਾਂ ਦੇ ਬੰਦੇ ਬੜੇ, ਉਹ ਸਿਧਾਂਤਾਂ ਨੂੰ ਕੁਚਲ ਜਾਂਦੇ ਨੇ, ਅਕਾਲ ਤਖ਼ਤ ਦੇ ਹੁਕਮਾਂ ਨੂੰ ਕੋਈ ਪਰਵਾਹ ਨਹੀਂ ਕਰਦੇ। ਕੋਈ ਸਿੱਖੀ ਨੂੰ ਦਾਗ ਲੱਗਦਾ ਲੱਗੇ, ਕੋਈ ਸਿੱਖੀ ਦੀ ਬਦਨਾਮੀ ਹੁੰਦੀ ਹੈ ਹੋਵੇ, ਪਰ ਮੈਂ ਬਚਣਾ ਚਾਹੀਦਾ, ਇੱਦਾਂ ਦੇ ਲੋਕ ਨੇ। ਭਾਈ ਸਾਹਿਬ ਕਹਿੰਦੇ ਦਾਗ ਲੱਗ ਜਾਏਗਾ, ਕੌਮ ਇਕੱਠੀ ਕਰਕੇ ਮਰਵਾਤੀ ਸਾਰੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਦੁਬਾਰਾ ਚਿੱਠੀਆਂ ਲਿਖੀਆਂ, ਕਹਿੰਦੇ ਸੰਗਤੇ ਜਿੱਥੇ ਜਿੱਥੇ ਆ ਗਏ ਉਹ ਮੁੜ ਜਾਓ, ਦੀਵਾਲੀ ਨਹੀਂ ਮਨਾਈ ਜਾਏ। ਸਰਕਾਰ ਦੀ ਨੀਤ ਵਿਗੜ ਗਈ ਹੈ, ਖੋਟ ਆ ਗਿਆ ਇਹਨਾਂ ਦੀ ਨੀਤ ਵਿੱਚ, ਵਾਪਸ ਚਲੇ ਜਾਓ, ਦੀਵਾਲੀ ਨਹੀਂ ਮਨਾਈ ਜਾਏ। ਸੰਗਤਾਂ ਦੁਖੀ ਤੇ ਬੜੀਆਂ ਹੋਈਆਂ, ਚਾਅ ਨਾਲ ਆ ਰਹੇ ਸੀ ਨਾ ਸਾਰੇ, ਖੁਸ਼ੀ ਬੜੀ ਸੀ ਵੀ ਜਾਵਾਂਗੇ, ਮੁੜ ਤੇ ਗਏ ਪਰ ਦੁਖੀ ਹੋ ਕੇ ਮੁੜੇ ਸਾਰੇ, ਦਿਲ ਨਹੀਂ ਸੀ ਕਰਦਾ ਮੁੜਨ ਨੂੰ, ਪਰ ਕਰਨ ਕੀ, ਹੁਣ ਹੁਕਮ ਆ ਗਿਆ। ਪਹਿਲਾਂ ਕਹਿੰਦੇ ਸੀ ਆਓ, ਹੁਣ ਹੁਕਮ ਆਇਆ ਵੀ ਨਾ ਆਓ, ਮੁੜ ਜਾਓ, ਵਾਪਸ ਚਲੇ ਗਏ। ਦੀਵਾਲੀ ਆਈ, ਜਿਹੜੀ ਸੰਗਤ ਥੋੜੀ ਬਹੁਤ ਅੱਗੇ ਆਉਂਦੀ ਸੀ ਰੋਜ਼, ਉਹੀ ਆਈ, ਬਾਕੀ ਆਇਆ ਹੀ ਕੋਈ, ਤੋਪਾਂ ਬੀੜੀਆਂ ਹੀ ਰਹਿ ਗਈਆਂ, ਫੌਜ ਦਾ ਖਰਚਾ ਸਿਰ ਪੈ ਗਿਆ, ਇੰਨੇ ਫੌਜ ਵਾਲੇ ਭੇਜੇ, ਸਿਪਾਹੀ ਭੇਜੇ, ਉਹ ਗੁਪਤ ਭੇਜਦੇ, ਕਿੰਨਾ ਖਰਚਾ ਹੋਇਆ, ਤੇ ਕੋਈ ਸੰਗਤ ਆਈ ਹੋਈ ਨਾ, ਤੋਪਾਂ ਬੀੜੀਆਂ ਰਹਿ ਗਈਆਂ ਉਹਨਾਂ ਦੀਆਂ ਮਨ ਦੀਆਂ ਮਨ ਚ ਰਹਿ ਗਈਆਂ। ਦੀਵਾਲੀ ਲੰਘਣ ਤੋਂ ਬਾਅਦ ਕਹਿੰਦੇ ਭਰੋ ਜੀ ਸਾਡਾ ਟੈਕਸ, ਕਾਜੀ ਕਰੇ ਮੇਰਾ 2000 ਦੇ ਭਾਈ ਮਨੀ ਸਿੰਘ ਨੂੰ, 5000 ਟੈਕਸ ਭਰੋ। ਭਾਈ ਮਨੀ ਸਿੰਘ ਜੀ ਆਖਣ ਲੱਗੇ ਟੈਕਸ ਕਿੱਥੋਂ ਭਰੀਏ, ਜਦੋਂ ਸੰਗਤ ਨਹੀਂ ਆਈ ਚੜਾਵਾ ਨਹੀਂ ਚੜਿਆ, ਚੜਾਵਾ ਨਹੀਂ ਚੜਿਆ ਤੇ ਟੈਕਸ ਕਿਉਂ ਭਰੀਏ। ਕਹਿੰਦੇ ਫਿਰ ਸੰਗਤ ਕਿਉਂ ਨਹੀਂ ਆਈ। ਭਾਈ ਮਨੀ ਸਿੰਘ ਕਹਿੰਦੇ ਤੁਹਾਡੀ ਨੀਤ ਕਰਕੇ, ਤੁਹਾਡੀ ਨੀਤ ਚ ਖੋਟ ਆ ਗਿਆ। ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਟੈਕਸ ਤੇ ਭਰਨਾ ਪੈਣਾ। ਭਾਈ ਸਾਹਿਬ ਕਹਿੰਦੇ ਨਹੀਂ ਭਰ ਸਕਦੇ। ਗ੍ਰਿਫਤਾਰ ਕਰਕੇ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਲਾਹੌਰ ਲੈ ਗਏ, ਜਕਰੀਏ ਦੀ ਕਚਹਿਰੀ ਚ ਪੇਸ਼ ਕੀਤਾ। ਭਾਈ ਸਾਹਿਬ ਖਲੋ ਗਏ ਜਾ ਕੇ, ਕਹਿੰਦੇ ਨੇ ਭਾਈ ਮਨੀ ਸਿੰਘ ਟੈਕਸ ਭਰਨਾ ਪੈਣਾ ਹੈ। ਭਾਈ ਸਾਹਿਬ ਕਹਿੰਦੇ ਨਹੀਂ ਭਰ ਸਕਦੇ, ਸੰਗਤ ਆ ਗਈ, ਸਿੱਖ ਆ ਗਏ, ਇਕੱਠੇ ਹੋ ਗਏ। ਕਹਿਣ ਲੱਗੇ ਅਸੀਂ ਟੈਕਸ ਭਰਨ ਨੂੰ ਤਿਆਰ ਆ, ਭਾਈ ਮਨੀ ਸਿੰਘ ਨੂੰ ਛੱਡ ਦਿੱਤਾ ਜਾਏ। ਭਾਈ ਸਾਹਿਬ ਭਾਈ ਮਨੀ ਸਿੰਘ ਕਹਿਣ ਲੱਗੇ ਨਹੀਂ, ਗੁਰੂ ਘਰ ਦਾ ਪੈਸਾ ਮੈਂ ਆਪਣੀ ਜਿੰਦ ਬਚਾਉਣ ਵਾਸਤੇ ਨਹੀਂ ਖਰਚਣ ਦੇਣਾ, ਇਹ ਸੰਗਤ ਦਾ ਪੈਸਾ ਹੈ, ਸੰਗਤ ਦਾ ਪੈਸਾ ਗੁਰੂ ਘਰ ਦੇ ਕਾਰਜਾਂ ਵਾਸਤੇ ਵਰਤਣਾ ਚਾਹੀਦਾ ਹੈ, ਮੈਂ ਨਿੱਜੀ ਨਹੀਂ ਵਰਤ ਸਕਦਾ, ਇਹ ਪੈਸਾ ਸੰਗਤ ਦਾ ਹੈ, ਮੇਰੇ ਮੈਨੂੰ ਛਡਾਉਣ ਵਾਸਤੇ ਇੱਕ ਪੈਸਾ ਨਾ ਖਰਚੇ ਕੋਈ। ਫਿਰ ਕਹਿੰਦੇ ਭਾਈ ਸਾਹਿਬ, ਜਕਰੀਆ ਕਹਿੰਦਾ ਗੁਪਤ ਵੀ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਕਹਿਣ ਲੱਗਾ ਇਸਲਾਮ ਕਬੂਲ ਲਓ, ਕੋਈ ਟੈਕਸ ਨਹੀਂ, ਕੋਈ ਕੁਛ ਨਹੀਂ, ਸਗੋਂ ਜੋ ਮੰਗੋਗੇ ਮਿਲ ਜਾਏਗਾ। ਭਾਈ ਸਾਹਿਬ ਕਹਿੰਦੇ ਮਰਨੀ ਮਰ ਜਾਂਗਾ, ਕਲਗੀ ਧਰ ਦੇ ਹੱਥੋਂ ਅੰਮ੍ਰਿਤ ਛਕਿਆ ਮੈਂ, ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲਈ ਹੈ, ਮੈਂ ਸਿੱਖੀ ਨਹੀਂ ਕਰ ਸਕਦਾ। ਫਿਰ ਇੱਕ ਕੰਮ ਹੋਰ ਕਰਦੇ ਮਨੀਸ਼ਿਆ, ਉਹ ਤੈਨੂੰ ਕਿਸੇ ਇਲਾਕੇ ਦਾ ਸੂਬਾ ਬਣਾ ਦਿਆਂਗੇ, ਬਾਦਸ਼ਾਹ ਨੂੰ ਕਹਿ ਕੇ ਜੋ ਚਾਹੀਦਾ ਮੰਗ ਲਈ, ਆਪਣੇ ਪੁੱਤਰਾਂ ਲਈ ਜਿੰਨੀਆਂ ਮਰਜ਼ੀ ਜਾਗੀਰਾਂ ਮੰਗ ਲੈ, ਰਾਜੇ ਮਹਾਰਾਜੇ ਬਣ ਜਾਣਗੇ ਤੇਰੇ ਪੁੱਤਰ, ਇੰਨਾ ਪੈਸਾ ਇੰਨਾ ਕੁਝ ਮਿਲ ਜਾਏਗਾ, ਇੱਕ ਗੱਲ ਮੰਨ ਲੈ। ਭਾਈ ਮਨੀ ਸਿੰਘ ਨੂੰ ਕਹਿੰਦੇ ਕੀ, ਹੁਕਮਨਾਮਾ ਤੇਰਾ ਕੌਮ ਮੰਨਦੀ ਹੈ, ਹੁਕਮਨਾਮੇ ਭੇਜ ਕੇ ਸਾਰਿਆਂ ਸਿੱਖਾਂ ਨੂੰ ਹਰਿਮੰਦਰ ਸਾਹਿਬ ਬੁਲਾ ਲੈ ਵੀ ਤੁਹਾਨੂੰ ਇਕੱਠੇ ਕਰਨਾ ਹੈ, ਇਹਨਾਂ ਨੂੰ ਇਕੱਠੇ ਕਰ ਦੇ, ਆਪ ਤੂੰ ਪਰੇ ਹੋ ਜਾਈ, ਫਿਰ ਅਸੀਂ ਜਾਣੀਏ, ਸਾਡਾ ਕੰਮ ਜਾਣੀ, ਸਿੱਖ ਤੇਰੀ ਇੱਕ ਆਵਾਜ਼ ਤੇ ਆ ਜਾਣਗੇ, ਤੂੰ ਸੱਦੇਗਾ ਇਹ ਆ ਜਾਣਗੇ,
ਤੇ ਫਿਰ ਤੂੰ ਦੱਸ ਤੇਰੇ ਪੁੱਤਰਾਂ ਦੇ ਨਾਂ ਪੋਤਰਿਆਂ ਦੇ ਨਾਂ ਜੋ ਚਾਹੀਦਾ ਲਵਾ ਲੈ। ਭਾਈ ਸਾਹਿਬ ਭਾਈ ਮਨੀ ਸਿੰਘ ਆਖਣ ਲੱਗੇ ਚੌਥੀ ਸ਼ਰਤ ਵੀ ਦੱਸ ਦਿਓ। ਕਹਿੰਦੇ ਨਹੀਂ ਤੇ ਫਿਰ ਮਰਨਾ ਕਬੂਲ ਲੈ। ਭਾਈ ਸਾਹਿਬ ਕਹਿੰਦੇ ਮਰਨਾ ਮਨਜ਼ੂਰ ਹੈ ਪਰ ਮੈਂ ਆਪਣੀ ਕੌਮ ਨਾਲ ਗਦਾਰੀ ਨਹੀਂ ਕਰ ਸਕਦਾ, ਮੈਂ ਆਪਣੀ ਕੌਮ ਨਾਲ ਗਦਾਰੀ ਨਹੀਂ ਕਰ ਸਕਦਾ। ਕੌਮ ਨਾਲ ਮੈਂ ਗਦਾਰੀ ਨਹੀਂ ਕਰ ਸਕਦਾ, ਸਿੱਖੀ ਨੂੰ ਦਾਗ ਨਹੀਂ ਲੱਗਣ ਦੇਣਾ। ਉਸ ਵੇਲੇ ਆਖਿਆ ਭਾਈ ਮਨੀ ਸਿੰਘ ਜੀ ਜੋ ਮੰਗੋਗੇ ਮਿਲ ਜਾਏਗਾ। ਕਹਿੰਦੇ ਨਹੀਂ, ਫਿਰ ਕਿਹੜਾ ਸਦਾ ਦੁਨੀਆਂ ਤੇ ਰਹਿਣਾ, ਮਰਨਾ ਤੇ ਇੱਕ ਦਿਨ ਹੈ ਹੀ ਹੈ, ਜਾਣਾ ਤੇ ਇੱਕ ਦਿਨ ਹੈ ਹੀ ਹੈ, ਮੈਨੂੰ ਮਰਨਾ ਮਨਜ਼ੂਰ ਹੈ। ਜ਼ਕਰੀਆ ਕਹਿੰਦਾ ਕੋ ਕੋ ਕੇ ਮਾਰਾਂਗੇ, ਬੰਦ ਬੰਦ ਕੱਟਿਆ ਜਾਏਗਾ, ਸੌਖਾ ਨਹੀਂ ਮਾਰਾਂਗੇ ਮਨੀ ਸਿੰਘ ਤੈਨੂੰ। ਨਹੀਂ ਤੇ ਵੇਖ ਲੈ, ਇੱਕ ਪਾਸੇ ਰਾਜ ਭਾਗ ਹੈ, ਦੂਜੇ ਪਾਸੇ ਸਿੱਖੀ ਏ, ਕਰੀ ਇਕੱਠੇ ਕਰਦੇ। ਭਾਈ ਮਨੀ ਸਿੰਘ ਸਾਹਿਬ ਕਹਿੰਦੇ ਨਹੀਂ, ਅੱਜ ਕੱਲ ਤੇ ਕੌਮ ਚ ਇੰਨੇ ਗਦਾਰ ਨੇ ਪਤਾ ਹੀ ਨਹੀਂ ਲੱਗਦਾ ਕਿਹੜਾ ਕਿਹਦੀ ਝੋਲੀ ਚ ਕਦੋਂ ਜਾ ਪੈਂਦਾ, ਇਹ ਤੇ ਪਤਾ ਹੀ ਨਹੀਂ ਲੱਗਦਾ। ਬਿਆਨ ਕੁਝ ਹੋਰ ਦਿੰਦੇ ਨੇ, ਅੰਦਰ ਗੱਲ ਕੁਝ ਹੋਰ ਹੁੰਦੀ, ਸਟੇਜਾਂ ਤੇ ਕੁਝ ਹੋਰ ਬੋਲਦੇ ਨੇ, ਅੰਦਰੋਂ ਭਾਵਨਾ ਕੁਝ ਹੋਰ ਹੁੰਦੀ, ਬੜਾ ਫਰਕ ਹੈ। ਕਦੋਂ ਕਿੰਨੇ ਕਿਹਦੀ ਝੋਲੀ ਚ ਜਾ ਪੈਣਾ ਹੈ ਕੋਈ ਪਤਾ ਨਹੀਂ। ਅੱਜ ਦਾ ਸਮਾਂ ਬੜਾ ਹੋਰ ਤਰ੍ਹਾਂ ਦਾ। ਇਹ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਨ, ਉਸ ਵੇਲੇ ਆਖਣ ਲੱਗੇ ਮਰਨੀ ਮਰ ਜਾਂਗਾ ਮੈਂ, ਸਿੱਖੀ ਨਹੀਂ ਛੱਡਣੀ। ਤੇ ਮੈਂ ਅੱਗੇ ਵੀ ਅਰਜ਼ ਕਰਦਾ ਰਹਿੰਦਾ, ਜਦੋਂ ਭਾਈ ਮਨੀ ਸਿੰਘ ਜੀ ਨੂੰ ਏਦਾਂ ਆਖਿਆ ਗਿਆ, ਕਹਿਣ ਲੱਗੇ ਬੰਦ ਬੰਦ ਕੱਟ ਕੇ ਮੈਨੂੰ ਸ਼ਹੀਦ ਕਰ ਦਿੱਤਾ ਜਾਏ, ਕੋਈ ਪਰਵਾਹ ਨਹੀਂ। ਫਿਰ ਬੰਦ ਬੰਦ ਕੱਟਣ ਲੱਗੇ। 90 ਸਾਲਾਂ ਦੀ ਉਮਰ, ਦਾੜਾ ਚਿੱਟਾ, ਤੇੜ ਕੇਵਲ ਕਸ਼ਹਿਰਾ ਪਾਇਆ ਸੀ, ਸੀਸ ਉੱਤੇ ਵੀ ਕੱਪੜਾ ਨਹੀਂ, 90 ਸਾਲ ਦੀ ਉਮਰ ਸੀ। ਜਲਾਦ ਕਹਿੰਦਾ ਹੈ ਬਾਬਾ ਸਰੀਰ ਤਕੜਾ ਹੈ, ਅਜੇ ਉਮਰ ਹੀ 90 ਸਾਲ ਦੀ ਹੈ। ਤਰਸ ਕਰ ਲੈ, ਆ ਮਨੁੱਖਾ ਸਰੀਰ ਬਾਰ ਬਾਰ ਨਹੀਂ ਮਿਲਦਾ। ਭਾਈ ਮਨੀ ਸਿੰਘ ਕਹਿੰਦੇ ਸਰੀਰ ਤੇ ਮੁੜ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਵਰਗਾ ਬਾਪੂ ਨਹੀਂ ਮੁੜ ਕੇ ਲੱਭਣਾ। ਖੰਡੇ ਫਾਟੇ ਦਾ ਅੰਮ੍ਰਿਤ ਪਤਾ ਨਹੀਂ ਫਿਰ ਕਿਸੇ ਜਨਮ ਚ ਮਿਲੇਗਾ ਕਿ ਨਹੀਂ ਮਿਲੇਗਾ। ਆ ਹੁਣ ਜਿਹੜੇ ਅੱਜ ਟਲਦੇ ਫਿਰਦੇ ਨੇ ਨਾ, ਕੋਈ ਨੀ ਜੀ ਮਨ ਬਣਾਵਾਂਗੇ ਜੀ, ਸੋਚਾਂਗੇ ਜੀ, ਫਿਰ ਪਤਾ ਨੀ ਤੈਨੂੰ ਇਹ ਸਮਾਂ ਮੁੜ ਕੇ ਲੱਭਣਾ ਕਿ ਨਹੀਂ ਲੱਭਣਾ, ਫਿਰ ਨਹੀਂ ਕੀ ਪਤਾ ਲੱਗਦਾ। ਕਲਗੀ ਧਰਦੇ ਇਹ ਸਿੱਖ ਕੌਮ ਵਿੱਚ ਸਾਡਾ ਜਨਮ ਹੋਣਾ ਵੀ ਹੈ ਕਿ ਨਹੀਂ। ਉਸ ਵੇਲੇ ਜਦੋਂ ਜਲਾਦ ਲੱਗਾ ਨਾ ਵਾਰ ਕਰਨ, ਭਾਈ ਸਾਹਿਬ ਜੀ ਦੇ ਉਹਨੇ ਗੁੱਟ ਘੋਲ ਮਾਰਿਆ। ਭਾਈ ਮਨੀ ਸਿੰਘ ਕਹਿਣ ਲੱਗੇ ਸਿੱਖੀ ਕੇਸਾ ਸਵਾਸਾ ਸੰਘ ਨਾਲ ਸਵਾਸਾ ਸੰਘ ਨੇ ਵਜਾਏ, ਕਲਜੀ ਤਰ ਖੁਸ਼ ਹੋਣੇ ਚਾਹੀਦੇ ਨੇ, ਜਲਾਦਾ ਤੇਰੇ ਤੋਕੇ ਨੂੰ ਜੀ ਆਇਆ, ਮਾਰ ਕਾਰ ਕਰ ਲੈ ਬਾਰ, ਕੀ ਕਰੇਗਾ, ਟੁਕੜੇ 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 ਹੋ ਜਾਣਗੇ ਸਰੀਰ ਦੇ, ਸਰੀਰ ਪਿਆ ਹੋਏਗਾ ਇੱਥੇ, ਮਾਸ ਦੇ ਟੁਕੜੇ ਇੱਥੇ ਹੋਣਗੇ। ਇਹ ਤੇ ਮਾਸ ਹੀ ਹੈ, ਤੂੰ ਤੇ ਰੁਲ ਜਾ ਭਾਵੇਂ ਜੋ ਮਰਜ਼ੀ ਹੋ ਜਾਏ, ਪਰ ਰੂਹ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਹੋਏਗੀ, ਮੈਂ ਸੱਚਖੰਡ ਪਹੁੰਚ ਜਾਂਗਾ, ਰੂਹ ਉੱਥੇ ਹੋਏਗੀ, ਇਹਦਾ ਕੀ ਹੈ, ਤੇ ਰੁਲ ਜਾ ਇੱਥੇ। ਕੱਟਿਆ ਉਹਨੇ ਵਾਰ ਕੀਤਾ, ਗੁੱਟ ਘੋਲ ਮਾਰਿਆ, ਗੁੱਟ ਘੋਲ ਹੱਥ ਚ ਫੜਿਆ ਟੋਕਾ, ਗੁੱਟ ਘੋਲ ਮਾਰਿਆ, ਗੁੱਟ ਘੋਲ ਨਾ ਮਾਰ, ਮੇਰਾ ਕੱਟ ਦੇ ਜਲਾਦਾ ਬੰਦ ਬੰਦ ਓਏ, ਕੱਟ ਦੇ ਜਲਾਦਾ ਬੰਦ ਬੰਦ ਓਏ, ਦੇ ਚਲਾਦਾ ਬੰਦ ਬੰਦ ਓਏ, ਮਨੀ ਸਿੰਘ ਸੂਰਾ ਆਖਦਾ, ਕੱਟ ਦੇ ਚਲਾਦਾ ਬੰਦ ਬੰਦ ਓਏ, ਮਨੀ ਸਿੰਘ ਸੂਰਾ ਆਖਦਾ, ਕੱਟ ਦੇ ਚਲਾਦਾ ਬੰਦ ਬੰਦ ਓਏ, ਮਨੀ ਸਿੰਘ ਸੂਰਾ ਆਖਦਾ, ਮੇਰਾ ਕੱਟ ਦੇ ਚਲਾਦਾ ਬੰਦ ਬੰਦ ਓਏ, ਮਨੀ ਸਿੰਘ ਸੂਰਾ ਆਖਦਾ, ਮੇਰਾ ਕੱਟ ਦੇ ਜਲਾਦਾ ਬੰਦ ਬੰਦ।
ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ। ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ। ਅੱਖੀਆਂ ਵਿੱਚ ਪਰਬਤ ਛੁੱਪ ਜਾਂਦੇ ਪਰ ਪ੍ਰੇਮ ਛੁਪਾਉਣਾ ਔਖਾ ਹੈ। ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਟਵਾਉਣਾ ਔਖਾ ਹੈ। ਇਹ ਔਖਾ ਕੰਮ ਹੈ, ਸੇਵਕ ਤੇ ਸਾਰੇ ਹੀ ਬਣ ਜਾਂਦੇ ਨੇ, ਬੜੀ ਔਖੀ ਘਾਟੀ ਹੈ। ਕਹਿੰਦੇ ਬੰਦ ਤੇ ਪੋਟੇ ਤੋਂ ਸ਼ੁਰੂ ਹੁੰਦਾ ਹੈ, ਤੂੰ ਪੁੱਟ ਕੋਲ ਮਾਰਿਆ ਪੋਟਾ ਪੋਟਾ ਕਰਦੇ, ਇੱਥੇ ਨਾ ਮਾਰ ਪੋਟਾ ਪੋਟਾ ਕਰਦੇ। ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਧੰਨ ਗੁਰੂ ਕੇ ਸਿੱਖ। ਭਾਈ ਗੁਰਦਾਸ ਜੀ ਕਹਿੰਦੇ ਧੰਨ ਗੁਰੂ, ਧੰਨ ਗੁਰੂ ਪਿਆਰ, ਗੁਰੂ ਵੀ ਧੰਨ ਹੈ, ਗੁਰੂ ਦੇ ਪਿਆਰੇ ਵੀ ਧੰਨ। ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਕੱਟਦੇ ਰਹੇ ਜਲਾਦ ਬੰਦ ਬੰਦ ਜਪਜੀ ਸਾਹਿਬ ਚੱਲਦਾ ਰਿਹਾ। ਸਿੰਘਾ ਪਾਠ ਨਾ ਛੱਡਿਆ ਜਪਜੀ ਦਾ, ਸਿੰਘਾ ਪਾਠ ਨਾ ਛੱਡਿਆ ਜਪਜੀ ਦਾ, ਅਰਜ ਕਰਦੇ ਰਹੀ ਦਾ ਕੀ ਬਾਤੇ ਚ ਪਿਆਇਆ ਕੋਲ ਅੰਮ੍ਰਿਤ ਦੀ ਸ਼ਕਤੀ ਸੀ। ਇਹ ਕਿੱਥੋਂ ਮਿਲਦੀਆਂ ਨੇ ਤਾਕਤਾਂ ਜਿਸ ਅੰਮ੍ਰਿਤ ਤੋਂ ਅਸੀਂ ਕੰਨੀ ਕਤਰਾਉਂਦੇ ਹਾਂ? ਇਹਦੇ ਚ ਬੜੀ ਬਰਕਤ ਹੈ ਗੁਰਮੁਖੋ। ਹਰ ਸੱਚੇ ਤਖ ਤੇਰੀ ਧਾਇਆ ਸਤ ਸੰਗਤ ਮੇਲਾ, ਸੱਚੇ ਤਖ ਤੇਰੀ ਮੇਲਾ।
ਹਾਜ਼ਰੀ ਭਰੋ ਸਭ ਬੋਲੋ ਇਸੇ ਦੀ ਬਰਕਤ ਹੈ ਸਿਮਰਨ ਦੀਆਂ ਸਾਖਤਾਂ ਨੇ ਬੰਦ ਬੰਦ ਕਟਾ ਗਏ ਸਿੱਖ ਖੋਪਰ ਲੁਹਾ ਗਏ ਚਰਖੜੀਆਂ ਤੇ ਚੜ ਗਏ ਦੇਗਾਂ ਵਿੱਚ ਕੜ ਗਏ ਸਭ ਸਿਮਰਨ ਦਾ ਪ੍ਰਤਾਪ ਹੈ ਸਾਰੇ ਕਿਰਪਾ ਕਰਕੇ ਜਪੋ ਸਭ ਬੋਲੋ ਜੀ ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਬੈਠੋ ਸਭ ਬੋਲੋ ਵਾਹਿਗੁਰੂ
ਇਹ ਸਿਮਰਨ ਦੀਆਂ ਬਰਕਤਾਂ ਨੇ ਸਾਰੀਆਂ ਭਜਨ ਦਾ ਹੀ ਪ੍ਰਤਾਪ ਹੈ ਸਾਡਾ, ਚਾਹੇ ਕੋਈ ਬੰਦ ਬੰਦ ਕਟਾ ਰਿਹਾ, ਚਾਹੇ ਕੋਈ ਖੋਪਰ ਲੁਹਾ ਰਿਹਾ, ਚਾਹੇ ਚਰਖੜੀ ਚੜ ਰਿਹਾ, ਭਾਵੇਂ ਕੋਈ ਦੇਗੇ ਕੱਢ ਰਿਹਾ, ਇਹ ਸਭ ਸਿਮਰਨ ਭਜਨ ਕਰਕੇ ਹੀ ਪ੍ਰਾਪਤੀਆਂ ਨੇ। ਤੇ ਜਿਹੜਾ ਇਹਦੇ ਤੋਂ ਵਾਂਝਾ ਹੈ ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਭਜਨ ਦਾ ਹੀ ਪ੍ਰਤਾਪ ਹੈ ਸਰ, ਆਓ ਥੋੜਾ ਜਪੋ ਪਰ ਜ਼ਰੂਰ ਜਪੋ। ਗੁਰੂ ਵਾਲੇ ਬਣ ਕੇ ਜਪਣਾ, ਸਿੰਘ ਸੱਜ ਕੇ ਅੰਮ੍ਰਿਤ ਛਕ ਕੇ, ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਇੱਥੇ ਤਿਆਰ ਕੀਤਾ ਜਾਣਾ ਹੈ। ਕੱਲ ਨੂੰ ਇਸੇ ਗੁਰਦੁਆਰਾ ਸਾਹਿਬ ਵਿੱਚ, ਗੁਰਦੁਆਰਾ ਭਜਨ ਸਰ ਸਾਹਿਬ, ਅੰਮ੍ਰਿਤ ਸੰਚਾਰ ਹੋਏਗਾ ਸ਼ਾਮ ਨੂੰ 5 ਵਜੇ। 5 ਜਾਂ 6 ਵਜੇ ਤੱਕ ਕੇਸੀ ਇਸ਼ਨਾਨ ਕਰਕੇ, ਨਵੇਂ ਜਾਂ ਸੁੱਚੇ ਧੋਤੇ ਬਸਤਰ ਪਹਿਨ ਕੇ ਆਉਣ ਦੀ ਖੇਚਲ ਕਰਨੀ ਹੈ। ਕੱਲ ਨੂੰ ਜ਼ਰੂਰ ਗੁਰੂ ਵਾਲੇ ਬਣ ਜਾਓ, ਜਹਾਜੇ ਚੜ ਜਾਓ ਭਾਈ, ਢਿੱਲ ਨਾ ਕਰੋ। ਮੈਨੂੰ ਪਤਾ ਬੜੇ ਅੰਮ੍ਰਿਤਧਾਰੀ ਸੱਜਣ ਵੀਰ ਭਰਾ ਬੈਠੇ ਆ, ਪਰ ਉਹਨਾਂ ਤੋਂ ਜ਼ਿਆਦਾ ਨਗੂਰੇ ਵੀ ਨੇ ਵਿੱਚ। ਉਹਨਾਂ ਵੀਰਾਂ ਨੂੰ ਅਰਜ ਕਰਨਾ ਵਾ, ਜ਼ਰੂਰ ਗੁਰੂ ਵਾਲੇ ਬਣੋ, ਸਿੰਘ ਸਜੋ। ਸਾਡਾ ਤੁਹਾਡਾ ਜੁੜਨਾ, ਮਿਲਣਾ, ਬਹਿਣਾ, ਗਾਉਣਾ, ਵਜਾਉਣਾ ਸਭ ਤਾਂ ਹੀ ਸਫਲ ਹੈ ਜੇ ਮੰਨੀਏ ਗੁਰੂ ਦੀ ਮਰੀ। ਤੇ ਆਓ ਗੁਰਮੁਖ ਵਾਓ, ਸਤਿਗੁਰੂ ਦੇ ਧੀਆਂ ਤੇ ਪੁੱਤਰ ਬਣ ਕੇ ਲੋਕ ਤੇ ਪ੍ਰਲੋਕ ਆਪਣਾ ਸੁਹੇਲਾ ਕਰੀਏ। ਕੱਲ ਨੂੰ 11 ਵਜੇ ਦਿਨੇ ਇੱਥੇ, ਜੋ ਕਿ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈ, ਖੂਨਦਾਨ ਕੈਂਪ, 11 ਵਜੇ ਕੱਲ ਨੂੰ ਲੱਗਣਾ ਹੈ। ਜਿਹਨਾਂ ਵੀਰਾਂ ਭਰਾਵਾਂ ਦੀ ਇੱਛਾ ਹੋਵੇ, ਦੇਖੋ ਕਈ ਵਾਰੀ ਸਰਕਾਰੀ ਹੋਸਪਿਟਲ ਨੇ ਜਿਹੜੇ ਕਈ ਗਰੀਬ ਲੋਕ ਹਨ, 1000-1200 ਰੁਪਏ ਦੀ ਇੱਕ ਬੋਤਲ ਮਿਲਦੀ ਹੈ ਜੇ ਕਿਸੇ ਨੇ ਲੈਣਾ ਹੋਵੇ, ਐਮਰਜੈਂਸੀ ਜ਼ਰੂਰਤ ਪੈ ਜਾਏ। ਤੇ ਕਈ ਇੱਦਾਂ ਦੇ ਲੋਕ ਨੇ ਉਸ ਵੇਲੇ 1200-2 ਬੋਤਲਾਂ ਚੜਾਉਣੀਆਂ ਪੈ ਜਾਣ, 4 ਪੈ ਜਾਣ, ਤੇ ਕਈ ਬੰਦਿਆਂ 'ਚ ਇੰਨੀ ਹਿੰਮਤ ਨਹੀਂ ਹੁੰਦੀ, 5 ਬੋਤਲਾਂ ਚੜਾਉਣੀਆਂ ਨੇ, 5-7 ਹਜ਼ਾਰ ਰੁਪਈਆ ਲੱਗ ਜਾਂਦਾ। ਤੇ ਇਹ ਜਿਹੜਾ ਤੁਸੀਂ ਖੂਨਦਾਨ ਕਰਦੇ ਹੋ ਨਾ, ਇਹ ਜਮ੍ਹਾਂ ਹੋ ਜਾਂਦਾ, ਇਹ ਉਹਨਾਂ ਲੋਕਾਂ ਦੇ ਕੰਮ ਆਉਂਦਾ ਹੈ ਜਿਹੜੇ ਖਰੀਦ ਨਹੀਂ ਸਕਦੇ, ਲੋੜਵੰਦ ਦੀ ਲੋੜ ਪੂਰੀ ਹੋ ਜਾਂਦੀ। ਇਸ ਕਰਕੇ ਜਿਹੜਾ ਆਪਣੇ ਮਾਇਆ ਕਰਕੇ ਨਹੀਂ ਕੁਝ ਕਿਸੇ ਦੀ ਮਦਦ ਕਰ ਸਕਦਾ, ਜਦੋਂ ਅਸੀਂ ਆਪਣਾ ਖੂਨਦਾਨ ਕਰਨੇ ਆ ਨਾ, ਸਾਨੂੰ ਕੋਈ ਫਰਕ ਨਹੀਂ ਪੈਣਾ। ਜਿਹੜਾ ਅਸੀਂ ਖੂਨਦਾਨ ਕਰਨੇ ਆ, 2 ਦਿਨਾਂ ਦੇ ਵਿੱਚ ਵਿੱਚ ਉਹ ਬਲੱਡ ਪੂਰਾ ਹੋ ਜਾਂਦਾ। ਜਿੰਨਾ ਖੂਨਦਾਨ ਕਰਨੇ ਆ, 2 ਦਿਨਾਂ ਵਿੱਚ ਪੂਰਾ ਹੋ ਜਾਂਦਾ, ਘਾਟਾ ਕੋਈ ਪੈਂਦਾ ਨਹੀਂ, ਕਿਸੇ ਦੀ ਜਾਨ ਬਚ ਜਾਂਦੀ। ਇਸ ਕਰਕੇ ਖਾਸ ਕਰਕੇ ਨਗਰ ਨਿਵਾਸੀਆਂ ਨੂੰ, ਵੀਰਾਂ ਭਰਾਵਾਂ, ਨੌਜਵਾਨਾਂ ਨੂੰ, ਤੇ ਜ਼ਰੂਰ ਇਹਦੇ ਵਿੱਚ ਤੁਸੀਂ ਹਿੱਸਾ ਪਾ ਸਕਦੇ ਹੋ। ਕੋਈ ਭੈਣ ਮਾਤਾ ਵੀ ਚਾਹੇ, ਉਹਦਾ ਵੀ ਮਨ ਕਰੇ ਕਿਸੇ ਦਾ, ਤੇ ਕੋਈ ਵੀ ਖੂਨਦਾਨ ਕਰ ਸਕਦਾ ਹੈ। ਕੱਲ ਨੂੰ 11 ਵਜੇ ਜੋ ਕਿ ਕੈਂਪ ਲੱਗਣਾ ਹੈ, ਕਈ ਸਿੰਘ ਸਿੰਘਣੀਆਂ ਸਿੰਘ ਤਿਆਰ ਹੋਏ ਨੇ ਇਹਦੇ ਵਿੱਚ ਹਿੱਸਾ ਲੈਣ ਲਈ। ਇਹ ਸੇਵਾ ਹੈ ਬੜੀ ਵੱਡੀ, ਇਹ ਜਮ੍ਹਾਂ ਹੋ ਜਾਂਦਾ ਹੈ। ਲੋੜ ਪੈਣ ਤੇ ਤੁਸੀਂ ਬਾਬਾ ਜੀ ਤੋਂ ਪਰਚੀ ਲਓ ਇੱਥੋਂ, ਲੋੜ ਪੈਣ ਤੇ ਫਿਰ ਉਹ ਫ੍ਰੀ ਮਿਲ ਜਾਇਆ ਕਰੇਗਾ, ਜਾਂ ਜਮ੍ਹਾਂ ਹੋ ਜਾਣਾ ਸਾਰਾ। ਇਸ ਕਰਕੇ ਜਿਨ੍ਹਾਂ ਦਾ ਵੀਰਾਂ ਭਰਾਵਾਂ ਦਾ ਮਨ ਮੰਨੇ, ਜ਼ਰੂਰ ਖੂਨਦਾਨ ਕਰਨ। ਇਹ ਵੀ ਬੜਾ ਵੱਡਾ ਸੋਹਣਾ ਉਪਰਾਲਾ ਬਾਬਾ ਜੀ ਨੇ ਕੀਤਾ। ਕੱਲ ਨੂੰ ਅੰਮ੍ਰਿਤ ਦਾ ਬਾਟਾ 5 ਵਜੇ ਤਿਆਰ ਹੋਏਗਾ, ਲਾਸਟ ਦੀਵਾਨ ਹੈ। ਕੱਲ ਨਾਲੋਂ ਅੱਜ ਦੁੱਗਣੀ ਸੰਗਤ ਹੈ, ਕੱਲ ਨੂੰ ਇਦੂ ਵੀ ਜ਼ਿਆਦਾ ਹੋ ਜਾਣੀ ਹੈ। ਪੰਡਾਲ ਕੱਲ ਨੂੰ ਲੰਬਾ ਕਰ ਦਿੱਤਾ ਜਾਏਗਾ, ਵਧਾ ਦਿੱਤਾ ਜਾਏਗਾ, ਵੱਧ ਚੜ ਕੇ ਆਪ ਜੀ ਨੇ ਦਰਸ਼ਨ ਦੇਣੇ। ਲਾਸਟ ਦੀਵਾਨ ਹੈ, ਮਹਾਰਾਜ ਸਾਹਿਬ ਦੇ ਚਰਨਾਂ ਚ ਪਹੁੰਚ ਕੇ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ। ਗੱਜ ਕੇ ਸਾਰੀਆਂ ਸੰਗਤਾਂ ਬੋਲੋ ਹੁਣ ਆਨੰਦ ਸਾਹਿਬ, ਫਿਰ ਅਰਦਾਸ ਜੁੜਨੇ ਆ, ਫਿਰ ਹੁਕਮਨਾਮੇ ਸੁਣਾਂਗੇ, ਫਿਰ ਮਹਾਰਾਜ ਸਾਹਿਬ ਜੀ ਨਿਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਫਿਰ ਆਪਾਂ ਸਾਰਿਆਂ ਨੇ ਆਪੋ ਆਪਣੇ ਘਰੋਂ ਘਰੀ ਚੱਲ ਪਾਉਣਾ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਧੰਨਵਾਦ ਜਿੱਥੇ ਸਾਰੀ ਸੰਗਤ ਦਾ, ਨਗਰ ਨਿਵਾਸੀਆਂ ਦਾ, ਸੇਵਾ ਕਰਨ ਵਾਲੇ ਸੇਵਾਦਾਰਾਂ ਦਾ, ਉੱਥੇ ਆਏ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ, ਰਤੀਏ ਵਾਲੇ ਇੰਦਰਜੀਤ ਸਿੰਘ ਜੀ, ਸੰਤ ਬਾਬਾ ਇੰਦਰਜੀਤ ਸਿੰਘ ਜੀ ਰਤੀਏ ਵਾਲੇ, ਉਹਨਾਂ ਨੂੰ ਅਨਾਊਂਸਮੈਂਟ ਕੀਤੀ ਗਈ ਸੀ ਕਿ ਕਹਿੰਦੇ ਬਾਬਾ ਜੀ ਸਰੋਪਾ ਲੈ ਲਓ, ਤੇ ਉਹ ਕਹਿੰਦੇ ਸੀ ਨਹੀਂ ਮੈਂ ਤੇ ਇੱਥੇ ਹੀ ਆ, ਮੈਂ ਤੇ ਕਿੱਥੇ ਜਾਣਾ, ਸਾਰੀ ਰਾਤ ਹੀ ਇੱਥੇ ਬੈਠਾਂਗੇ। ਬੜੇ ਪਿਆਰ ਵਿੱਚ ਉਹਨਾਂ ਨੇ ਸਟੇਜ ਤੇ ਬੈਠ ਕੇ ਹਾਜ਼ਰੀ ਭਰੀ। ਮਹਾਂਪੁਰਖ ਬਾਬਾ ਜੀ ਇੰਦਰਜੀਤ ਸਿੰਘ ਜੀ ਰਤੀਏ ਵਾਲੇ, ਉਹ ਵੀ ਆਏ ਨੇ ਅੱਜ ਜੀ ਆਇਆਂ ਨੂੰ, ਜਿੰਨੀ ਸੰਗਤ ਆਈ ਸਭ ਦਾ ਧੰਨਵਾਦ। ਗੱਜ ਕੇ ਸਾਰੇ ਬੋਲੋ, ਆਨੰਦ ਸਾਹਿਬ ਵਿੱਚ ਕੋਈ ਰਸਨਾ ਵਾਂਝੀ ਨਾ ਰਵੇ। ਕੱਲ੍ਹ ਦਾ ਦੀਵਾਨ ਬਾਕੀ ਰਹਿੰਦਾ ਹੈ, ਸਬੱਬ ਨਾਲ ਮੇਲਾ ਹੁੰਦਾ ਹੈ, ਰਲ ਮਿਲ ਕੇ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਹਰ ਜਸ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਕੋਈ ਰਸਨਾ ਵਾਂਝੀ ਨਾ ਰਵੇ ਸਾਰੇ। ਆਨੰਦ ਸਾਹਿਬ ਵਿੱਚ ਬੋਲੋ। ਪਹਿਲਾਂ ਉੱਠਣ ਦੀ ਖੇਚਲ ਨਹੀਂ ਕਰਨੀ, ਜਿੰਨਾ ਚਿਰ ਮਹਾਰਾਜ ਜੀ ਇੱਥੇ ਨੇ ਉਹਨਾਂ ਚਿਰ ਆਪਾਂ ਉੱਠਣਾ ਨਹੀਂ। ਹਾਜ਼ਰੀ ਅਰਦਾਸ 'ਚ ਲੱਗਦੀ ਹੈ, ਹੁਕਮਨਾਮੇ ਸੁਣ ਕੇ ਫਿਰ ਆਪੋ ਆਪਣੇ ਘਰੋ ਘਰੀ ਚੱਲ ਪਾਉਂਦਾ।